ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ 6ਵੇਂ ਸਾਲ ਦਾ ਪਹਿਲਾ ਪ੍ਰੋਗਰਾਮ। ਸੋ ਹਰਮਨ ਰੇਡੀਓ ਦੀ ਜਿਹੜੀ ਦੂਜੀ ਪਾਰੀ ਸ਼ੁਰੂ ਹੋਈ ਸੀ 2011 ਚ, ਤੇ ਉਹਦੇ ਕੱਲ 6ਵੀਂ ਬਰੇਗੰਢ ਸੀ, ਤੇ ਬੜੇ ਹਰ ਪਾਸਿਓਂ ਜਿਹੜਾ ਬਹੁਤ ਵਧੀਆ ਮੁਬਾਰਕਾਂ ਮਿਲੀਆਂ। ਹਰ ਸੱਜਣ ਮਿੱਤਰ ਨੇ ਦੁਆਵਾਂ ਦਿੱਤੀਆਂ, ਪਿਆਰ ਦਿੱਤਾ, ਉਹਦੇ ਲਈ ਸਭ ਨੂੰ ਧੰਨਵਾਦ ਹੈ ਜੀ। ਤੇ ਇਹ 6ਵੇਂ ਸਾਲ ਦੀ ਜਿਹੜਾ ਪਹਿਲਾ ਲਹਿਰਾਂ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜੀ, ਤੇ ਆਪ ਸਭ ਨਾਲ ਸਾਂਝ ਰਹੇਗੀ ਜੀ ਅਗਲੇ 2 ਘੰਟੇ ਆਉਣ ਵਾਲੇ। ਤੇ ਅੱਜ ਤਰੀਕ ਆ ਜਿਹੜੀ 20 ਮਾਰਚ 2017, ਨਾਨਕਸ਼ਾਹੀ ਸੰਮਤ ਦੇ 549ਵੇਂ ਬਰੇ ਦਾ 7 ਚੇਤ ਆ ਜੀ, ਤੇ ਬਿਕਰਮੀ ਸੰਮਤ ਮੁਤਾਬਕ ਆ ਜਿਹੜਾ ਉਹ 2073ਵਾਂ ਸਾਲ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਸਾਂਝ ਬਣੀ ਹੈ ਜੀ, ਆਪ ਸਭ ਦਾ ਨੂੰ ਜੀਆਂ ਆ ਪਿਆਰ ਸਤਿਕਾਰ ਤੇ ਦੁਆ ਕਰਦੇ ਹਾਂ ਜੀ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਕਹਿੰਦੇ ਹਾਂ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਜੀ ਆਪ ਜੀ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੀ, ਬਹੁਤ ਸਾਰੇ ਆਪ ਜੀ ਦੀਆਂ ਗੱਲਾਂ ਸੁਣਨ ਦੀ ਤੇ ਬਹੁਤ ਸਾਰੀਆਂ ਆਪ ਦੀਆਂ ਸੁਣਾਉਣ ਦੀ। ਕੁਝ ਇੱਕ ਜਿਹੜੇ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਲਵਾਂਗੇ, ਫੋਨ ਕਾਲ ਵੀ ਲਵਾਂਗੇ, ਖਬਰਾਂ ਤੇ ਝਾਤ ਮਾਰਾਂਗੇ, ਮੌਸਮ ਦੀ ਜਾਣਕਾਰੀ ਦੇਵਾਂਗੇ, ਤੇ ਸ਼ੁਰੂਆਤ ਦੇ ਵਿੱਚ ਛੋਟੀ ਬੋਟ ਕੋਈ ਨਾ ਕੋਈ ਕਿਸੇ ਵਿਚਾਰ ਤੇ ਗੱਲ ਕਰਾਂਗੇ। ਕੋਈ ਵੀ ਗੱਲਬਾਤ ਸਾਹਮਣੇ ਆ ਗਈ ਉਸੇ ਤੇ ਕਰ ਲਾਂਗੇ, ਕਿਉਂਕਿ ਮੇਰੀ ਪ੍ਰੋਬਲਮ ਆ, ਮੇਰੀ ਮਜਬੂਰੀ ਆ, ਮੈਂ ਪਹਿਲਾਂ ਤਿਆਰ ਕਰਕੇ ਕੁਛ ਨਹੀਂ ਕਰ ਸਕਦਾ। ਤੁਹਾਡੀਆਂ ਗੱਲਾਂ ਚੋਂ ਬਾਤਾਂ ਚੋਂ ਇਧਰੋਂ ਉਧਰੋਂ ਕੋਈ ਗੱਲ ਨਿਕਲ ਆਉਂਦੀ ਆ ਤੇ ਉਸੇ ਗੱਲ ਤੇ ਗੱਲ ਆਪਾਂ ਕਰ ਲੈਂਦੇ ਹਾਂ। ਸੋ ਦੂਜੀ ਗੱਲ ਇਹ ਆ ਵੀ ਜਿਹੜੇ ਅਖਬਾਰਾਂ ਵੀ ਬਹੁਤ ਕੁਛ ਦੇ ਦਿੰਦੀਆਂ ਰੋਜ਼ ਹੀ, ਕੋਈ ਨਾ ਕੋਈ ਉਹਦੇ ਚੋਂ ਸੁਰਖੀਆਂ ਚੋਂ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ ਤੇ ਉਹ ਚੋਂ ਗੱਲਾਂ ਚੋਂ ਗੱਲ ਆਪਾਂ ਕਰ ਲੈਂਦੇ ਹਾਂ। ਪਰ ਮੈਂ ਇੱਕ ਅੱਜ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤ ਚ ਹੀ ਦੱਸਦੇ ਹਾਂ ਵੀ ਆਪ ਸਭ ਨਾਲ ਵਾਅਦਾ ਕੀਤਾ ਸੀ ਵੀ ਹਰਮਨ ਰੇਡੀਓ ਜਿਹੜਾ ਆਪਣਾ ਵਾਈਟ ਬੋਰਡ ਉਹਨਾਂ ਨੇ ਦਿਖਾਇਆ ਵਾ ਹਰਮਨ ਰੇਡੀਓ ਦਾ, ਤੇ ਪਲਾਨਿੰਗ ਬਾਰੇ ਗੱਲ ਕੀਤੀ ਸੀ ਵੀ ਕੀ ਨਵਾਂ ਪਲਾਨ ਹੋ ਰਿਹਾ। ਉਸ ਪਲਾਨਿੰਗ ਦੇ ਤਹਿਤ ਅੱਜ ਪਹਿਲੀ ਵਾਰ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਸਟਾਰਟ ਹੋ ਰਿਹਾ ਜੀ, ਖਬਰਸਾਰ ਮੁੱਢ ਤੋਂ ਸਟਾਰਟ ਹੋ ਰਿਹਾ ਨਵੇਂ ਰੰਗ ਰੂਪ ਦੇ ਵਿੱਚ, ਤੇ ਉਹ ਖਬਰਸਾਰ ਸਿਡਨੀ ਦੇ ਟਾਈਮ ਮੁਤਾਬਕ 7 ਤੋਂ 9 ਵਜੇ ਤੱਕ ਡੇਲੀ ਆਇਆ ਕਰੇਗਾ। ਤੇ ਖਬਰਸਾਰ ਨੂੰ ਜਿਹੜਾ ਪੇਸ਼ਕਾਰੀ ਕਰਨਗੇ ਜੀ ਬੇਵਾਕ ਆਵਾਜ਼ ਤੇ ਤਕਰੀਬਨ ਪਿਛਲੇ 16 ਸਾਲਾਂ ਦਾ ਤਜਰਬਾ ਹਾਸਲ, ਰੇਡੀਓ ਦਾ ਤਜਰਬਾ ਹਾਸਲ ਅਮਨਦੀਪ ਕੌਰ ਹਾਂਸ, ਉਹ ਇਹ ਪ੍ਰੋਗਰਾਮ ਪੇਸ਼ ਕਰਿਆ ਕਰਨਗੇ ਡੇਲੀ 7 ਤੋਂ 9, ਤੇ ਕੋਸ਼ਿਸ਼ ਕਰਿਆ ਕਰਾਂਗੇ ਜੀ ਉਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਨੂੰ ਜੋੜਨ ਦੀ, ਵੱਧ ਤੋਂ ਵੱਧ ਨਵੀਆਂ ਨਵੀਆਂ ਜਾਣਕਾਰੀਆਂ ਲਿਆਉਣ ਦੀ। ਤੇ ਮੇਰਾ ਵੀ ਮਨ ਹੈ ਵੀ ਕਿਸੇ ਦਿਨ, ਇੱਕ ਅੱਧਾ ਦਿਨ ਮੈਂ ਵੀ ਜ਼ਰੂਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮ ਨੂੰ ਹਾਜ਼ਰੀ ਲਵਾ ਸਕਾਂ ਤਾਂ ਲਵਾਇਆ ਕਰਾਂਗਾ ਜ਼ਰੂਰ। ਤੇ ਉਸ ਪ੍ਰੋਗਰਾਮ ਦੀ ਜਿਹੜੀ ਸ਼ਾਮ ਦੇ ਟਾਈਮ ਜਿਹੜੀ ਇੱਕ ਥੋੜੀ ਜਿਹੀ ਘਾਟ ਮਹਿਸੂਸ ਕੀਤੀ ਜਾਂਦੀ ਸੀ ਕਿਸੇ ਪ੍ਰੋਗਰਾਮ ਦੀ, ਉਹ ਅੱਜ ਤੋਂ ਮੈਨੂੰ ਲੱਗਦਾ ਦੂਰ ਹੋਣ ਜਾ ਰਹੀ ਆ। ਸੋ ਭੁੱਲਿਓ ਨਾ ਜੀ, ਅੱਜ 7 ਵਜੇ ਸਿਡਨੀ ਟਾਈਮ 7 ਵਜੇ ਰੇਡੀਓ ਟਿਊਨ ਇਨ ਕਰਨਾ ਨਾ ਭੁੱਲਿਓ, ਤੇ ਅੱਜ ਪ੍ਰੋਗਰਾਮ ਹੋਵੇਗਾ ਜੀ ਖਬਰਸਾਰ। ਸੋ ਇਸ ਜਾਣਕਾਰੀ ਦੇ ਨਾਲ ਹੀ ਜੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਮੌਸਮ ਦੀ ਜਾਣਕਾਰੀ ਤੇ ਹੋਰ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਲੱਗਦਾ ਥੋੜਾ ਜਿਹਾ ਮੇਰਾ ਹਜੇ ਫਲੋ ਵੀ ਨਹੀਂ ਬਣ ਰਿਹਾ, ਤੇ ਮੈਂ ਆਪਾਂ ਗੀਤ ਸੁਣਦੇ ਹਾਂ, ਦੇਖਦੇ ਹਾਂ ਸਰਬਜੀਤ ਨੇ ਕਿਹੜਾ ਗੀਤ ਸ਼ੇਅਰ ਕੀਤਾ, ਉਹ ਗੀਤ ਸੁਣਦੇ ਹਾਂ ਤੇ ਉਦੋਂ ਬਾਅਦ ਗੀਤ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਜ ਦੇ ਕਿਸੇ ਵਿਚਾਰ ਦੇ ਉੱਤੇ।
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਭੈਣ ਵਿਛੋੜਾ ਕਿੱਦਾਂ ਬਿਆਨ ਕਰਦੀ ਹੈ,
ਟੁੱਟ ਕੇ ਨਾ ਬਹਿ ਜੀ ਵੀਰ ਨਾ ਭੈਣਾ ਵਰਗਾ ਸਾਥ ਨਾ ਕੋਈ। ਬਹੁਤ ਖੂਬਸੂਰਤ ਗਿੱਲ ਜੱਬੋ ਮਾਜਰੇ ਵਾਲਿਆਂ ਦੀ ਕਲਮ ਚੋਂ ਨਿਕਲਿਆ ਗੀਤ, ਤੇ ਬੜਾ ਪਿਆਰਾ ਗੀਤ ਆ ਜੀ, ਬੜੀ ਵਧੀਆ ਲੱਗਿਆ ਗੀਤ ਸੁਣ ਕੇ ਸੁਬਾ ਸੁਬਾ। ਤੇ ਗੀਤ ਸੁਣਦੇ ਸੁਣਦੇ ਮੇਰੇ ਵੀ ਮਨ ਚ ਵਿਚਾਰ ਆਇਆ ਵੀ ਕਿਉਂ ਨਾ ਅੱਜ ਜਿਹੜਾ ਵਿਚਾਰ ਆ ਜਾਂ ਗੱਲਾਂ ਬਾਤਾਂ ਆਪਾਂ ਰਿਸ਼ਤਿਆਂ ਤੇ ਕਰ ਲਈਏ, ਕਿਉਂਕਿ ਰਿਸ਼ਤੇ ਇੱਕ ਪਾਸੇ ਮੈਂ ਤਾਰ ਤਾਰ ਹੁੰਦੇ ਦੇਖ ਰਿਹਾ ਅੱਜ ਦੇ ਅਖਬਾਰਾਂ ਚ, ਤੇ ਦੂਜੇ ਪਾਸੇ ਭੈਣ ਭਰਾ ਦੇ ਰਿਸ਼ਤੇ ਦੀ ਵੀ ਗੱਲ ਕਰਨੀ ਬਣਦੀ ਆ। ਪਹਿਲਾਂ ਤਾਂ ਮੈਂ ਤਾਰ ਤਾਰ ਹੁੰਦਾ ਰਿਸ਼ਤਾ ਦੱਸਾਂ ਜੀ, ਅੱਜ ਦੇ ਅਖਬਾਰ ਦੇ ਵਿੱਚ ਨਾ ਇੱਕ ਮੇਨ ਪੇਜ ਤੇ ਮੁੱਖ ਸੁਰਖੀ ਲੱਗੀ ਆ ਵੀ ਬੀਬਾ ਸੀਰਤ ਕੌਰ, ਕਿੱਡਾ ਪਿਆਰਾ ਨਾਂ ਜੀ, ਸੂਰਤ ਤੇ ਸੀਰਤ ਦਾ ਕਹਿੰਦੇ ਸਮੇਲ ਹੋ ਜੇ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਉਹਦੇ ਉੱਤੇ ਕੋਈ ਚੀਜ਼ ਨਹੀਂ ਹੁੰਦੀ। ਸੋ ਸੂਰਤ ਬਹੁਤ ਸੋਹਣੀ ਆ ਕੁੜੀ ਦੀ ਤੇ ਨਾਂ ਸੀਰਤ ਆ, ਸੂਰਤ ਤੇ ਸੀਰਤ ਦਾ ਸਮੇਲ ਇਸ ਕੁੜੀ ਦੀ ਅੱਜ ਹੈਡਲਾਈਨ ਲੱਗੀ ਹੈ ਜੀ ਅਖਬਾਰ ਚ। ਪਰ ਕਹਿੰਦੇ ਨੇ ਅਨਫੋਰਚੁਨੇਟਲੀ ਵੀ ਮਾੜੇ ਕਰਮਾਂ ਨੂੰ ਖ਼ਬਰ ਇਹ ਲੱਗੀ ਆ ਵੀ ਉਹਨੇ ਆਪਣਾ ਪਤੀ ਨੌਜਵਾਨ ਕੜੀ ਵਰਗਾ ਨੌਜਵਾਨ ਗੋਲੀ ਮਾਰ ਕੇ ਪਹਿਲਾਂ ਮਾਰਿਆ, ਫਿਰ ਉਹਦੇ ਟੋਟੇ ਟੋਟੇ ਕਰਕੇ ਉਹਨੂੰ ਟੈਚੀ ਚ ਪਾ ਕੇ ਉਹਨੂੰ ਟਿਕਾਣੇ ਲਾਉਣ ਦੀ ਕੋਸ਼ਿਸ਼ ਦੇ ਵਿੱਚ ਅਖੀਰ ਫੜੀ ਗਈ। ਸੋ ਬਹੁਤ ਦਿਲ ਦੁਖਾਵੀ ਖਬਰ ਸੁਬਹਾ ਸੁਬਹਾ ਪੜ੍ਹਨ ਨੂੰ ਮਿਲੀ। ਰਿਸ਼ਤਿਆਂ ਨੂੰ ਤਾਰ ਤਾਰ ਹੁੰਦਾ ਦੇਖਿਆ, ਹੋ ਸਕਦਾ ਲੜਾਈ ਝਗੜੇ ਪਿਆਰ ਮੁਹੱਬਤ ਹਰੇਕ ਥਾਂ ਹੁੰਦਾ, ਪਰ ਇਹ ਜਾ ਤਾਰ ਤਾਰ ਹੁੰਦੇ ਰਿਸ਼ਤੇ ਤੇ ਨਾਵਾਂ ਨੂੰ ਵੀ ਕਲੰਕ ਲਾਉਂਦੇ। ਕਈ ਵਾਰ ਕੀ ਹੁੰਦਾ ਨਾ, ਬੰਦੇ ਦੇ ਆਲੇ ਦੁਆਲੇ ਕਿਸੇ ਚੀਜ਼ ਦਾ ਦਾਇਰਾ ਬਣਾ ਦਈਏ ਤਾਂ ਉਹ ਇਹੋ ਜਿਹਾ ਹੋ ਜਾਂਦਾ, ਉਹਦੀ ਸੋਚ ਉਹ ਜਿਹੀ ਹੋ ਜਾਂਦੀ ਹੈ। ਕਈ ਵਾਰ ਇਹ ਹੁੰਦਾ ਜੇ ਤੁਸੀਂ ਨਾ ਸੀਰਤ ਰੱਖਤਾ ਤਾਂ ਉਹ ਬੱਚੇ ਨੂੰ ਉਹ ਜਿਹਾ ਸੀਰਤ ਵੀ ਕਰ ਬਣਾਉਣੀ ਪੈ ਜਾਂਦੀ ਹੈ, ਹੋ ਸਕਦਾ। ਬਸ ਪਰ ਇਸ ਸੀਰਤ ਨੇ ਤਾਂ ਜੋ ਕੀਤਾ ਉਹ ਸ਼ਬਦ ਨਹੀਂ ਹੈ ਜੀ ਸੁਬਹਾ ਸੁਬਹਾ ਤੇ, ਪਰ ਮੈਨੂੰ ਇਹ ਵੀ ਪਤਾ ਲੱਗਿਆ ਜੀ ਵੀ ਇਹ ਸੀਰਤ ਦਾ ਜਿਹੜਾ ਰਿਸ਼ਤਾ ਉਹ ਇੱਕ ਬਹੁਤ ਵੱਡੇ ਖਾਨਦਾਨ ਨਾਲ ਆ ਤੇ ਇੱਕ ਸਾਬਕਾ MLA ਕਹੂੰਗਾ ਜੀ, ਐਤਕੀ ਇਲੈਕਸ਼ਨਾਂ ਚ ਹਾਰ ਗਏ ਆ ਸਰਦੂਲਗੜ੍ਹ ਤੋਂ ਅਜੀਤਇੰਦਰ ਸਿੰਘ ਮੋਫਰ, ਕਹਿੰਦੇ ਉਹਨਾਂ ਦੇ ਨਾਲ ਰਿਸ਼ਤਾ ਜੁੜਦਾ। ਪਰ ਹੁਣ ਮੈਂ ਜਾਣਦਾ ਜੀ ਅਜੀਤਇੰਦਰ ਸਿੰਘ ਮੋਫਰ ਨੂੰ ਵੀ ਜਾਣਦਾ, ਸਾਰੇ ਪਰਿਵਾਰ ਨੂੰ ਜਾਣਦਾ, ਬੜਾ ਸੱਭਿਅਕ ਤੇ ਬੜਾ ਚੰਗਾ ਤੇ ਚੰਗੀ ਸੋਚ ਵਾਲਾ ਪਰਿਵਾਰ ਆ, ਅੱਗੇ ਵਧਣ ਵਾਲਾ ਪਰਿਵਾਰ ਆ। ਹੁਣ ਕੀ ਕੀਤਾ ਜਾ ਸਕਦਾ ਜੇ ਕੋਈ ਬੰਦਾ ਉਹਦੇ ਵਿੱਚ ਇਹੋ ਜਿਹਾ ਪੈਦਾ ਹੋ ਗਿਆ ਜਿਹਨੇ ਸਾਰਿਆਂ ਦੇ ਉੱਤੇ ਹੀ ਕਲੰਕ ਲਾ ਦਿੱਤਾ। ਪਤਾ ਲੱਗੂ ਆਉਣ ਵਾਲੇ ਟਾਈਮ ਦੇ ਵਿੱਚ ਸੱਚ ਕੀ ਆ, ਪਰ ਅੱਜ ਦੇ ਅਖਬਾਰਾਂ ਦੀ ਜਿਹੜੀ ਸੁਰਖੀ ਆ ਉਹ ਰਿਸ਼ਤਿਆਂ ਦਾ ਘਾਣ ਕਰਦੀ, ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਆ ਜੀ। ਸੋ ਬੜਾ ਦਿਲ ਦੁਖਦਾ ਜਦੋਂ ਇਹੋ ਜਿਹੀ ਕਿਤੇ ਗੱਲ ਪੜ੍ਹਨ ਸੁਣਨ ਨੂੰ ਮਿਲਦੀ ਆ ਵੀ ਹੋ ਸਕਦਾ ਤੁਹਾਡੀ ਨਾ ਬਣੇ, ਹੋ ਸਕਦਾ ਤੁਸੀਂ ਨਹੀਂ ਇੱਕ ਦੂਜੇ ਨਾਲ ਰਹਿ ਸਕਦੇ, ਪਰ ਇਹ ਨਹੀਂ ਹੋ ਸਕਦਾ ਵੀ ਇੱਕ ਕੜੀ ਵਰਗੇ ਜਵਾਨ ਨੂੰ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਦਿਓ, ਜਾਂ ਇੱਥੋਂ ਐਡਾ ਵੱਡਾ ਵੀ ਕੋਈ ਜੁਰਮ ਨਹੀਂ ਹੁੰਦਾ ਰਿਸ਼ਤਿਆਂ ਦੇ ਵਿੱਚ, ਘਰ ਦੇ ਵਿੱਚ ਜਿੱਡਾ ਜਿਹਨੂੰ ਮੌਤ ਤੇ ਟੋਟੇ ਟੋਟੇ ਕਰਨ ਲੱਗੇ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਹੋਊਗਾ। ਮਾਵਾਂ ਧੀਆਂ ਨੇ ਕਹਿੰਦੇ ਉਹਨੂੰ ਟੋਟੇ ਟੋਟੇ ਕਰਕੇ ਟੈਚੀ ਚ ਪਾਇਆ ਤੇ ਜੋ ਟੈਚੀ ਚ ਪਾ ਕੇ ਉਹ ਆਪਣੀ ਕਾਰ ਮਰਸਡੀਜ਼ ਦੇ ਵਿੱਚ ਲੱਦਣ ਦੀ ਕੋਸ਼ਿਸ਼ ਕਰ ਰਹੀਆਂ ਸਨ ਦਿਨ ਦਿਹਾੜੇ, ਤਾਂ ਉਹਨਾਂ ਨੂੰ ਲੱਦਿਆ ਨਹੀਂ ਜਾ ਰਿਹਾ ਸੀ ਤਾਂ ਉਹਨਾਂ ਨੇ ਨਾਲ ਨੇੜੇ ਜਾਂਦੇ ਕਿਸੇ ਰਿਕਸ਼ਾ ਚਾਲਕ ਨੂੰ ਆਵਾਜ਼ ਮਾਰੀ ਵੀ ਆ ਟੈਚੀ ਅੰਦਰ ਰਖਵਾ ਦੇ ਕਾਰ ਦੀ ਡਿੱਗੀ ਦੇ ਵਿੱਚ। ਤੇ ਜਦੋਂ ਰਿਕਸ਼ਾ ਚਾਲਕ ਨੇ ਕਹਿੰਦੇ ਉਹ ਟੈਚੀ ਚੱਕਣ ਲੱਗਿਆ ਤੇ ਉਹਦੇ ਹੱਥਾਂ 'ਚ ਖੂਨ ਲੱਗਿਆ ਤੇ ਉਹ ਭੱਜ ਗਿਆ ਉੱਥੋਂ, ਤੇ ਜਦੋਂ ਉਹ ਭੱਜ ਗਿਆ ਉਹਨੂੰ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਰੌਲਾ ਤਾਂ ਪੈ ਗਿਆ ਤੇ ਵੀ ਦੋਨਾਂ ਜਾਣੀਆਂ ਉੱਥੋਂ ਭੱਜ ਗਈਆਂ। ਤੇ ਉਹ ਉਦੋਂ ਬਾਅਦ ਜਿਹੜਾ ਇਹ ਥੋੜੇ ਚਿਰ ਬਾਅਦ ਸਮਰਪਣ ਕੀਤਾ ਉਸਨੇ ਕਿਸੇ ਹੋਰ ਥਾਂ ਤੇ ਜਾ ਕੇ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ। ਹੁਣ ਅੰਦਰਲੀ ਗੱਲ ਕੀ ਆ, ਕੀ ਨਿਕਲੂਗੀ ਉਹ ਇੱਕ ਥੋੜੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਣੀ ਆ, ਪਰ ਇੱਕ ਹਾਈ ਪ੍ਰੋਫਾਈਲ ਫੈਮਿਲੀ ਦੇ ਵਿੱਚ ਇਹੋ ਜਿਹਾ ਕੁਛ ਹੋਣਾ, 40 ਸਾਲਾਂ ਦੇ ਏਕਮ ਸਿੰਘ ਦਾ ਕਤਲ ਹੋਣਾ ਬਹੁਤ ਦਿਲ ਦੁਖਾਉਣਾ, ਤੇ ਖਾਸ ਕਰਕੇ ਇੱਕ ਕਤਲ ਜਾਂ ਇੱਕ ਰਿਸ਼ਤਾ ਜਾਂ ਇੱਕ ਉਹ ਖਤਮ ਨਹੀਂ ਹੋਣਾ। ਮੇਰਾ ਤਾਂ ਦੁਨੀਆਂ ਦੇ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਉੱਠਣ ਵਾਲੀਆਂ ਗੱਲਾਂ ਵੀ ਇਹੋ ਜਿਹੀਆਂ ਚੀਜ਼ਾਂ ਉਦਾਹਰਨ ਸਾਹਿਬ ਕਰਦੀਆਂ। ਰਿਸ਼ਤੇ ਹਮੇਸ਼ਾ ਵਿਸ਼ਵਾਸ ਤੇ ਹੁੰਦੇ ਆ, ਜੇ ਵਿਸ਼ਵਾਸ ਉੱਠ ਜੇ ਤਾਂ ਬਸ ਗੱਲ ਗਈ। ਹੁਣ ਜਾਂ ਪਹਿਲਾਂ ਗੱਲ ਰਿਸ਼ਤੇ ਦੀ ਕਰ ਰਹੇ ਸੀ ਆਪਾਂ, ਭੈਣ ਭਰਾ ਦੇ ਰਿਸ਼ਤੇ ਦੀ ਗੱਲ ਚੱਲੀ ਸੀ, ਆ ਗੀਤ ਚੱਲਿਆ ਸੀ ਸਰਬਜੀਤ ਨੇ ਲਾਇਆ ਸੀ ਵੀ ਟੁੱਟ ਕੇ ਨਾ ਬਹਿ ਜੀ ਵੀ ਰਿਹਾ। ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਵੀ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਅੱਜ ਕੱਲ ਦੇ ਯੁੱਗ ਦੇ ਵਿੱਚ, ਤੇ ਦੇਖਿਆ ਕਈ ਵਾਰ ਭਰਾ ਜਿਹੜਾ ਉਹ ਉਸ ਰਿਸ਼ਤੇ ਦੇ ਉੱਤੇ ਖਰਾ ਨਹੀਂ ਉਤਰਦਾ ਤੇ ਕਈ ਵਾਰ ਭੈਣ ਉਸ ਰਿਸ਼ਤੇ ਦੇ ਉੱਤੇ ਖਰੇ ਨਹੀਂ ਉਤਰਦੀ। ਸਕੇ ਭੈਣ ਭਰਾਵਾਂ ਦੇ ਮਾਮਲੇ ਚ ਵੀ ਇਹ ਗੱਲਾਂ ਆਉਂਦੀਆਂ, ਪਰ ਮੈਂ ਉਸ ਤੋਂ ਬਾਅਦ ਅਗਲਾ ਸਟੈਪ ਦੇਖਦਾ ਵੀ ਇੱਕ ਸਾਡੀ ਰਵਾਇਤ ਆ, ਮੇਰੀ ਵੀ ਸੋਚ ਆ ਵੀ ਜਿਹੜੀਆਂ ਔਰਤ ਨੂੰ ਜਿਹੜਾ ਬਣਦਾ ਸਨਮਾਨ ਦਿੱਤਾ ਜਾਵੇ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਹੜੇ ਪਲੇਟਫਾਰਮਾਂ ਦੇ ਉੱਤੇ ਜਾਂ ਬੋਲਣ ਲੱਗੇ ਬੜਾ ਸਤਿਕਾਰ ਤੇ, ਪਰ ਉਦੋਂ ਬਾਅਦ ਬੜੀ ਦਤਕਾਰ ਵਾਲਾ ਵੀ ਉਹਨਾਂ ਦੇ ਕਰੈਕਟਰ ਹੁੰਦੇ ਆ, ਦੂਰੇ ਕਰੈਕਟਰ ਵੀ ਹੁੰਦੇ ਆ। ਪਰ ਮੈਂ ਆਪਣੀ ਪੱਧਰ ਤੇ ਜੇ ਗੱਲ ਕਰਾਂ ਤਾਂ ਚਲੋ ਅਸੀਂ ਚਾਹੁੰਦੇ ਹਾਂ ਮਾਂ ਧੀ ਪਤਨੀ ਹਰ ਥਾਂ ਦੇ ਉੱਤੇ ਜਿਹੜਾ ਦਰਜਾ ਉਹ ਦਿੱਤਾ ਜਾਂਦਾ ਤੇ ਦਿੱਤਾ ਜਾਣਾ ਚਾਹੀਦਾ, ਪਰ ਦੂਜੇ ਪਾਸੇ ਇੱਕ ਕੁਝ ਕੁ ਰਿਸ਼ਤੇ ਹੁੰਦੇ ਆ ਤੁਹਾਡੇ ਖੂਨ ਦੇ ਰਿਸ਼ਤੇ ਹੁੰਦੇ ਆ ਤੇ ਕੁਝ ਕੁ ਰਿਸ਼ਤੇ ਸਮਾਜਿਕ ਤੌਰ ਦੇ ਉੱਤੇ ਉਤਪੰਨ ਹੋ ਜਾਂਦੇ ਆ। ਸਮਾਜਿਕ ਤੌਰ ਦੇ ਉੱਤੇ ਮੈਂ ਬਹੁਤ ਥਾਂ ਤੇ ਦੇਖਿਆ ਵੀ ਲੋਕ ਭੈਣ ਭਰਾ ਬਣ ਜਾਂਦੇ ਆ, ਭੈਣ ਭਰਾ ਬਣ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਭਾਵੇਂ ਉਹਨਾਂ ਦਾ ਖੂਨ ਦਾ ਕੋਈ ਰਿਸ਼ਤਾ ਨਹੀਂ ਹੁੰਦਾ, ਤੇ ਫਿਰ ਬਹੁਤ ਸਾਰੀਆਂ ਉਦਾਹਰਨਾਂ ਵੀ ਐਗਜ਼ਾਮਪਲ ਵੀ ਸੈੱਟ ਹੁੰਦੀਆਂ। ਪਰ ਮੇਰਾ ਇਹ ਮੰਨਣਾ, ਮੈਂ ਪਰਸਨਲ ਪੱਧਰ ਦੇਖਣੀ, ਮੈਂ ਸ਼ਾਇਦ ਹੋ ਸਕਦਾ ਮੇਰੀ ਇਹ ਸੋਚ ਨਾਲ ਤੁਸੀਂ ਸਹਿਮਤ ਨਾ ਹੋ ਜਾਂ ਮੈਨੂੰ ਇਸ ਗੱਲ ਲਈ ਪਿਛਾਂਹ ਖਿੱਚੂ ਸੋਚ ਦਾ ਮਾਲਕ ਸਮਝਦੇ ਹੋ, ਮੈਂ ਬੜਾ ਝਿਜਕਦਾ ਕਿਤੇ ਵੀ ਭੈਣ ਭਰਾ ਦਾ ਰਿਸ਼ਤਾ ਬਣਾਉਣ 'ਚ। ਮੇਰੀ ਉਹਦੇ ਕੋਈ ਮਨਸ਼ਾ ਨਹੀਂ ਮਾੜੀ ਹੈ, ਮੈਨੂੰ ਕੋਈ ਵੀ ਆ ਕੇ ਭਰਾ ਕਹਿੰਦੇ ਆ, ਕੁੜੀਆਂ ਆ ਕੇ ਮੈਨੂੰ ਭਰਾ ਕਹਿ ਕੇ ਸੰਬੋਧਨ ਕਹਿੰਦੀਆਂ, ਵੀਰ ਜੀ ਕਰਦੀਆਂ, ਭਾਅ ਜੀ ਕਹਿੰਦੀਆਂ, ਮੈਨੂੰ ਕੋਈ ਮਾੜਾ ਨਹੀਂ ਲੱਗਦਾ, ਕੋਈ ਬੁਰਾ ਨਹੀਂ ਲੱਗਦਾ। ਕਹਿਣ ਉਹਨਾਂ ਦਾ, ਉਹਨਾਂ ਦੀ ਉਹਨਾਂ ਦੀ ਇੱਕ ਡਿਊਟੀ ਆ, ਉਹਨਾਂ ਦੀ ਫਰਜ਼ ਆ, ਉਹਨਾਂ ਨੂੰ ਜੇ ਲੱਗਦਾ ਮੇਰੇ 'ਚ ਕੋਈ ਭਰਾ ਵਾਲਾ ਗੁਣ ਹੈ ਤਾਂ ਉਹ ਤਾਂ ਕਹਿੰਦੀਆਂ ਮੈਨੂੰ। ਤੇ ਜੇ ਮੈਨੂੰ ਮੈਨੂੰ ਕਿਹਾ ਜਾਵੇ ਕਿਸੇ ਨੂੰ ਭੈਣ ਕਹਿਣਾ, ਮੈਂ ਬਹੁਤ ਝਿਜਕਦਾ। ਸ਼ਾਇਦ ਤੁਸੀਂ ਇਸ ਗੱਲ ਤੋਂ ਬੜੇ ਉਹ ਹੈਰਾਨ ਹੋ ਵੀ ਇਹ ਕੀ ਗੱਲ ਹੋਈ, ਵੀ ਫਿਰ ਇਹਦਾ ਮਤਲਬ ਮੇਰੀ ਸੋਚ ਮਾੜੀ ਆ। ਨਹੀਂ, ਮੇਰੀ ਸੋਚ ਮਾੜੀ ਨਹੀਂ, ਮੇਰੇ ਸੋਚ ਥੋੜੀ ਜਿਹੀ ਹੋਰ ਵੱਖਰੀ ਆ। ਮੈਂ ਬਹੁਤ ਲੰਮਾ ਚਿਰ ਪਰਖਦਾ ਵੀ ਕੀ ਜੇ ਮੈਂ ਇਹਨੂੰ ਭੈਣ ਕਹਿਣ ਜਾ ਰਿਹਾ, ਮੇਰੀ ਨਜ਼ਰ 'ਚ ਠੀਕ ਆ, ਮੈਂ ਰੁਤਬਾ ਦੇ ਦਿੱਤਾ ਭੈਣ ਦਾ, ਪਰ ਕੀ ਇਹ ਉਹਨੇ ਉਹਦਾ ਇੰਨਾ ਟੈਂਪਰ ਹੈ ਵੀ ਮੇਰੀ ਭੈਣ ਕਹਾਉਣ ਦੇ ਲਾਇਕ ਹੈ? ਜਿਹੜੀਆਂ ਮੇਰੀਆਂ ਕਦਰਾਂ ਕੀਮਤਾਂ ਜਾਂ ਜਿਹੜੀ ਮੇਰੀ ਸੋਚ ਹੈ, ਕੀ ਉਹਦੇ ਤੇ ਪਹਿਰਾ ਦੇ ਸਕੂਗੀ, ਕੀ ਉਹਦੇ ਤੇ ਖੜ ਸਕੂਗੀ, ਕੀ ਮੈਂ ਜਜ਼ਬਾਤੀ ਹੋ ਕੇ ਭੈਣ ਭਰਾ ਦਾ ਰਿਸ਼ਤਾ ਬਣਾ ਲਿਆ ਤੇ, ਪਰ ਮੈਂ ਲੰਮੀ ਇਹ ਸੋਚ ਰਿਹਾ ਵੀ ਕੱਲ ਨੂੰ ਕੋਈ ਕੁਛ ਵੀ ਗੱਲ ਹੁੰਦੀ ਹੈ ਤਾਂ ਇਹ ਥੋੜਾ ਹੋਊਗਾ ਵੀ ਮੇਰੀ, ਜੇ ਕਿਸੇ ਨੇ ਕਿਹਾ ਵੀ ਮਿੰਟੂ ਦੀ ਭੈਣ ਆ, ਮੇਰੀ ਭੈਣ ਆ, ਜਾਂ ਕਿਸੇ ਨੂੰ ਵੀ ਨਾਂ ਲੈ ਕੇ ਕਿਹਾ ਤਾਂ ਉਹ 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 ਮੈਂ ਕੀ ਉਦੋਂ ਉਹ ਬਰਦਾਸ਼ਤ ਕਰ ਸਕੂਗਾ ਗੱਲ, ਜਾਂ ਕੀ ਮੈਂ ਉਨਾ ਸਟੈਂਡ ਲੈ ਸਕੂਗਾ ਉਹਦੇ ਉੱਤੇ ਜਾ ਕੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਚਲੋ ਜੇ ਖੂਨ ਦਾ ਰਿਸ਼ਤਾ ਵੀ ਮੈਂ ਨਿਭਾਉਣ ਤਾਂ ਹੀ ਕਾਮਯਾਬ ਹੋ ਜਾਂਦਾ, ਉਹੀ ਸਭ ਤੋਂ ਬਿਹਤਰ ਆ ਸਮਾਜਿਕ ਤੌਰ ਦੇ ਉੱਤੇ। ਜੇ ਮੈਨੂੰ ਕੋਈ ਵੀ ਆਪਣੇ ਭਰਾ ਮੁਤਾਬਕ ਸਮਝਦਾ ਤਾਂ ਉਹ ਮੈਨੂੰ ਵੀ ਜ਼ਰੂਰ ਪਰਖੇ ਵੀ ਹਾਂ ਕੀ ਮੈਂ ਭਰਾ ਦਾ ਫਰਜ਼ ਨਿਭਾਉਣ ਦੇ ਕਾਬਲ ਹਾਂ, ਕੀ ਮੈਂ ਖੜੂੰਗਾ ਜਿੱਥੇ ਮੈਨੂੰ ਖੜਨਾ ਪਿਆ, ਕੀ ਮੇਰੀ ਸੋਚ ਉਹੋ ਜਿਹੀ ਹੋਊਗੀ ਜੋ ਤੁਹਾਡੇ ਖੂਨ ਦੇ ਰਿਸ਼ਤੇ ਵਾਲੇ ਭਰਾ ਦੀ ਹੋਊਗੀ। ਇਹ ਚੀਜ਼ਾਂ ਨਾ ਸ਼ਾਇਦ ਕੌੜੀਆਂ ਲੱਗਣ, ਬੁਰੀਆਂ ਲੱਗਣ ਤੇ ਤੁਹਾਨੂੰ ਕਾਫੀ ਇਸ ਚੀਜ਼ ਚ ਉਹ ਵੀ ਹੋ ਸਕਦਾ, ਠੇਸ ਵੀ ਸਕਦੀ ਆ, ਪਰ ਬਰੀਕੀ ਨਾਲ ਸੋਚ ਕੇ ਦੇਖਿਓ ਵੀ ਕੋਈ ਵੀ ਰਿਸ਼ਤਾ ਜਦੋਂ ਤੁਸੀਂ ਗੰਢਦੇ ਹੋ ਨਾ, ਉਸ ਰਿਸ਼ਤੇ ਪ੍ਰਤੀ ਇੱਕ ਲੋਇਲਟੀ ਕਹਿੰਦੇ ਹੁੰਦੇ ਆ, ਜਾਂ ਤੁਹਾਡੀ ਵਚਨਬੱਧਤਾ ਕਹਿ ਸਕਦੇ ਹੋ, ਜੇ ਤਾਂ ਤੁਸੀਂ ਉੱਥੇ ਖੜ ਸਕਦੇ ਹੋ, ਖਰੇ ਹੋ ਸਕਦੇ ਹੋ, ਫਿਰ ਤਾਂ ਤੁਸੀਂ ਉਹ ਗੱਲ ਕਰੋ, ਤੇ ਜੇ ਤੁਸੀਂ ਨਹੀਂ ਕਰ ਸਕਦੇ ਨਾ ਤਾਂ ਫਿਰ ਕੋਈ ਇੱਥੇ ਪ੍ਰੋਬਲਮ ਨਹੀਂ ਹੁੰਦਾ। ਜੇ ਤੁਹਾਡੇ ਤੁਸੀਂ ਸਤਿਕਾਰ ਕਰਨਾ, ਤੁਸੀਂ ਨਾਂ ਲੈ ਕੇ ਵੀ ਕਰ ਸਕਦੇ ਹੋ ਸਤਿਕਾਰ ਕਰਨਾ, ਤੁਸੀਂ ਉਂਝ ਵੀ ਇੱਕ ਦੂਜੇ ਦਾ ਕਰ ਸਕਦੇ ਹੋ, ਤੁਹਾਡੀ ਸੋਚ ਤੇ ਡਿਪੈਂਡ ਕਰਦਾ। ਪਰ ਜੇ ਤੁਸੀਂ ਰਿਸ਼ਤਾ ਕੱਢ ਲਿਆ ਤਾਂ ਤੁਹਾਡੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਤੇ ਬਹੁਤ ਵੱਡੇ ਪੱਧਰ ਤੇ ਬਣ ਜਾਂਦੀ ਆ। ਪਰ ਬਹੁਤ ਘੱਟ ਥਾਵਾਂ ਦੇ ਉੱਤੇ ਇਹੋ ਜਿਹਾ ਚਾਂਸ ਆਉਂਦਾ। ਮੈਨੂੰ ਹੁਣ ਤੱਕ 5-7 ਥਾਂ ਜੇ ਮੈਂ ਆਪਦੀ ਜ਼ਿੰਦਗੀ 'ਚ ਦੇਖਾਂ ਵੀ ਚਾਂਸ ਆਇਆ ਜਿੱਥੇ ਮੱਲੋ ਜੋਰੀ ਜਾਂ ਆਪ ਮੁਹਾਰੇ ਮੇਰੇ ਮਨ 'ਚੋਂ ਜਾਂ ਮੇਰੇ ਅੰਦਰੋਂ ਇਹ ਭੈਣ ਸ਼ਬਦ ਨਿਕਲਿਆ ਹੋਵੇ, ਜਾਂ ਸਤਿਕਾਰ ਮਿਲਿਆ ਹੋਵੇ, ਜਾਂ ਮੈਂ ਕਿਸੇ ਨੂੰ ਕਿਹਾ ਹੋਵੇ, ਤਾਂ ਉਹਦਾ ਵੀ ਕਾਰਨ ਇਹ ਹੋਊਗਾ ਵੀ ਘੱਟੋ ਘੱਟ ਮੈਂ 5-7 ਸਾਲ ਉਸ ਨੂੰ ਪਰਖਿਆ ਹੋਣਾ ਵੀ ਕੀ ਇਹ ਮੈਨੂੰ ਵੀਰ ਜੀ ਕਹਿੰਦੇ ਆ, ਕੀ ਇਹ ਮੇਰੇ ਭੈਣ ਬਣਨ ਦੇ ਕਾਬਲ ਹੈ, ਕੀ ਮੇਰੀਆਂ ਕਦਰਾਂ ਕੀਮਤਾਂ ਤੇ ਖਰੀ ਉੱਤਰ ਸਕੂਗੀ ਜੋ ਮੇਰੀ ਸੋਚ ਆ, ਤਾਂ ਉਸ ਤੋਂ ਬਾਅਦ ਭਲਾ ਕਿਹਾ ਹੋਵੇ। ਮੈਂ ਅੱਜ ਹੁਣੇ ਗੱਲਾਂ 'ਚੋਂ ਗੱਲ ਆ ਗਈ, ਅਮਰਦੀਪ ਕੌਰ ਸਾਡੀ ਦੇਖੋ ਇੱਕ ਟੀਮ ਮੈਂਬਰ ਦੇ ਤੌਰ 'ਤੇ ਅਸੀਂ ਜੁੜੇ ਸੀ ਇੱਕ ਦੂਜੇ ਨਾਲ, ਉਹਨਾਂ ਨੇ ਬੜਾ ਪਿਆਰਾ ਇੱਕ ਲੇਖ ਲਿਖਿਆ, ਪਰ ਮੈਨੂੰ ਪਿਛਲੇ 5-6 ਸਾਲ ਹੋ ਗਏ ਇਹਨਾਂ ਨਾਲ ਜਾਣਕਾਰ ਹੋਣ ਤੋਂ, ਪਰ ਮੈਨੂੰ ਹੁਣ ਉਹ ਕਿਤੇ ਤਕਲੀਫ਼ ਨਹੀਂ ਹੋਈ ਭੈਣ ਕਹਿੰਦੇ ਨੂੰ। ਮੈਨੂੰ ਮਾਣ ਹੁੰਦਾ ਵੀ ਅਮਰਦੀਪ ਮੇਰੀ ਭੈਣ ਆ ਕਹਿੰਦੇ ਹੋਏ, ਕਿਉਂਕਿ ਉਹਨੇ ਸਾਬਤ ਕਰਤਾ ਆਪਦੇ ਆਪ ਨੂੰ, ਮੇਰੇ ਲਈ ਸਾਬਤ ਕਰਤਾ ਵੀ ਮੈਂ ਹਾਂ ਤੇਰੀ ਭੈਣ ਬਣਨ ਦੇ ਕਾਬਲ ਹਾਂ, ਤੇ ਮੈਂ ਬੜੇ ਹਿੱਕ ਠੋਕ ਕੇ ਮਾਣ ਨਾਲ ਕਹਿਣਾ ਵੀ ਅਮਰਦੀਪ ਭਾਈ ਸਾਡੀ ਭੈਣ ਆ, ਤੇ ਸਾਡੇ ਲਈ ਜਿੱਥੇ ਅਸੀਂ ਖੜਦੇ ਹਾਂ ਖੜਾਉਣੇ ਆ ਉੱਥੇ ਖੜਦੀ ਆ, ਤੇ ਉਹ ਮੇਰੀਆਂ ਕਦਰਾਂ ਕੀਮਤਾਂ ਜਾਣਦੀ ਆ ਵੀ ਕੀ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ ਇੱਕ ਭਰਾ ਲਈ ਭੈਣ ਦੀਆਂ। ਸੋ ਇਸ ਰਿਸ਼ਤੇ ਲਈ 5 ਸਾਲ ਲੱਗ ਗਏ, 5 ਸਾਲ ਤੁਸੀਂ ਪੁੱਛ ਸਕਦੇ ਹੋ, ਮੈਂ ਤਾਂ ਗੱਲਾਂ ਚੋਂ ਗੱਲ ਨਿਕਲੀ ਆ ਵੀ 5 ਸਾਲ ਤੋਂ ਅਮਰਦੀਪ ਨਾਲ ਜਾਂ 6-7 ਸਾਲ ਤੋਂ ਜਾਣਦੇ ਆ, ਤੇ ਪਰ ਮੈਂ ਪਿਛਲੇ 6 ਮਹੀਨੇ ਸਾਲ ਤੋਂ ਇਹ ਦਰਜਾ ਨੂੰ ਅਫੀਸ਼ੀਅਲ ਤੌਰ ਤੇ ਦੇ ਚੁੱਕਿਆ ਵੀ ਹਾਂ ਭਾਈ ਇਹ ਹੈ ਕਾਬਲ ਇਸ ਚੀਜ਼ ਦੇ। ਸੋ ਮੇਰਾ ਅੱਜ ਦਾ ਗੱਲਬਾਤ ਕਰਨ ਦਾ ਵਿਸ਼ਾ ਕੱਲੀ ਸਾਡਾ ਰਿਸ਼ਤਾ ਜਾਂ ਮੈਂ ਦੱਸਣਾ ਨਹੀਂ ਸੀ, ਮੇਰਾ ਦੱਸਣਾ ਆਪ ਸਭ ਲਈ ਵੀ ਆ ਵੀ ਜਦੋਂ ਵੀ ਕੋਈ ਰਿਸ਼ਤਾ ਗੰਢਦੇ ਹੋ, ਚਾਹੇ ਉਹ ਬੀਬੀਆਂ ਸਾਡੀਆਂ, ਭੈਣਾਂ ਸਾਡੀਆਂ, ਤੇ ਚਾਹੇ ਉਹ ਭਰਾ ਸਾਡੇ, ਉਹ ਇਹ ਜ਼ਰੂਰ ਦੇਖ ਲੈਣ ਵੀ ਕੀ ਉਸ ਰਿਸ਼ਤੇ ਦੇ ਕਾਬਲ ਅਸੀਂ ਹਾਂ, ਕੀ ਅਸੀਂ ਉਸ ਰਿਸ਼ਤੇ ਦੇ ਉੱਤੇ ਖਰੇ ਉਤਰਾਂਗੇ। ਜੇ ਤੁਸੀਂ ਖਰੇ ਨਹੀਂ ਉਤਰ ਸਕਦੇ ਨਾ, ਕੋਈ ਲੋੜ ਨਹੀਂ ਹੈ ਕਿਸੇ ਨੂੰ ਦਿਖਾਵਾ ਕਰਨ ਦੀ, ਇਹ ਕਹਿਣ ਦੀ ਵੀ ਇਹ ਮੇਰੀ ਭੈਣ ਹੈ, ਮੇਰਾ ਭਰਾ, ਇਹ ਗੱਲਾਂ ਕਹਿ ਕੇ ਤੇ ਉਦੋਂ ਬਾਅਦ ਤੁਸੀਂ ਕਰਨਾ ਕੁਛ ਹੋਰ, ਜਾਂ ਤੁਸੀਂ ਦੁਨਿਆਵੀ ਤੌਰ ਦੇ ਉੱਤੇ ਵੀ ਮੰਨ ਲਓ ਕੋਈ ਇੱਕ ਬੰਦਾ ਵੀ ਤੁਹਾਡੇ ਚੋਂ ਗਲਤ ਐਪ ਪੜਦਾ, ਤਾਂ ਮੈਂ ਤਾਂ ਦੂਜੇ ਦਾ ਮਰਨ ਸਮਝਦਾ ਵੀ ਜੇ ਇੱਕ ਦੂਜੇ ਦੀ ਕਦਰ ਕੀਮਤ ਇਹੀ ਨਾ ਤੁਹਾਡੇ ਮਨ 'ਚ ਸੋਚ ਆਈ ਵੀ ਇਹ ਮੈਂ ਆਹ ਸਟੈਪ ਜਾ ਰਿਹਾ ਜਾਂ ਜਾ ਰਹੀ ਹਾਂ ਤੇ ਮੇਰੇ ਭਰਾ ਜਾਂ ਭੈਣ ਦਾ ਕੀ ਉਹਦਾ ਹਸ਼ਰ ਹੋਊਗਾ। ਸੋ ਇਹ ਇੱਕ ਜ਼ਰੂਰੀ ਆ, ਕਿਸੇ ਵੀ ਰਿਸ਼ਤੇ ਨੂੰ ਉਸ ਰਿਸ਼ਤੇ ਦੀ ਉਨੀ ਕੁ ਅਹਿਮੀਅਤ ਦੇਣੀ ਚਾਹੀਦੀ ਹੈ ਜਿੰਨੀ ਕੁ ਤੁਹਾਨੂੰ ਸਰਦਾ ਨਹੀਂ, ਤੇ ਜਾਂ ਜਦੋਂ ਤੁਸੀਂ ਐਨ ਕਸੋਟੀ ਤੇ ਪਰਖ ਲਿਆ ਵੀ ਇਹ ਰਿਸ਼ਤਾ ਤੁਸੀਂ ਵੀ ਨਿਭਾ ਸਕਦੇ ਹੋ ਤੇ ਅਗਲਾ ਵੀ ਨਿਭਾਉਣ ਦੇ ਕਾਬਲ ਆ, ਤਾਂ ਤੁਸੀਂ ਇਸ ਨੂੰ ਕਹਿ ਸਕਦੇ ਹੋ। ਸੋ ਦੋਸਤੋ, ਹੋ ਸਕਦਾ ਮੇਰੀਆਂ ਗੱਲਾਂ ਤੁਹਾਡੇ ਨਾ ਹਜ਼ਮ ਹੋਣ, ਕਿਉਂਕਿ ਥੋੜੀਆਂ ਅਜੀਬ ਜਿਹੀਆਂ ਗੱਲਾਂ 'ਚ ਮੈਂ ਕੀਤੀਆਂ, ਆਪਦਾ ਅੰਦਰ ਦਿਖਾਇਆ, ਤੇ ਮੈਨੂੰ ਇਹ ਵੀ ਕਹਿ ਸਕਦੇ ਆ ਵੀ ਇਹ ਬੰਦਾ ਤਾਂ ਕਿਹੜੀ ਸੋਚਦਾ ਜਿਹੜਾ ਕੁੜੀਆਂ ਨੂੰ ਭੈਣ ਕਹਿਣ ਤੋਂ ਝਿਜਕ ਮੰਨਦਾ। ਮੈਂ ਝਿਜਕ ਨਹੀਂ ਮੰਨਦਾ, ਮੈਂ ਉੱਥੇ ਮੰਨਦਾ ਜਿੱਥੇ ਮੈਂ ਪਰਖਿਆ ਨਹੀਂ, ਕਿਉਂਕਿ ਮੈਂ ਪਾਸਟ ਦੇ ਵਿੱਚ ਦੇਖ ਚੁੱਕਿਆ ਵੀ ਇੱਕ ਇਹੋ ਜਿਹੇ ਡਾਇਲੋਗ ਸੁਣ ਚੁੱਕਿਆ ਜਿਹੜੇ ਮੈਂ ਰੇਡੀਓ 'ਤੇ ਨਹੀਂ ਸੁਣਾ ਸਕਦਾ, ਵੀ ਲੋਕ ਇਹੋ ਜਿਹਾ ਤਾਨੇ ਮਾਰਦੇ ਆ ਵੀ ਤੁਸੀਂ ਸੁਣ ਦੇਖ ਨਹੀਂ ਸਕਦੇ। ਸੋ ਉਮੀਦ ਆ ਜੀ ਤੁਸੀਂ ਅੱਜ ਦੇ ਇਸ ਜਿਹੜੇ ਵਿਚਾਰ ਦਾ ਗਿਲਾ ਨਾ ਮਨਾਉਂਦੇ ਹੋਏ ਇਸ ਵਿਚਾਰ ਦੇ ਵਿਚਲੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਜੇ ਕਿਸੇ ਨੂੰ ਸਮਝ ਨਹੀਂ ਆਈ ਤਾਂ ਮੈਨੂੰ ਜ਼ਰੂਰ ਪਰਸਨਲ ਕਾਲ ਕਰ ਲਿਓ, ਮੈਂ ਪਰਸਨਲ ਕਾਲ 'ਤੇ ਫਿਰ ਐਗਜ਼ਾਮਪਲ ਦੇ ਸਕਦਾ ਵੀ ਕੀ ਕਾਰ ਦੇ ਪਿੱਛੇ ਮੈਂ ਕਿਉਂ ਕਿਉਂ ਇਹ ਗੱਲਾਂ ਕਰ ਰਿਹਾ। ਸੋ ਕੋਸ਼ਿਸ਼ ਕਰੋ ਜੀ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬਹੁਤ ਬਰੀਕੀ 'ਚ ਉਹਦੇ 'ਤੇ ਜਾਇਆ ਕਰੋ ਅਤੇ ਫਿਰ ਵਧਿਆ ਕਰੋ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਜੀ, ਅੱਗੇ ਵਧਾਉਣ ਦੇ ਲਈ ਤੁਹਾਨੂੰ ਨਾਲ ਨਾਲ ਜਿਹੜੀ ਕੱਲ ਇੱਕ ਅਨਾਊਂਸਮੈਂਟ ਕੀਤੀ ਸੀ ਅਮਨਦੀਪ ਹੋਰਾਂ ਨੇ ਐਪ ਦੀ, ਅਰਮਨ ਰੇਡੀਓ ਦੀ ਨਵੀਂ ਐਪ ਦੀ। ਵੈਸੇ ਤਾਂ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੇ ਉਹ ਐਪ ਅਪਲੋਡ ਕਰ ਲਈ ਹੋਣੀ ਆ, ਅਪਗ੍ਰੇਡ ਕਰ ਲਈ ਹੋਣੀ ਆ ਅਰਮਨ ਰੇਡੀਓ ਦੀ। ਜੇ ਨਹੀਂ ਕੀਤੀ ਤਾਂ ਇੱਕ ਮਿੰਟ ਲਾਓ ਜੀ, ਟਾਈਮ ਨਾ ਲਾਓ, ਕਿਉਂਕਿ ਫਿਰ ਤੁਸੀਂ ਆਪ ਹੀ ਕਹੋਗੇ ਵੀ ਆਹ ਤਾਂ ਕਮਾਲ ਹੀ ਸੀ, ਅਸੀਂ ਖੁੰਝ ਗਏ ਸੀਗੇ। ਵੈਸੇ ਤਾਂ ਹਰ ਬੰਦੇ ਨੂੰ ਨੋਟੀਫਿਕੇਸ਼ਨ ਆਇਆ ਹੋਣਾ ਜੀ ਵੀ ਤੁਹਾਡੇ ਐਂਡਰਾਇਡ ਦੇ, ਸਿਰਫ ਅਜੇ ਐਂਡਰਾਇਡ ਫੋਨ ਲਈ ਗੱਲ ਕਰ ਰਿਹਾ ਜੀ ਮੈਂ, ਇੱਕ ਗੱਲ ਧਿਆਨ ਰੱਖਿਓ, ਜ਼ਿਆਦਾਤਰ ਲੋਕਾਂ ਕੋਲ ਐਪਲ ਦਾ ਫੋਨ ਆ। ਜੇ ਐਪਲ ਦੇ ਫੋਨ ਆ ਤੁਹਾਡੇ ਕੋਲ ਤਾਂ ਉਹਦੇ ਲਈ ਥੋੜ੍ਹਾ ਜਿਹਾ ਤੁਹਾਨੂੰ ਹਜੇ 20 ਦਿਨ ਮਹੀਨਾ ਵੇਟ ਕਰਨੀ ਪੈਣੀ ਆ। ਸਰਬਜੀਤ ਉਹਦੇ ਲਈ ਆਪਣਾ ਜਿਹੜਾ ਜੱਦੋਜਹਿਦ ਕਰ ਰਹੇ ਆ, ਪਰ ਫਿਲਹਾਲ ਐਂਡਰਾਇਡ ਦੇ ਫੋਨ ਦੇ ਉੱਤੇ ਐਪਲੀਕੇਸ਼ਨ ਅਪਡੇਟ ਹੋ ਚੁੱਕੀ ਆ। ਐਪਲੀਕੇਸ਼ਨ ਦੇ ਵਿੱਚ ਤੁਸੀਂ ਜਾਓਗੇ ਤਾਂ ਬੜਾ ਮਜ਼ਾ ਆਊਗਾ, ਇੱਕੋ ਥਾਂ ਦੇ ਉੱਤੇ ਸਾਰੀਆਂ ਚੀਜ਼ਾਂ ਐਪਲੀਕੇਸ਼ਨ ਦੇ ਵਿੱਚ ਸਰਬਜੀਤ ਹੋਰਾਂ ਨੇ ਪਾਤੀਆਂ। ਬਸ ਇੱਕ ਦੋ ਚੀਜ਼ਾਂ ਰਹੇਗੀਆਂ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਐਡ ਹੋ ਜਾਣਗੀਆਂ। ਪਰ ਮੈਂ ਵੀ ਹੁਣੇ ਦੇਖ ਰਿਹਾ ਸੀ ਐਪ ਦੇ ਵਿੱਚ, ਜਦੋਂ ਤੁਸੀਂ ਐਪ ਖੋਲੋਗੇ ਉਹਦੇ ਖੱਬੇ ਪਾਸੇ ਮੈਨਿਊ ਬਟਨ ਦੇ ਵਿੱਚ ਜਾਓਗੇ ਤਾਂ ਉਹਦੇ 'ਚ ਦੇਖੋਗੇ ਲਿਸਨ ਰੇਡੀਓ, ਕਾਲ ਟੂ ਲਿਸਨ। ਜੇ ਤੁਸੀਂ ਆਸਟ੍ਰੇਲੀਆ 'ਚੋਂ ਤਾਂ ਤੁਹਾਨੂੰ ਉਹਦੇ 'ਤੇ ਫੋਨ ਦੇ ਉੱਤੇ ਜਿਹੜਾ ਸੁਣਨ ਦੀ ਉਪਲਬਧੀ ਹੈ, ਜੇ ਮੰਨ ਲਓ ਤੁਹਾਡਾ ਨੈੱਟ ਬੰਦ ਹੋ ਗਿਆ ਤਾਂ ਤੁਸੀਂ ਕਾਲ ਟੂ ਲਿਸਨ ਕਰ ਲਓ ਤਾਂ ਆਟੋਮੈਟਿਕਲੀ ਤੁਹਾਡੀ ਫੋਨ ਕਾਲ ਕਰਕੇ ਉੱਥੇ ਤੁਸੀਂ ਸੁਣ ਸਕੋਗੇ। ਪੋਡਕਾਸਟ, ਬਹੁਤ ਸਾਰੇ ਸੱਜਣ ਮਿੱਤਰ ਪੋਡਕਾਸਟ ਮੰਗਦੇ ਸੀ ਵੀ ਕਿੱਥੇ ਅਸੀਂ ਰੇਡੀਓ ਦਾ ਪ੍ਰੋਗਰਾਮ ਸੁਣ ਸਕਦੇ ਹਾਂ, ਤਾਂ ਤੁਸੀਂ ਪੋਡਕਾਸਟ ਬਟਨ ਨੱਪ ਸਕਦੇ ਹੋ। ਪੰਜਾਬੀ ਅਖਬਾਰ ਦੀ ਐਪ ਵੀ ਅੱਡ ਬਣੀ ਹੋਈ ਹੈ ਵੈਸੇ, ਪਰ ਸਰਬਜੀਤ ਹੋਰਾਂ ਨੇ ਇਹਨੂੰ ਪੰਜਾਬੀ ਅਖਬਾਰ ਦੀ ਐਪ ਨੂੰ ਵੀ ਇਹਦੇ ਵਿੱਚ ਮਰਜ ਕਰਤਾ ਜੀ। ਫੇਸਬੁੱਕ ਦਾ ਪੇਜ ਵੀ ਇਹਦੇ ਵਿੱਚ ਮਰਜ ਕਰਤਾ। ਸਟੂਡੀਓ 'ਚ ਕਾਲ ਕਰਨੀ ਆ ਤੁਸੀਂ ਇੱਥੋਂ ਹੀ ਕਰ ਸਕਦੇ ਹੋ, ਸਟੂਡੀਓ 'ਚ ਈਮੇਲ ਕਰਨੀ ਆ ਇੱਥੋਂ ਹੀ ਕਰ ਸਕਦੇ ਹੋ, ਟੈਲੀਗ੍ਰਾਮ ਦਾ ਮੈਸੇਜ ਕਰਨਾ ਇੱਥੋਂ ਹੀ ਕਰ ਸਕਦੇ ਹੋ। ਸੋ ਇਹਦੇ ਤੋਂ ਬਾਅਦ ਅਗਲੀ ਜਿਹੜੀ ਇਹਦੇ 'ਚ ਐਡ ਆ ਉਹ ਆਪਣੀ ਯੂਟਿਊਬ ਚੈਨਲ ਪੇਂਡੂ ਆਸਟ੍ਰੇਲੀਆ ਜੋ ਸ਼ਾਈਨਿੰਗ ਹੋਪ ਦਾ ਪੇਜ ਚੱਲਦਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਐਡ ਕਰ ਦਿੱਤਾ ਜਾਊਗਾ। ਸੋ ਇੱਕੋ ਪਲੇਟਫਾਰਮ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਉਮੀਦ ਆ ਤੁਹਾਨੂੰ ਇਹ ਐਪ ਆ ਜਿਹੜਾ ਜਦੋਂ ਤੁਸੀਂ ਸੁਣੋਗੇ ਦੇਖੋਗੇ ਬਹੁਤ ਚੰਗਾ ਲੱਗੂਗਾ। ਤੇਜ਼ ਵੀ ਅੱਗੇ ਨਾਲੋਂ ਬਹੁਤ ਹੋ ਗਿਆ ਐਪ ਚੱਲਣ ਦੀ ਸਪੀਡ ਵੀ ਵਧੀਆ ਤੇ ਹੋਰ ਜਿਵੇਂ ਕਈ ਸੱਜਣ ਮਿੱਤਰ ਫੋਟੋ ਭੇਜ ਦਿੰਦੇ ਆ ਸਾਨੂੰ ਤਾਂ ਅਸੀਂ ਉਹ ਫੋਟੋ ਦਿਖਾਉਣੀ ਚਾਹੁੰਦੇ ਹਾਂ ਤੁਹਾਨੂੰ ਵੀ ਬੜੀ ਪਈ। ਅਸੀਂ ਅਕਸਰ ਐਕਸਪਲੇਨ ਕਰ ਦਿੰਦੇ ਹਾਂ ਵੀ ਜਗਤਾਰ ਸਿੰਘ ਢੁੱਡੂ ਨੇ ਕਿਸੇ ਨੇ ਚੜ੍ਹਦੇ ਸੂਰਜ ਦੀ ਫੋਟੋ ਭੇਜੀ ਆ ਜੀ, ਇੱਦਾਂ ਭੇਜਿਆ ਉਦਾਂ ਭੇਜਿਆ, ਪਰ ਤੁਸੀਂ ਉਸ ਦੇ ਵਿੱਚ ਜੋ ਤੁਸੀਂ ਦੇਖਣੀ ਚਾਹੋ ਜੇ ਫੋਟੋ ਇਕੱਲੀ, ਅਸੀਂ ਤਾਂ ਗੱਲਾਂ ਹੀ ਕਰਦੇ ਹਾਂ ਤਾਂ ਤੁਹਾਡੇ ਐਪ ਦੇ ਉੱਤੇ ਵੀ ਉਹ ਫੋਟੋ ਸਕਰੀਨ ਦੇ ਉੱਤੇ ਆਜੂ ਵੀ ਕਿਹੜੀ ਫੋਟੋ ਦੀ ਗੱਲ ਜਿਹੜਾ ਪ੍ਰੈਜੈਂਟਰ ਕਰ ਰਿਹਾ। ਸੋ ਦੋਸਤੋ ਤੁਸੀਂ ਇਹ ਐਪ ਜੇ ਨਹੀਂ ਕੀਤਾ ਤਾਂ ਪਲੀਜ਼ ਐਂਡਰਾਇਡ ਵਾਲੇ ਅੱਜ ਹੀ ਕਰੋ ਤੇ ਅੱਜ ਹੀ ਇਹਦਾ ਆਨੰਦ ਲਓ। ਅੱਜ ਹੀ ਅਸੀਂ ਤੁਹਾਨੂੰ ਕੁਝ ਨਾ ਕੁਝ ਉਹਦੇ ਵਿੱਚ ਜ਼ਰੂਰ ਪੁਸ਼ ਕਰਾਂਗੇ। ਕੋਈ ਵੀ ਇੱਕ ਹੋਰ ਬੜੀ ਅਹਿਮ ਗੱਲ ਸਰਬਜੀਤ ਹੋਰਾਂ ਨੇ ਮੈਨੂੰ ਦੱਸੀ ਵੀ ਮੰਨ ਲਓ ਕੋਈ ਆਪਾਂ ਐਮਰਜੈਂਸੀ ਦੇ ਵਿੱਚ ਕੋਈ ਨੋਟੀਫਿਕੇਸ਼ਨ ਦੇਣਾ ਚਾਹੁੰਦੇ ਹੋ ਤੇ ਉਹ ਨੋਟੀਫਿਕੇਸ਼ਨ ਜਦੋਂ ਅਸੀਂ ਇੱਥੋਂ ਪੁਸ਼ ਕਰਾਂਗੇ ਨਾ ਤੇ ਤੁਹਾਡੇ ਕੋਲੇ ਬਿਨਾਂ ਤੁਹਾਡਾ ਚਾਹੇ ਐਪ ਚੱਲਦਾ ਵੀ ਨਹੀਂ ਤੁਹਾਡੀ ਫੋਨ ਦੀ ਸਕਰੀਨ ਦੇ ਉੱਤੇ ਨੋਟੀਫਿਕੇਸ਼ਨ ਆਜੂਗਾ ਵੀ ਆਹ ਜ਼ਰੂਰੀ ਸੂਚਨਾ ਤੁਹਾਡੇ ਤਾਈਂ। ਸੋ ਇਹ ਬੜੀ ਅਹਿਮ ਚੀਜ਼ ਆ, ਖਾਸ ਕਰਕੇ ਸਾਡੇ ਲਈ ਆਸਟ੍ਰੇਲੀਆ 'ਚ ਹੁਣ 4 ਦਿਨਾਂ ਨੂੰ ਖੇਡਾਂ ਆਉਣੀਆਂ, ਖੇਡਾਂ ਦੇ ਵਿੱਚ ਹੀ ਮੰਨ ਲਓ ਕੋਈ ਕਿਸੇ ਨੇ ਕੋਈ ਸੂਚਨਾ ਪਾਸ ਆਉਣ ਕਰਨੀ ਆ ਤਾਂ ਉਹ 1 ਸੈਕਿੰਡ ਦੇ ਵਿੱਚ ਸਾਰਿਆਂ ਕੋਲ ਉਹ ਸੂਚਨਾ ਉਹਨਾਂ ਦੀ ਸਕਰੀਨ ਦੇ ਉੱਤੇ ਫਲੈਸ਼ ਹੋਣ ਲੱਗ ਜੂਗੀ। ਇਹ ਵੀ ਇੱਕ ਬੜਾ ਵਧੀਆ ਇਹਦਾ ਫੀਚਰ ਆ। ਸੋ ਹੋਰ ਬਹੁਤ ਸਾਰੇ ਫੀਚਰ ਆ ਜੀ ਨਾਲ ਦੀ ਨਾਲ ਸਰਬਜੀਤ ਲੱਗੇ ਹੋਏ ਇਹਨਾਂ ਦੇ, ਕਾਫੀ ਮਿਹਨਤ ਕਰ ਰਿਹਾ। ਸੋ ਮੈਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਸਰਬਜੀਤ ਦਾ ਧੰਨਵਾਦ ਕਰਨਾ ਬਣਦਾ। ਪਰ ਉਸ ਤੋਂ ਪਹਿਲਾਂ ਬਹੁਤ ਸਾਰੇ ਮੈਸੇਜ ਆ ਗਏ ਆ ਜੀ ਤੇ ਮੈਸੇਜ ਲੈਂਦੇ ਆ ਤੇ ਨਾਲ ਵੈਦਰ ਵੀ ਦੱਸਣਾ, ਨਾਲ ਕੰਮ ਹੀ ਬੜੇ ਹੋਏ ਪਿਆ, ਗਾਣਾ ਵੀ ਸੁਣਾਉਣਾ ਤੇ ਖਬਰਾਂ ਵੀ ਕਰਨੀਆਂ ਤੇ ਬ੍ਰੇਕ ਦਾ ਵੀ ਟਾਈਮ ਆ। ਪਰ ਚਲੋ ਪਹਿਲਾਂ ਮੈਂ ਮੈਸੇਜ ਲੈਣਾ ਜਿਹੜੇ ਲੰਮੇ ਚਿਰ ਤੋਂ ਜੁੜੇ ਆ। ਜੱਸੀ ਭਾਟੀਆ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਕੋਪਸਾਰ ਵਾਰ ਸਾਡੇ ਇੱਥੇ ਬੜਾ ਹੀ ਸੁਹਾਵਣਾ ਮੌਸਮ ਹੈ ਅੱਜ ਤੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ, ਬਹੁਤ ਖੂਬਸੂਰਤ ਫੋਟੋ ਭੇਜੀ ਹੈ। ਲਓ ਜੀ ਹੁਣ ਤੁਹਾਨੂੰ ਖੂਬਸੂਰਤ ਫੋਟੋ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਪੁਸ਼ ਕਰ ਸਕੀਏ, ਭਾਵੇਂ ਮੈਸੇਜ ਪੁਰਾਣਾ ਪਰ ਫੋਟੋ ਖੂਬਸੂਰਤ ਅਬਸਰਵਰ ਦੀ ਤੇ ਜ਼ਰੂਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਲੱਗਦਾ ਸਰਬਜੀਤ ਪੁਸ਼ ਕਰਕੇ ਟਰਾਈ ਕਰਦੇ ਹਾਂ ਅਸੀਂ ਤੇ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਮੈਸੇਜ ਆਇਆ ਜੀ ਨਿੱਕਾ ਢਿੱਲੋਂ ਹੋਰਾਂ ਦਾ, ਨਿੱਕਾ ਢਿੱਲੋਂ ਹੋਰਾਂ ਨੇ ਗੁੱਡ ਮਾਰਨਿੰਗ ਕਿਹਾ ਜੀ, ਤੁਹਾਨੂੰ ਵੀ ਬਹੁਤ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਿੱਕਾ ਬਾਈ ਤੇ ਲੱਗਦਾ ਤੁਸੀਂ ਵੀ ਜਿਹੜੇ ਆਪਦੇ ਕੰਮ ਤੇ ਜੱਚ ਗਏ ਹੋ। ਰਾਜਮਹਿੰਦਰ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਕਿਹਾ ਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ ਜੀ, ਕਹਿੰਦੇ ਚਿੱਕੜ ਵਿੱਚ ਪੈਰ ਫਸ ਜਾਵੇ ਤਾਂ ਨਲਕੇ ਕੋਲ ਜਾਣਾ ਚਾਹੀਦਾ ਹੈ, ਪਰ ਨਲਕੇ ਨੂੰ ਦੇਖ ਕੇ ਚਿੱਕੜ ਵਿੱਚ ਨਹੀਂ ਜਾਣਾ ਚਾਹੀਦਾ। ਜ਼ਿੰਦਗੀ ਵਿੱਚ ਬੁਰਮਾ ਆ ਜਾਵੇ ਤਾਂ ਪੈਸੇ ਦਾ ਉਪਯੋਗ ਕਰਨਾ ਚਾਹੀਦਾ, ਪਰ ਪੈਸੇ ਦੇਖ ਕੇ ਬੁਰੇ ਰਸਤੇ ਤੇ ਨਹੀਂ ਜਾਣਾ ਚਾਹੀਦਾ। ਬਹੁਤ ਖੂਬਸੂਰਤ ਰਾਜ ਬਾਈ ਤੁਸੀਂ ਵਿਚਾਰ ਭੇਜਿਆ ਤੇ ਵਾਕਈ ਇਹ ਗੱਲਾਂ ਜਾਇਜ਼ ਕਈ ਵਾਰ ਕੀ ਹੁੰਦਾ ਨਾ, ਅਸੀਂ ਦੇਖ ਕੇ ਵੀ ਕੋਈ ਨੀ ਹੋ ਜੂਗਾ, ਸਾਡੇ ਸਾਧਨ ਹੈਗੇ ਸਾਡੇ ਕੋਲੇ ਤੇ ਅਸੀਂ ਬੁਰੇ ਰਾਹਾਂ ਤੇ ਚੁੱਲ ਪੈਂਦੇ ਹਾਂ, ਬੁਰਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਜਿੰਨਾ ਓਨਾ ਹੀ ਚੰਗਾ। ਸਤਨਾਮ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਭਾਜੀ। ਮੈਲਬਨ ਚ ਰੇਨ ਸ਼ੁਰੂ ਹੋ ਗਈ ਆ, ਕੰਮ ਤੇ ਜਾ ਕੇ ਮੁੜ ਆਇਆ। ਨੈਕਸਟ 2 ਡੇਜ਼ ਆਲਸੋ ਰੇਨ, ਸੋ ਆਊਟਡੋਰ ਕੰਮ ਕਰਨ ਵਾਲੇ ਬੰਦਿਆਂ ਲਈ ਇਹ ਵਾਕਈ ਔਖਾ ਕੰਮ ਆ। ਸਤਨਾਮ ਹੋਰੇ ਬਾਈ ਮਿੰਟਾਂ ਦਾ ਬਿਲਡਰ ਦੇ ਤੇ ਨਾਲ ਲੈਂਡਸਕੇਪਿੰਗ ਦਾ ਕੰਮ ਕਰਦੇ ਆ, ਇਸ ਕਰਕੇ ਆਊਟਡੋਰ ਦਾ ਜ਼ਿਆਦਾ ਕੰਮ ਹੋਣ ਕਰਕੇ ਕਹਿੰਦੇ ਹੁਣ ਗੁਲਗੁਲੇ ਤੇ ਪਕੌੜਿਆਂ ਦਾ ਹੀ ਟਾਈਮ ਰਹਿ ਗਿਆ 2 ਦਿਨ ਅਗਲੇ। ਸੋ ਕੋਈ ਗੱਲ ਨੀ ਜੀ, ਇਹ ਵੀ ਵਕਤ ਹੁੰਦਾ ਤੇ ਗੁਲਗੁਲੇ ਪਕੌੜੇ ਵੀ ਖਾਣੇ ਚਾਹੀਦੇ ਆ। ਰੋਜ਼ ਕੰਮ ਕਰਨਾ ਕੋਈ ਜ਼ਰੂਰੀ ਨਹੀਂ ਆ, ਐਡੀ ਵੀ ਕੋਈ ਗੱਲ ਨਹੀਂ। ਜਿਹੜੇ ਕਹਿੰਦੇ ਨਾ ਵਿਦੇਸ਼ ਚ ਰੋਜ਼ ਕੰਮ ਕਰਨਾ ਜ਼ਰੂਰੀ ਆ, ਮੈਂ ਹੁਣ ਮਹਿਸੂਸ ਕਰ ਰਿਹਾ ਸੀ ਵੀ ਐਡੀ ਵੀ ਕੋਈ ਗੱਲ ਨਹੀਂ, ਮੈਂ ਪਿਛਲੇ 5-6 ਮਹੀਨੇ ਹੋ ਗਏ ਨਹੀਂ ਕਰਿਆ ਤਾਂ ਵੀ ਸਰ ਸੁਰ ਗਿਆ ਆਪੇ, ਡੰਗਾ ਡੂੰਗਾ ਜਿਹਾ ਲੈ ਗਿਆ ਇੱਧਰ। ਉਹ ਕੱਲ ਕਿਤੇ ਕਿਸੇ ਦੇ ਘਰ ਦੇ ਮਹੂਰਤ ਤੇ ਜਾਣ ਦਾ ਮੌਕਾ ਮਿਲਿਆ, ਸਾਡੇ ਮਿੱਤਰ ਪਿਆਰੇ ਅਮਰਪ੍ਰੀਤ ਸਿੰਘ ਉਹਨਾਂ ਨੇ ਆਪਣਾ ਨਵਾਂ ਘਰ ਲਿਆ ਸੀ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਉੱਥੇ ਗੱਲਬਾਤ ਚੱਲ ਪਈ, ਕਹਿੰਦੇ ਰੋਟੀ ਰੋਜੀ ਰੋਜੀ ਰੋਟੀ ਕਿਵੇਂ ਚੱਲਦੀ ਹੈ ਸੈਂਟਰ ਲਿੰਕ ਤੇ। ਮੈਂ ਕਿਹਾ ਨਹੀਂ ਜੀ, ਸੈਂਟਰ ਲਿੰਕ ਤਾਂ ਜਾਣਾ ਨਹੀਂ ਚਾਹੁੰਦਾ ਮੈਂ, ਮੈਨੂੰ ਚੰਗਾ ਨਹੀਂ ਲੱਗਦਾ ਵੀ ਸੈਂਟਰ ਲਿੰਕ ਜਾਈਏ ਜਾਂ ਖਾਈਏ। ਕਹਿੰਦੇ ਫਿਰ ਸਮਝ ਨਹੀਂ ਆਈ ਵੀ ਰੋਜੀ ਰੋਟੀ ਕਿਵੇਂ ਚੱਲਦੀ ਹੈ ਜੀ। ਮੈਂ ਕਿਹਾ ਵੀ ਸਮਝ ਮੈਨੂੰ ਵੀ ਨਹੀਂ ਆਈ ਵੀ ਰੋਜੀ ਰੋਟੀ ਕਿਵੇਂ ਚੱਲਦੀ ਆ, ਤੇ ਆਪੇ ਚੱਲੀ ਚੁੱਲੀ ਜਾਂਦੀ ਹੈ ਬਾਬਾ ਆਪੇ ਇਧਰੋਂ ਉਧਰੋਂ ਦੇ ਦਿੰਦਾ। ਤੇ ਕਹਿੰਦੇ ਅੱਛਾ ਫਿਰ ਕਹਿੰਦੇ ਕੀ ਪਲਾਨ ਕੀ ਹੈ। ਮੈਂ ਕਿਹਾ ਪਲਾਨ ਮੈਂ ਹੁਣ ਇਹ ਸੋਚ ਰਿਹਾ ਸੀ ਵੀ ਮੈਨੂੰ ਨਾ ਪਿਛਲੇ ਮਹੀਨੇ ਤੱਕ ਬਹੁਤ ਬੁਰਾ ਲੱਗਦਾ ਸੀ ਵੀ ਡੇਲੀ ਮੈਨੂੰ ਇੱਕ ਕਾਰਡ ਆਉਂਦਾ ਸੀ ਡੇਲੀ, ਤੇ ਉਸ ਕਾਰਡ ਨੂੰ ਦੇਖ ਕੇ ਮੈਨੂੰ ਨਾ ਐਨ ਮੱਥੇ ਤੇ ਉੜੀ ਪੈ ਜਾਂਦੀ ਅਗਲੇ ਦੀ ਖੁਸ਼ੀ ਨੂੰ ਦੇਖ ਕੇ ਵੀ, ਤੇ ਮੈਨੂੰ ਐਂ ਲੱਗਦਾ ਲੈ ਹੁਣ ਮੈਨੂੰ ਜਾਣਾ ਪਊਗਾ। ਪਹਿਲਾਂ ਤਾਂ ਮੈਂ ਅੱਧਾ ਘੰਟਾ 40 ਮਿੰਟ ਦੂਰ ਰਹਿੰਦਾ ਸ਼ਹਿਰ ਤੋਂ ਤੇ ਮੈਨੂੰ ਜਾਣਾ ਪੈਣਾ, ਹਰੇਕ ਹਰ ਰੋਜ਼ ਇੱਕ ਕਾਰਡ ਆਇਆ, ਫਿਰ ਉੱਥੇ ਮੈਨੂੰ ਛਵੀ ਦੇਣਾ ਪੈਣਾ, ਤੇ ਮੈਨੂੰ ਬੜੀ ਟੈਨਸ਼ਨ ਜੀ ਹੁੰਦੀ ਸੀ ਕਾਰਡ ਦੇਖ ਕੇ। ਮੈਂ ਕਿਹਾ ਯਾਰ ਮੈਂ ਹੁਣ ਨਾ, ਕਹਿੰਦੇ ਨਹੀਂ ਹੁੰਦੇ ਕਿ ਉਸੇ ਨੂੰ ਹਥਿਆਰ ਦੇ ਰੂਪ ਚ ਵਰਤ ਲਓ, ਕਈ ਵਾਰੀ ਮਾੜੀ ਚੀਜ਼ ਨੂੰ ਚੰਗੇ ਪਾਸੇ ਵਰਤ ਲਓ। ਮੈਂ ਕਿਹਾ ਹੁਣ ਮੈਨੂੰ ਐਂ ਲੱਗਦਾ ਵੀ ਰੱਬ ਨੇ ਵਧੀਆ ਕੀਤਾ, ਹੁਣ ਜਿਹੜਾ ਕਾਰਡ ਆਇਆ ਕਰੂੰ ਰੋਜ਼ ਕਾਰਡ ਤੇ ਮੈਂ ਜਾਇਆ ਕਰੂੰਗਾ, ਤੜਕੇ ਵਾਲੀ ਖਾਇਆ ਕਰੂੰ, ਹੱਥ ਨਾਲ ਹੀ ਨਾਲ ਲਿਆ ਕਰੂੰਗਾ, ਐਂ ਵਧੀਆ ਜ਼ਿੰਦਗੀ ਨਿਕਲੂਗੀ, ਕੀ ਲੋੜ ਪਈ ਆ ਮੈਂ ਕਿਹਾ ਫਿਰ ਕੰਮ ਕਰਨ ਦੀ, ਰੋਟੀ ਲਈ ਕਰਦੇ ਨਾ ਕੰਮ ਆਪਾਂ। ਸੋ ਤਾਂ ਏਦਾਂ ਮਜ਼ਾਕ ਕਰ ਰਹੇ ਸੀ ਕੱਲ। ਸੋ ਵਾਹਿਗੁਰੂ ਦੇ ਉੱਤੇ ਜਿਹੜਾ ਬੰਦਾ ਵਿਸ਼ਵਾਸ ਰੱਖਦਾ ਜੀ, ਖਾਣਾ ਪਾਣੀ ਉਹਨੂੰ ਬੈਠੇ ਨੂੰ ਮਿਲਦਾ, ਸਭ ਕੁਛ ਕਰਦਾ, ਪਰ ਉਪਰਾਲੇ ਨਹੀਂ ਛੱਡਣੇ ਚਾਹੀਦੇ, ਇਹਦਾ ਮਤਲਬ ਇਹ ਵੀ ਨਹੀਂ ਹੈ ਵੀ ਉਪਰਾਲੇ ਛੱਡੋ। ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਵਧੀਆ ਲੱਗਿਆ ਜੀ ਅੱਜ ਸ਼ੋਅ ਤੁਸੀਂ ਸ਼ੁਰੂ ਕੀਤਾ। ਭਾਜੀ ਇੱਕ ਵੀਡੀਓ ਆਈ ਹੈ ਫੇਸਬੁੱਕ ਤੇ ਜਿਹਦੇ ਚ ਇੱਕ ਪ੍ਰਿੰਸੀਪਲ ਕਾਲਜ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਤੋਂ ਬੱਚਿਆਂ ਨੂੰ ਮਨਾ ਕਰ ਰਿਹਾ ਤੇ ਗਲਤ ਬੋਲ ਰਿਹਾ ਹੈ, ਤੁਸੀਂ ਕੀ ਕਹਿਣਾ ਇਹਦੇ ਬਾਰੇ? ਗਾਣਾ ਲਗਾ ਦੋ ਜੀ ਮਾਂਗਟ ਦਾ, ਜੈਲੀ ਮਾਂਗਟ ਦਾ, ਧੰਨਵਾਦ। ਸੋ ਮੈਨੂੰ ਗਾਣੇ ਦਾ ਸਰਬਜੀਤ ਜ਼ਰੂਰ ਦੇਖਿਓ ਕਿਹੜਾ ਗਾਣਾ ਕਹਿਣਾ ਚਾਹੁੰਦੇ ਆ, ਸਨਿਚ ਕੁਛ ਇਹੋ ਜਿਹਾ ਲਿਖਿਆ ਤੇ। ਪਰ ਮੈਂ ਨਾ ਅਸਲ ਚ ਮਾਂਗਟ ਸਾਹਿਬ ਉਹ ਵੀਡੀਓ ਦੇਖੀ ਨੀ ਤੇ ਮੈਂ ਜ਼ਰੂਰ ਦੇਖਣੀ ਚਾਹੂੰਗਾ ਵੀਡੀਓ ਤੇ, ਪਰ ਥੋੜੀ ਜਿਹੀ ਮੈਨੂੰ ਆਵਾਜ਼ ਆਈ ਸੀ ਕਿਤੋਂ ਗੱਲ ਆਈ ਸੀ ਵੀ ਕੋਈ ਇੱਦਾਂ ਰੋਕ ਰਿਹਾ ਤੇ ਕਾਲਜ ਦੇ ਵਿੱਚ, ਪਰ ਹੁਣ ਉਹਦੀ ਅਸਲੀ ਕਾਰਨ ਕੀ, ਇੱਕ ਪ੍ਰਿੰਸੀਪਲ ਕਾਲਜ ਚ ਜਾਂ ਕਿਤੇ ਆਮ ਨੋਰਮਲ, ਕਈ ਵਾਰੀ ਮੈਂ ਦੇਖਿਆ ਵੀ ਇਹੋ ਜਿਹੇ ਥਾਵਾਂ ਤੇ ਲੋਕ ਅਖੰਡ ਪਾਠ ਕਰਾਉਂਦੇ ਆ ਜਿੱਥੇ ਕੋਈ ਕਦਰ ਕੀਮਤ ਨਹੀਂ ਰਹਿੰਦੀ, ਜਿੱਥੇ ਮਰਿਆਦਾ ਨਹੀਂ ਰਹਿੰਦੀ, ਉਹ ਕਾਰਨ ਤੇ ਜਾਂ ਉਹ ਵਾਕਈ ਉਹ ਇਸ ਚੀਜ਼ ਦੇ ਉਲਟਾ। ਇਹ ਚੀਜ਼ ਵੀਡੀਓ ਦੇਖ ਕੇ ਪਤਾ ਲੱਗ ਸਕਦਾ, ਜ਼ਰੂਰ ਦੇਖਾਂਗੇ ਜੀ ਤੇ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਡਿਸਕਸ ਕਰਾਂਗੇ। ਦਲਵੀਰ ਹਲਵਾਰ ਵੀ ਜੁੜਿਆ ਜੀ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਨਵਾਂ ਪ੍ਰੋਗਰਾਮ ਖਬਰਸਾਰ ਬਾਰੇ ਕਹਿੰਦੇ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਅੱਜ ਕਹਿੰਦੇ ਹੱਥ ਨਹੀਂ ਸੁਣਾਂਗੇ ਲਾਜ਼ਮੀ। ਸੋ ਬਹੁਤ ਮਿਹਰਬਾਨੀ ਹਲਵਾਰ ਵੀ ਸਾਹਿਬ, ਤੁਸੀਂ ਹਰ ਰੋਜ਼ ਜੁੜਦੇ ਹੋ ਤੇ ਸਾਡਾ ਹਰ ਸਾਥ ਦਿੰਦੇ ਹੋ, ਇਸ ਲਈ ਬਹੁਤ ਧੰਨਵਾਦੀ ਹੋ ਤੁਸੀਂ। ਪੰਜਾਬੀ ਅਖਬਾਰ ਦੇ ਲਈ ਵੀ ਬੜਾ ਕਾਰਜ ਕਰਦੇ ਆ ਜੀ ਦਲਵੀਰ ਜੀ, ਤੇ ਸਾਰਾ ਦਿਨ ਬੜੇ ਐਕਟਿਵ ਮੀਡੀਆ ਪਰਸਨ ਤੇ JPB ਨੇ ਜੀ, ਤੇ ਖੁਦ ਆਫਰ ਕਰਦੇ ਆ ਵੀ ਜੇ ਕਿਸੇ ਨੇ ਟੈਸਟ ਕਰਾਉਣਾ ਤਾਂ ਸਾਨੂੰ ਜਦੋਂ ਮਰਜ਼ੀ ਵੀਕਐਂਡ ਤੇ ਗੁਰੂ ਘਰ ਦੇ ਵਿੱਚ ਪਰਮਾਨੈਂਟ ਬੈਠਦੇ ਆ ਉੱਥੇ, ਤੇ ਬ੍ਰਿਸਬਨ ਕੁਇਨਜ਼ਲੈਂਡ ਰਹਿੰਦੇ ਸੱਜਣਾਂ ਨੂੰ ਬੇਨਤੀ ਹੈ ਵੀ ਜ਼ਰੂਰ ਇਹਨਾਂ ਦੀਆਂ ਸੇਵਾਵਾਂ ਲਿਆ ਕਰੋ। ਕੁਲਦੀਪ ਸਿੰਘ ਬੱਲ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕੀ ਹਾਲ ਆ ਜੀ, ਮੰਡੇ ਦਾ ਫਨ ਸਟਾਰਟ ਫਾਰ 5 ਡੇਜ਼ ਇੰਜੋਇੰਗ ਜੋਬ ਐਂਡ ਰੇਡੀਓ। ਬਿਲਕੁਲ ਜੀ, ਜਿਹੜਾ ਬੰਦਾ ਇਸ ਨਜ਼ਰੀਏ ਨਾਲ ਜੋਬ ਨੂੰ ਦੇਖਦਾ ਉਹ ਕਦੇ ਜ਼ਿੰਦਗੀ ਦੇ ਵਿੱਚ ਬੁੱਢਾ ਨਹੀਂ ਹੋਊਗਾ ਜੀ, ਉਹ ਬੋਰ ਨਹੀਂ ਹੋਊਗਾ ਜੀ, ਉਹਨੂੰ ਨਜ਼ਾਰੇ ਆਈ ਜਾਣਗੇ ਤੇ ਨਜ਼ਾਰੇ ਜਾਈ ਜਾਣਗੇ। ਜਦੋਂ ਵੀ ਜੋ ਵੀ ਚੀਜ਼ ਮਿਲੀ ਉਹਨੂੰ ਤੁਸੀਂ ਇਹ ਸੋਚੋ ਵੀ ਅੱਜ ਤਾਂ ਆਨੰਦ ਆਊਗਾ, ਨਵੀਂ ਚੀਜ਼ ਆ ਦੇਖਦੇ ਹਾਂ, ਸਖ਼ਤ ਆ ਔਖਾ ਸੌਖਾ, ਤਾਂ ਉਹ ਤੁਹਾਡੇ ਲਈ ਸੌਖਾ ਹੀ ਬਣੂਗਾ, ਔਖਾ ਨਹੀਂ ਬਣਦਾ ਕੰਮ। ਸੋ ਬਹੁਤ ਵਧੀਆ ਪੋਜੀਟਿਵ ਸੋਚ ਆ ਬਲ ਸਾਹਿਬ। ਬਿੱਟੂ ਬੋਪਾ ਰਹੇ ਮਲਡੂਰਾ ਵਾਲੇ ਜੁੜ ਗਿਆ ਜੀ ਤੇ ਉਹਨਾਂ ਨੇ ਆਪਣਾ ਵੈਦਰ ਦੀ ਰਿਪੋਰਟ ਭੇਜ ਦਿੱਤੀ ਹੈ ਜੀ। ਵੈਦਰ ਬੜਾ ਸੋਹਣਾ, ਅੱਜ ਤਾਂ 21.5 ਤੇ ਮੈਕਸੀਮਮ 32 ਜਾਣ ਦੀ ਸੰਭਾਵਨਾ, ਪਰ ਕੋਈ ਗੱਲ ਨਹੀਂ ਜੀ, 32 ਤਾਂ ਬਹੁਤ ਵਧੀਆ ਹੀ ਆ, ਕੋਈ ਮਾੜਾ ਨਹੀਂ ਹੈ। ਤੇ ਬਿੱਟੂ ਬਾਈ ਮਲਡੂਰੇ ਤੋਂ, ਸੋ ਚੰਗੇ ਵੈਦਰ ਦਾ ਇੰਜੋਏ ਕਰੋ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਗੋਇੰਗ ਗੁੱਡ, ਰੇਨ ਵਾਜ਼ ਜੋ
was job site, so we have day of tea and pakode ਬਣਨਗੇ ਲਓ ਜੀ ਸਤਨਾਮ ਬਾਈ ਤੇ ਤੁਸੀਂ ਐਵੇਂ ਨਾਰਾਜ਼ ਨਾ ਹੋਏ ਵੀ ਮੈਲਬਨ ਚ ਹੀ ਰਹੇ ਨਾ ਦੇਖੋ ਸਾਡੇ ਬ੍ਰਿਸਬਨ ਵਾਲੇ ਬਾਈ ਪਰਮਜੀਤ ਨੂੰ ਵੀ ਅੱਜ ਇਹ ਵੀ ਬਾਈ ਆਊਟਡੋਰ ਕੰਮ ਕਰਦਾ ਰੂਫਿੰਗ ਦਾ ਕੰਮ ਆ ਬਾਈ ਦਾ ਤੇ ਹੋਰ ਉਸ ਕੰਮ ਕਰਕੇ ਇਹਨਾਂ ਨੂੰ ਵੀ ਅੱਜ ਚਾਹ ਪਕੌੜੇ ਹੀ ਚੱਲਣਗੇ ਸੋ ਕੋਈ ਚੱਕਰ ਨੀ ਜੀ ਪਰਮਜੀਤ ਅਮਨਦੀਪ ਆਏ ਹੋਏ ਆ ਬ੍ਰਿਸਬਨ ਤੇ ਜ਼ਰੂਰ ਉਹਨਾਂ ਦੀ ਵੀ ਸੰਗਤ ਮਾਣੋ ਚਾਹ ਪਕੌੜੇ ਉਹਨਾਂ ਨੂੰ ਵੀ ਸ਼ੇਅਰ ਕਰਿਓ ਉਹਨਾਂ ਨਾਲ ਐਵੇਂ ਰੇਡੀਓ ਤੇ ਸਾਰਾ ਦਿਨ ਤਾਨੇ ਮਿਹਣੇ ਕਰਦੇ ਰਹਿੰਦੇ ਆ ਅੱਜ ਕੱਲ ਉਹ ਰਾਤ ਦੇ ਬ੍ਰਿਸਬਨ ਆਏ ਕੁਝ ਕੁ ਦਿਨਾਂ ਲਈ ਤੇ ਲਖਵਿੰਦਰ ਸ਼ਹਿਜ਼ਾਦਾ ਕੌਫ ਸਰਵਰ ਤੋਂ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਥੈਂਕਸ ਲਖਵਿੰਦਰ ਸ਼ਹਿਜ਼ਾਦਾ ਇੰਡੀਆ ਤੋਂ ਪ੍ਰੋਗਰਾਮ ਸੁਣ ਰਹੇ ਜੀ ਕਹਿੰਦੇ ਵੱਲੇ ਇੰਡੀਆ ਗਏ ਹੋਏ ਲਖਵਿੰਦਰ ਬਾਈ ਤੇ ਉੱਥੋਂ ਪ੍ਰੋਗਰਾਮ ਸੁਣ ਰਿਹਾ ਬਹੁਤ ਵਧੀਆ ਜੀ ਲਖਵਿੰਦਰ ਜੀ ਤੇ ਤੁਸੀਂ ਇੰਡੀਆ ਜਾ ਕੇ ਵੀ ਸਾਡੇ ਨਾਲ ਜੁੜੇ ਹੋਏ ਹੋ ਈਮੇਲ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਤੇ ਉਹਨਾਂ 'ਚ ਜੀ ਸਾਨੂੰ ਇੱਕ ਇੱਕ ਕਰਕੇ ਲੱਭਣਾ ਪੈਣਾ ਈਮੇਲ 'ਚ ਥੋੜਾ ਜਿਹਾ ਔਖਾ ਹੁੰਦਾ ਮੈਨੂੰ ਪੜ੍ਹਨਾ ਪਰ ਕੋਈ ਚੱਕਰ ਨਹੀਂ ਜੀ ਸਭ ਤੋਂ ਪਹਿਲਾਂ ਜੁੜਿਆ ਜੀ ਅਭੀ ਅਟਵਾਲ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਲੀਜ਼ ਸੌਂਗ ਪਲੇ ਕਰ ਦਿਓ ਜੀ ਸਿੰਗਰ ਬਲਰਾਜ ਸਿੰਘ ਜਾਂ ਸੌਂਗ ਜਾਣ ਤੇ ਬਣੀ ਮੈਂ ਇਟਲੀ ਤੋਂ ਲਾਲੀ ਅਟਵਾਲ ਲਾਲੀ ਬਾਈ ਜ਼ਰੂਰ ਕੋਸ਼ਿਸ਼ ਕਰਾਂਗੇ ਜ਼ਰੂਰ ਲਾਵਾਂਗੇ ਜੀ ਤੇ ਇੱਧਰ ਸੁਖਵਿੰਦਰ ਸੌਂਦ ਹੋ ਰਹੇ ਨੇ ਕੰਜੂਸੀ ਭਰੀ ਐਸ ਐਸ ਏ ਭੇਜਤੀ ਹੈ ਜੀ ਕੰਮ ਤੇ ਲੱਗਦੇ ਆ ਬਿਜੀ ਆ ਕੋਈ ਨੀ ਸੌਂ ਸਾਹਿਬ ਬਿਜੀ ਹੋ ਤਾਂ ਜ਼ਰੂਰ ਚੰਗਾ ਲੱਗਦਾ ਤੇ ਮਧੂ ਸੂਦਨ ਰਾਜੂ ਹੋਰਾਂ ਨੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਜੈਸ ਆਈ ਐਗਰੀ ਵਿਦ ਯੂ ਸੋ ਬਹੁਤ ਮਿਹਰਬਾਨੀ ਸੂਦਨ ਸਾਹਿਬ ਤੁਹਾਨੂੰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਏ ਹੋ ਸੋ ਦੋਸਤੋ ਮੇਲਾਂ ਸਮੈਸਿਆਂ ਦੇ ਜਿਹੜੇ ਸਿਲਸਿਲੇ ਤੋਂ ਬਾਅਦ ਆਪਾਂ ਇੱਕ ਗੀਤ ਸੁਣਦੇ ਹਾਂ ਹੁਣ ਤੇ ਗੀਤ ਦੇ ਬਾਅਦ ਆਪਾਂ ਫਿਰ ਨਾਲੇ ਬ੍ਰੇਕ ਦਾ ਵੀ ਟਾਈਮ ਆ ਤੇ ਫਿਰ ਆਪਾਂ ਗੱਲ ਖਬਰਾਂ ਤੇ ਕਰਾਂਗੇ ਤੇ ਖਬਰਾਂ ਤੋਂ ਬਾਅਦ ਆਪਾਂ ਤੁਹਾਡੀਆਂ ਫੋਨ ਲਾਈਨ ਫੋਨ ਗੱਲ ਲਵਾਂਗੇ ਤਾਂ ਕਿ ਆਪਾਂ ਗੱਲਾਂ ਬਾਤਾਂ ਅੱਗੇ ਤੋਰ ਸਕੀਏ ਤੇ ਹੋ ਸਕਿਆ ਮੈਂ ਤਾਂ ਵੀ ਅੱਜ ਰਿਸ਼ਤਿਆਂ ਦੀ ਗੱਲ ਹੋ ਜਾਏ ਤਾਂ ਚੰਗਾ ਬਹੁਤ ਸਿਆਸੀ ਗੱਲਾਂ ਕਰ ਲਈਆਂ ਚਲੋ ਜੇ ਕਿਸੇ ਨੇ ਕਰਨੀ ਚਾਹੇ ਤਾਂ ਕੋਈ ਰੋਕ ਨਹੀਂ ਹੈ ਪਰ ਰਿਸ਼ਤਿਆਂ ਦੇ ਮਾਮਲੇ 'ਚ ਅੱਜ ਗੱਲ ਛਿੜੀ ਹੈ ਤਾਂ ਅੱਜ ਪ੍ਰੋਗਰਾਮ ਰਿਸ਼ਤਿਆਂ ਦੇ ਹੀ ਹੋ ਜਾਏ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਹੱਥ ਵਿੱਚ ਚਮਕਾਂ ਪੈਰੀ ਧਮਕਾਂ ਤੇ ਸ਼ੇਰਾਂ ਵਾਂਗੂ ਕੱਜਦੇ ਉਹ ਬਾਬੇ ਨੀ ਲੱਭਦੇ ਅੱਜ ਕੱਲ ਉਹ ਬਾਬੇ ਨੀ ਲੱਭਦੇ ਲੱਭਦੇ ਅੱਜ ਕੱਲ ਉਹ ਬਾਬੇ ਨੀ ਲੱਭਦੇ ਉਹ ਬਾਬੇ ਨੀ ਲੱਭਦੇ ਅੱਜ ਕੱਲ ਉਹ ਬਾਬੇ ਨੀ
ਟਾਵੀਆਂ ਹੋਈਆਂ ਜੀ ਹਾਏ ਪੱਗਾਂ ਟਾਵੀਆਂ ਹੋਈਆਂ ਤੇ ਕੁੰਡੀਆਂ ਮੁੱਛਾਂ ਪੱਗ ਨੂੰ ਪੁੱਛਾਂ ਜਾਂਦੇ ਦਿਲ ਨੂੰ ਠੱਗਦੇ ਓਏ ਉਹ ਬਾਬੇ ਨਹੀਂ ਲੱਭਦੇ ਅੱਜ ਕੱਲ ਉਹ ਬਾਬੇ ਨਹੀਂ ਲੱਭਦੇ ਉਹ ਬਾਬੇ ਨਹੀਂ ਲੱਭਦੇ ਅੱਜ ਕੱਲ ਉਹ ਬਾਬੇ ਨਹੀਂ ਲੱਭਦੇ
ਉਹ ਬਾਬੇ ਨੀ ਲੱਭਦੇ ਅੱਜ ਕੱਲ ਉਹ ਬਾਬੇ ਨੀ ਲੱਭਦੇ ਇਹ ਨੌਜਵਾਨ ਸੁਰਖਾਬ ਸਾਡਾ ਆਸਟ੍ਰੇਲੀਆ ਦਾ ਮਾਣ ਆ ਜੀ ਬੜਾ ਪਿਆਰ ਲੈਂਦਾ ਬੜਾ ਵਧੀਆ ਸੋਚ ਦਾ ਮਾਲਕ ਆ ਭਾਵੇਂ ਮਾਝੇ ਦਾ ਬਾਜਾ ਤੇ ਫਿਰ ਬਾਬੇ ਗੀਤ ਗਾਇਆ ਲਿਖਿਆ ਬੜਾ ਚੰਗਾ ਲੱਗਦਾ ਤੇ ਜਦੋਂ ਪਤਾ ਲੱਗਦਾ ਵੀ ਇਹ ਨੌਜਵਾਨ ਸਾਡੇ ਆਸਟ੍ਰੇਲੀਆ ਤੋਂ ਆ ਤੇ ਸਾਡੇ ਆਸਟ੍ਰੇਲੀਆ ਦੀ ਦੇਣ ਆ ਕਹਿ ਸਕੀਏ ਤਾਂ ਇਹਨਾਂ ਲੋਕਾਂ ਦੇ ਮਾਣ ਕਰਨਾ ਬਣਦਾ ਤੇ ਉਮੀਦ ਕਰਦੇ ਆ ਵੀ ਸਰਕਾਰ ਨੇ ਜਿਹੜੀ ਲੀਹ ਪਾਈ ਆ ਜਾਂ ਜਿਹੜੀ ਲੀਹ ਤੇ ਤੁਰਿਆ ਐਵੇਂ ਚੰਦ ਸਿੱਖਿਆ ਲਈ ਤੇ ਜਾਂ ਉਹ ਸਸਤੀ ਸ਼ੋਹਰਤ ਲਈ ਕੋਈ ਗਲਤ ਗਾਣਾ ਨਹੀਂ ਗਾਊਗਾ ਹੁਣੇ ਸਾਨੂੰ ਸਾਡੇ ਇੱਕ ਸੱਜਣ ਨੇ ਇਹ ਗਾਣੇ ਦੀ ਫਰਮਾਇਸ਼ ਕੀਤੀ ਸੀ ਕੋਈ ਮੈਨੂੰ ਸਮਝ ਨਹੀਂ ਆਇਆ ਸੀ ਸਨਿਚ ਗਾਂ ਦਾ ਨਾਂ ਦਾ ਕੋਈ ਗਾਣਾ ਸੀ ਐਲੀ ਸਿੰਘ ਦਾ ਕਿਸੇ ਦਾ ਐਲੀ ਮਾਂਗਟ ਦਾ ਸੀਗਾ ਗੀਤ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਪਰ ਉਹ ਗੀਤ ਦੇ ਜਦੋਂ ਬੋਲ ਸੁਣੇ ਤਾਂ ਮਾਫ਼ੀ ਚਾਹੁੰਦਾ ਵੀ ਉਹ ਗੀਤ ਨਾ ਮੈਨੂੰ ਲੱਗਿਆ ਵੀ ਰੇਡੀਓ ਤੇ ਨਹੀਂ ਪਲੇ ਕਰਨ ਵਾਲਾ ਉਹ ਚ ਕੋਈ ਫੀਮ ਖਾ ਕੇ ਅੱਖ ਖੜਨ ਦੀਆਂ ਗੱਲਾਂ ਗੁੱਲਾਂ ਕਰਦੇ ਸੀ ਪਰ ਮੈਂ ਦੇਖ ਰਿਹਾ ਸੀ ਵੀ ਕਈ ਵਾਰ ਕੀ ਹੁੰਦਾ ਨਾ ਗੀਤ ਦੇ ਬੋਲ ਕੁਛ ਹੋਰ ਕਹਿੰਦੇ ਹੁੰਦੇ ਆ ਐਂਡਿੰਗ ਤੇ ਕੁਛ ਹੋਰ ਕਹਿ ਜਾਂਦੇ ਆ ਉਹ ਵੀ ਇੱਕ ਬੜਾ ਵਧੀਆ ਤਰੀਕਾ ਉਹਦੇ ਤੇ ਵੀ ਆਪਾਂ ਗੱਲ ਕਰਦੇ ਹਾਂ ਪਰ ਮੈਂ ਪਹਿਲਾਂ ਮਾਫ਼ੀ ਚਾਹੁੰਦਾ ਜੀ ਦੋਨੇ ਹੱਥ ਜੋੜ ਕੇ ਮੇਰੇ ਛੋਟੇ ਵੀਰ ਤੋਂ ਪਲੀਜ਼ ਇਹ ਜਿਹਾ ਗਾਣੇ ਦੀ ਰੇਡੀਓ ਦੇ ਉੱਤੇ ਨਾ ਫਰਮਾਇਸ਼ ਕਰਿਆ ਕਰੋ ਜੇ ਤੁਸੀਂ ਸੁਣਨਾ ਹੀ ਚਾਹੁੰਦੇ ਹੋ ਗਾਣਾ ਤਾਂ ਅਸੀਂ ਇੰਨੇ ਵੀ ਉਹ ਨਹੀਂ ਆਏਗੇ ਵੀ ਕਿਸੇ ਗੱਲ ਤੇ ਫਜੀ ਹੋ ਗਈਏ ਵੀ ਅਟਕ ਜਾਈਏ ਵੀ ਤੁਸੀਂ ਸੁਣਨਾ ਚਾਹੁੰਦੇ ਸਾਡਾ ਇੱਕ ਸਰੋਤਾ ਗਾਣਾ ਸੁਣਨਾ ਚਾਹੁੰਦਾ ਤੇ ਅਸੀਂ ਨਾ ਸੁਣਾਈਏ ਅਸੀਂ ਸੁਣਾਉਣ ਨੂੰ ਤਿਆਰ ਆ ਗਾਣਾ ਪਰ ਫਿਰ ਸਾਡੇ ਨਾ ਇੱਕ ਸਾਡੇ ਟੋਲੇ ਸੀ ਟੈਗ ਬਣਾਏ ਸੀ 4-5 ਸਾਲ ਪਹਿਲਾਂ ਉਹ ਪਹਿਲਾ ਕੰਮ ਹਰਮਨ ਰੇਡੀਓ ਨੇ ਕਿਸੇ ਪੰਜਾਬੀ ਰੇਡੀਓ ਨੇ ਪਹਿਲੀ ਕੰਮ ਤਾਂ ਫਿਰ ਸਾਡੀ ਮਜਬੂਰੀ ਹੋ ਜੂਗੀ ਜੀ ਅਸੀਂ ਉਹ ਟੈਗ ਲਾ ਕੇ ਗਾਣਾ ਸੁਣਾ ਸਕਾਂਗੇ ਤੇ ਉਹ ਟੈਗ ਦੇ ਵਿੱਚ ਇਹੀ ਬੋਲ ਸੀਗੇ ਜੀ ਵੀ ਜਿਹਦੇ ਚ ਤਾਂ ਕਿਤੇ ਨਸ਼ੇ ਪ੍ਰਮੋਟ ਕੀਤੇ ਹੁੰਦੇ ਸੀ ਉਹਦੇ ਮੂਹਰੇ ਅੱਡ ਟੈਗ ਸੀ ਹਿੰਸਕ ਗੱਲਾਂ ਬਾਰੇ ਚ ਅੱਡ ਟੈਗ ਸੀਗਾ ਲੱਚਰ ਭਾਸ਼ਾ ਵਾਲੇ ਚ ਅੱਡ ਟੈਗ ਸੀ ਮੈਨੂੰ ਲੱਗਦਾ ਇਸ ਗਾਣੇ ਮੂਹਰੇ ਅਸੀਂ ਟੈਗ ਇੰਨਾ ਹੀ ਚਲਾਵਾਂਗੇ ਵੀ ਭਾਈ ਇਹ ਗਾਣੇ ਦੇ ਵਿੱਚ ਨਸ਼ਿਆਂ ਨੂੰ ਭਰਮਾਰ ਤੇ ਨਸ਼ਿਆਂ ਦੀ ਨੂੰ ਚੰਗਾ ਕਿਹਾ ਗਿਆ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਰੇਡੀਓ ਦੀ ਆਵਾਜ਼ ਛੋਟੀ ਕਰ ਲਓ ਤੇ ਜਿਹੜੇ ਵੀਰ ਨੇ ਗਾਣਾ ਸੁਣਨਾ ਚਾਹਿਆ ਉਹ ਸੁਣ ਲੇ ਸੋ ਇਹ ਟੈਗ ਬਣਾਉਣ ਦਾ ਉਦੋਂ ਕਾਰਨ ਹੀ ਇਹ ਸੀਗਾ ਵੀ ਅਗਲੇ ਨੂੰ ਮਹਿਸੂਸ ਹੋਵੇ ਵੀ ਮੈਨੂੰ ਲੱਗਦਾ ਵੀ ਮੈਂ ਹੋ ਸਕਦਾ ਜਾਣੇ ਅਣਜਾਣੇ ਦੇ ਵਿੱਚ ਗਲਤ ਗਾਣੇ ਦੀ ਫਰਮਾਇਸ਼ ਕਰ ਬੈਠਾ ਮੈਂ ਇੱਥੇ ਕਿਸੇ ਨੂੰ ਛੋਟਾ ਨਹੀਂ ਦਿਖਾ ਰਿਹਾ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਸਾਨੂੰ ਕਿਉਂ ਗਾਣਾ ਸੁਣਾਤਾ ਕਿਉਂ ਕਹਿਤਾ ਪਰ ਇਹ ਇੱਕ ਨਾ ਜਦੋਂ ਤੁਸੀਂ ਪਲੇਟਫਾਰਮ ਚਲਾਉਣਾ ਉਦੋਂ ਸਾਡੀ ਜੁੱਤੀ ਦੀ ਪੀੜ ਦੇਖੋ ਜੇ ਤੁਸੀਂ ਕੋਈ ਸਟੈਂਡ ਲੈ ਲਿਆ ਜਾਂ ਆਪਦੇ ਆਪ ਨੂੰ ਉਹ ਜਿਹਾ ਪ੍ਰਟੈਂਡ ਕਰ ਲਿਆ ਵੀ ਅਸੀਂ ਤਾਂ ਜੀ ਲੱਚਰਤਾ ਨੂੰ ਪ੍ਰਮੋਟ ਨਹੀਂ ਕਰਦੇ ਸੀ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਉਹ ਜਿਹਾ ਹੋਣਾ ਵੀ ਪੈਣਾ ਖਾਸ ਕਰਕੇ ਮੈਨੂੰ ਪਤਾ ਰੇਡੀਓ ਦੇ 24 ਘੰਟੇ ਚੱਲਣ 'ਚ 2-4 ਗਾਣੇ ਇਹੋ ਜਿਹੇ ਵੱਜ ਜਾਂਦੇ ਆ ਕਈ ਵਾਰੀ ਰੂਟੀਨ 'ਚ ਵੱਜ ਜਾਂਦੇ ਆ ਪਰ ਫਿਰ ਵੀ ਮੈਨੂੰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੇਰੇ ਪ੍ਰੋਗਰਾਮ 'ਚ ਪਿਛਲੇ 6 ਸਾਲਾਂ ਤੋਂ ਕੋਈ ਵੀ ਮੈਂ ਇਹੋ ਜਿਹੇ ਗਾਣੇ ਤੋਂ ਗੁਰੇਜ ਕਰਦਾ ਹੁੰਦਾ ਸੋ ਛੋਟੇ ਵੀਰ ਗੁੱਸਾ ਨਾ ਮਨਾਇਓ ਜਿਨ੍ਹਾਂ ਨੇ ਵੀ ਤੁਸੀਂ ਸਿਫਾਰਿਸ਼ ਕੀਤੀ ਆ ਮਾਫ਼ੀ ਮੇਰੇ ਤੋਂ ਵੱਡੇ ਭਰਾ ਤੋਂ ਮਾਫ਼ੀ ਕਬੂਲ ਕਰਿਓ ਮੇਰੀ ਤੇ ਮੈਂ ਗਾਣਾ ਨਹੀਂ ਪਲੇ ਕਰ ਸਕੂੰਗਾ ਤੁਸੀਂ ਤੁਹਾਡੇ ਕੋਲ ਸਾਧਨ ਹੈਗੇ ਤੁਸੀਂ ਗਾਣਾ ਕਿਤੇ ਵੀ ਅੱਜ ਸੁਣ ਸਕਦੇ ਹੋ ਕੋਈ ਫਰਕ ਨਹੀਂ ਹੁੰਦਾ ਤੇ ਲੱਖਾਂ ਗਾਣੇ ਤੁਹਾਡੀ ਜੇਬ 'ਚ ਆ ਤੁਸੀਂ ਉੱਥੇ ਸੁਣ ਸਕਦੇ ਜੇ ਤੁਹਾਨੂੰ ਚੰਗਾ ਲੱਗਦਾ ਪਰ ਪਲੀਜ਼ ਰੇਡੀਓ ਤੇ ਪਬਲਿਕ ਪਲੇਟਫਾਰਮ ਤੇ ਆਪਾਂ ਨਾ ਫੀਮ ਖਾ ਕੇ ਅੱਖਾਂ ਖੜਾਉਂਦੀਆਂ ਗੱਲਾਂ ਕਰੀਏ ਤਾਂ ਚੰਗੇ ਰਹੂਗਾ ਪਤਾ ਨਹੀਂ ਹੁੰਦਾ ਕਿੱਥੇ ਕਿਹੜੇ ਨੌਜਵਾਨ ਨੂੰ ਇਹ ਗੱਲ ਚੰਗੀ ਲੱਗ ਜੇ ਤੇ ਉਹਦੀ ਜ਼ਿੰਦਗੀ ਪੁੱਠੇ ਰਾਹ ਪੈ ਜੇ ਬਰਬਾਦ ਹੋ ਜੇ ਨਾ ਵੀ ਪਵੇ ਤਾਂ ਅਸੀਂ ਇਹੋ ਜਿਹਾ ਕਰਨਾ ਵੀ ਨਹੀਂ ਚਾਹੁੰਦੇ ਅਸੀਂ ਸੋਚ ਵੀ ਨਹੀਂ ਚਾਹੁੰਦੇ ਵੀ ਕੋਈ ਕਿਸੇ ਨੂੰ ਅਸੀਂ ਗਲਤ ਕਰੀਏ ਚਲੋ ਦੂਜੇ ਪਾਸੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਚੰਗੇ ਗਾਣੇ ਵੀ ਹੁੰਦੇ ਆ ਤੇ ਚੰਗੀਆਂ ਗੱਲਾਂ ਵੀ ਹੁੰਦੀਆਂ ਤੇ ਚੰਗੀਆਂ ਗੱਲਾਂ ਦੇ ਵਿੱਚ ਚੰਗੇ ਢੰਗ ਨਾਲ ਪਰੋਸੀਆਂ ਵੀ ਜਾਂਦੀਆਂ ਪਰ ਦੂਜੇ ਪਾਸੇ ਨਾ ਇੱਕ ਦਿਨ ਇੱਕ ਮੇਰਾ ਸੱਜਣ ਮਿੱਤਰ ਨੇ ਮੈਨੂੰ ਗਾਣਾ ਭੇਜਿਆ ਤੇ ਮੈਨੂੰ ਉਹਦੇ ਗਾਣਾ ਸ਼ੇਅਰ ਕਰ ਦਿਓ ਤੇ ਗਾਣੇ ਦੇ ਵਿੱਚ ਜਦੋਂ ਮੈਂ ਦੇਖਿਆ ਸ਼ਰਾਬ ਦੀ ਨਸ਼ਿਆਂ ਦੀ ਕਲੱਬ ਬੱਬ ਚ ਦੀਆਂ ਗੱਲਾਂ ਤਾਂ ਮੈਂ ਦੇਖ ਕੇ ਗਾਣਾ 2-4 ਮਿੰਟਾਂ ਬਾਅਦ ਮੇਰੀ ਆਦਤ ਆ ਮੈਂ ਚੁੱਪ ਧਾਰ ਜਾਣਾ ਹੁਣ ਅੱਜ ਤਾਂ ਮੈਂ ਬੋਲ ਲਿਆ ਥੋੜਾ ਜਿਹਾ ਇਸ ਮਾਮਲੇ 'ਚ ਮੈਥੋਂ ਰਿਹਾ ਨਹੀਂ ਗਿਆ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਮੈਂ ਚੁੱਪ ਧਾਰ ਜਾਂਦਾ ਹੁਣ ਵੀ ਜੇ ਨਹੀਂ ਪਸੰਦ ਲੱਗਿਆ ਤਾਂ ਇਗਨੋਰ ਕਰ ਦਿਓ ਚੁੱਪ ਕਰ ਜਾਓ ਨਾ ਅਗਲੇ ਦਾ ਦਿਲ ਟੁੱਟੇ ਤੇ ਨਾ ਕੋਈ ਲੋੜ ਆ ਤੁਹਾਨੂੰ ਸ਼ੇਅਰ ਕਰਨ ਦੀ ਪਰ ਜਦੋਂ ਵਾਰ ਵਾਰ ਬੰਦਾ ਮੈਨੂੰ ਕਹਿ ਰਿਹਾ ਸੀ ਤਾਂ ਮੈਂ ਉਹਨੂੰ ਕਿਹਾ ਵੀ ਵੀਰ ਜੀ ਵੀ ਮੈਨੂੰ ਥੋੜਾ ਜਿਹਾ ਚੰਗਾ ਨਹੀਂ ਲੱਗਿਆ ਤੇ ਇਸ ਕਰਕੇ ਮੈਂ ਨਹੀਂ ਕਰ ਸਕਿਆ ਤੇ ਮਾਫ਼ੀ ਚਾਹੀਦੀ ਇਸ ਲਈ ਤੇ ਕੋਈ ਨਹੀਂ ਜਿੱਦਾਂ ਕੋਈ ਤੁਸੀਂ ਵਧੀਆ ਗਾਓਗੇ ਨਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਮੈਂ ਆਪ ਹੀ ਕਰ ਦੂੰ ਮੈਨੂੰ ਆਹਦਾ ਵੀ ਤੁਸੀਂ ਸੁਣਿਆ ਨਹੀਂ ਪੂਰਾ ਗਾਣਾ ਜੇ ਪੂਰਾ ਗਾਣਾ ਸੁਣਿਆ ਹੁੰਦਾ ਨਾ ਤੇ ਤੁਸੀਂ ਇਹ ਗੱਲ ਨਹੀਂ ਕਰਦੇ ਸੀਗੇ ਤੇ ਤੁਸੀਂ ਗਾਣਾ ਸ਼ੇਅਰ ਕਰਦੇ ਬੜਾ ਹਿੱਕ ਠੋਕ ਕੇ ਸ਼ੇਅਰ ਕਰਦੇ ਕਹਿੰਦੇ ਮੈਂ ਤਾਂ ਉਹ ਗਾਣੇ 'ਚ ਨਿੰਦੀ ਆ ਸਾਰੀ ਚੀਜ਼ ਸ਼ਰਾਬ ਕਲੱਬਿੰਗ ਪੱਬਿੰਗ ਨੂੰ ਮੈਂ ਕਿਹਾ ਕਿੱਥੇ ਕਹਿੰਦੇ ਲਾਸਟ ਵਾਲਾ ਮਿੰਟ ਸੁਣ ਕੇ ਦੇਖੋ ਮੈਂ ਕਿਹਾ ਜੀ ਚਲੋ ਕੋਈ ਨੀ ਟਾਈਮ ਲੱਗਿਆ ਜ਼ਰੂਰ ਸੁਣੂਗਾ। ਤੇ ਉਹੀ ਗੱਲ ਮੈਂ ਹੁਣ ਸਰਬਜੀਤ ਨੂੰ ਜੋ ਉਹਨਾਂ ਨੇ ਗਾਣਾ ਚੈੱਕ ਕੀਤਾ ਤੇ ਗਾਣੇ ਦੇ ਵਿੱਚ ਕਹਿੰਦੇ ਵੀ ਫੀਮ ਦੀਆਂ ਤੇ ਇਹ ਜੀਆਂ ਗੱਲਾਂ, ਤੇ ਮੈਂ ਸਰਬਜੀਤ ਨੂੰ ਕਿਹਾ ਮੈਂ ਕਿਹਾ ਭਰਾਵਾ ਐਂਡ ਸੁਣ ਲਾ। ਕਈ ਵਾਰੀ ਮੈਂ ਕਿਹਾ ਨਾ ਗਾਇਕ ਤੇ ਜਿਹੜਾ ਗੀਤਕਾਰ ਹੁੰਦਾ ਉਹ ਅਖੀਰਲੀ ਲਾਈਨ ਚ ਲਿਖਦਾ ਹੁੰਦਾ ਵੀ ਜਿਹੜੀਆਂ ਫੀਮ ਖਾ ਕੇ ਅੱਖ ਖੜਨ ਦੀਆਂ ਗੱਲਾਂ ਇਹ ਲੋਕਾਂ ਇਹ ਜਿਹੜੇ ਅਮਲੀ ਕਰਦੇ ਆ, ਮੈਂ ਨੀ ਕਰਦਾ, ਮੈਂ ਤਾਂ ਦੇਸ਼ ਭਗਤਾਂ ਭਗਤ ਸਿੰਘ ਦਾ ਹਾਂਗਾ ਸ਼ਗਿਰਦਾਂ ਜੀ, ਮੈਂ ਨਸ਼ੇ ਨੀ ਕਰਦਾ। ਮੈਂ ਕਿਹਾ ਮਗਰ ਕਈ ਵਾਰੀ ਐਂ ਲਾਈਨ ਲਿਖ ਦਿੰਦੇ ਆ। ਉਹ ਵੀ ਬਾਈ ਵਿਚਾਰੇ ਨੇ ਨਸ਼ੇ ਨੂੰ ਕਲੱਬ ਪੱਬਾਂ ਚ ਪ੍ਰਮੋਟ ਕਰਕੇ ਸਾਰਾ ਕੁਛ ਐਂਡ ਤੇ ਕਹਿਤਾ ਵੀ ਇਹ ਜਿਹੜੇ ਕਲੱਬਾਂ ਪੱਬਾਂ ਚ ਜਾਣਾ ਤੇ ਜਿਹੜਾ ਕੁਛ ਮੈਂ ਦਿਖਾਇਆ ਚੰਗੀ ਗੱਲ ਨੀ ਹੈ, ਐਂਡ ਦੇ ਉੱਤੇ ਇਹ ਕਹਿਤਾ। ਸੋ ਏਦਾਂ ਨੀ ਹੁੰਦਾ ਹੁੰਦਾ ਵੀ ਤੁਸੀਂ ਦਿਖਾ ਵੀ ਜਾਓ ਸਾਰਾ ਕੁਛ, ਨੌਜਵਾਨ ਨੂੰ ਪ੍ਰਭਾਵਿਤ ਵੀ ਕਰ ਲਓ ਵੀ ਆਹ ਕੁਛ ਕਰੋ, ਇੱਧਰ ਜਾਓ, ਆਹ ਕਰੋ, ਤੇ ਉਦੋਂ ਬਾਅਦ ਕਲੀਨ ਚਿੱਟ ਲੈਣ ਲਈ ਦੋ ਸ਼ਬਦ ਉਹਦੇ ਚ ਇਹ ਲਿਖ ਦਿਓ। ਸੋ ਇਹ ਵੀ ਇੱਕ ਆਪਣੇ ਆਪ ਚ ਇੱਕ ਮਸਲਾ ਬਣ ਗਿਆ ਜੀ ਅੱਜ ਦੇ ਇਸ ਪ੍ਰੋਗਰਾਮ ਦਾ। ਪਰ ਚਲੋ ਕੋਈ ਬਾਤ ਨੀ, ਫੇਰ ਬਾਰ ਬਾਰ ਮੇਰਾ ਮਨ ਕਹਿ ਰਿਹਾ ਵੀ ਮੈਨੂੰ ਇਹ ਗੱਲਾਂ ਕਰਨੀਆਂ ਨੀ ਚਾਹੀਦੀਆਂ ਸੀ ਰੇਡੀਓ ਤੇ। ਸੱਜਣ ਮਿੱਤਰ ਨੇ ਜੋ ਗਾਣਾ ਸੁਣਨਾ ਚਾਹਿਆ ਸੀ ਮੈਂ ਚੁੱਪ ਕਰ ਜਾਂਦਾ, ਪਰ ਫੇਰ ਵੀ ਸਾਰੇ ਸੱਜਣਾ ਮਿੱਤਰਾਂ ਲਈ ਫੇਰ ਅੱਗੇ ਤੋਂ ਆ ਵੀ ਅੱਗੇ ਤੋਂ ਆਇਆ ਜੀ ਸਿਚੁਏਸ਼ਨ ਆਉਣ ਹੀ ਨਾ ਦਿਆ ਕਰੋ ਜੀ ਵੀ ਕੋਈ ਇਹੋ ਜਿਹੇ ਗਾਣੇ ਦੀ ਨਾ ਹੀ ਫਰਮਾਇਸ਼ ਹੋਵੇ ਤਾਂ ਸਾਨੂੰ ਵੀ ਖੁਸ਼ੀ ਹੋਊਗੀ ਵੀ ਅਸੀਂ ਸਾਡੇ ਸਰੋਤੇ ਆ ਰੱਬ ਆ। ਜੇ ਅਸੀਂ ਰੱਬ ਕਹਿੰਦੇ ਆ ਰੱਬ ਵਰ ਗਿਆ ਤੇ ਫਿਰ ਰੱਬ ਦਾ ਕਹਿਣਾ ਨੀ ਟਾਲਿਆ ਜਾ ਸਕਦਾ ਹੁੰਦਾ, ਰੱਬ ਨੂੰ ਮੰਨੋ ਫਿਰ ਅਸੀਂ ਮੰਨਣਾ ਚਾਹੁੰਦੇ ਹਾਂ। ਪਰ ਹੁਣ ਟਾਲ ਕੇ ਸਾਨੂੰ ਅੰਦਰੋਂ ਦੁਖੀ ਹੈ, ਸਿੱਧੀ ਮੈਂ ਤਾਂ ਆਪਦੇ ਸਪਸ਼ਟ ਤੌਰ ਤੇ ਤੁਹਾਨੂੰ ਦੱਸਦਾ ਵੀ ਮੈਂ ਅੰਦਰੋਂ ਦੁਖੀ ਹਾਂ ਜੇ ਕਿਸੇ ਨੇ ਮੈਨੂੰ ਕੁਛ ਕਿਹਾ ਤੇ ਮੈਂ ਉਹਨੂੰ ਪੂਰਾ ਨਹੀਂ ਤਾਰ ਸਕਿਆ, ਜਿਹੜਾ ਕੋਈ ਔਖਾ ਵੀ ਨਹੀਂ ਸੀ, ਕੋਈ ਮੇਰਾ ਮੁੱਲ ਵੀ ਨਹੀਂ ਲੱਗਦਾ ਸੀ, ਇੱਕ ਬਟਨ ਹੀ ਨੱਪਣਾ ਸੀ। ਪਰ ਨਹੀਂ, ਕੁਝ ਨਾ ਕੁਝ ਜਿਹੜੇ ਸਿਧਾਂਤ ਹੁੰਦੇ ਆ ਤੁਹਾਡੇ ਇੱਕ ਸੰਵਿਧਾਨ ਹੁੰਦਾ ਉਹਦੇ ਦਾਇਰੇ ਰਹਿ ਕੇ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਚੰਗਾ। ਸੋ ਦੋਸਤੋ ਫੋਨ ਲਾਈਨਾਂ ਆਪਾਂ ਹੁਣੇ ਖੋਲਤੀਆਂ ਜੀ, ਕਿਉਂਕਿ ਫੋਨ ਲਾਈਨਾਂ ਬਿਨਾਂ ਖੋਲੇ ਬਿਨਾਂ ਗੱਲ ਨਹੀਂ ਬਣਦੀ, ਬਾਅਦ ਚ ਰਸ਼ ਪੈ ਜਾਂਦਾ। ਤੇ ਜੇ ਕਿਸੇ ਵੀ ਸੱਜਣ ਮਿੱਤਰ ਨੇ ਕਾਲ ਕਰਨੀ ਹੈ ਤੁਸੀਂ ਕਰ ਸਕਦੇ ਹੋ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇ ਦਿਆਂ ਜੀ। ਮੌਸਮ ਜਿਹੜਾ ਸਿਡਨੀ ਦੇ ਵਿੱਚ ਅੱਜ 22 ਤੋਂ 28 ਡਿਗਰੀ ਟੈਂਪਰੇਚਰ ਤੇ ਲੇਟ ਸ਼ਾਵਰਸ ਦੱਸੇ ਆ, ਤੇ ਮੈਲਬਨ ਦੀ ਜੇ ਗੱਲ ਕਰਾਂ 20 ਤੋਂ 28 ਡਿਗਰੀ ਟੈਂਪਰੇਚਰ ਹੈ ਜੀ, ਉੱਥੇ ਵੀ ਲੇਟ ਸ਼ਾਵਰ ਦੱਸੇ ਆ। ਤੇ ਬ੍ਰਿਸਬਨ ਦੀ ਜੇ ਮੈਂ ਗੱਲ ਕਰਾਂ 23 ਤੋਂ 29 ਡਿਗਰੀ ਟੈਂਪਰੇਚਰ ਹੈ ਜੀ, ਤੇ ਉੱਥੇ ਵੀ ਸ਼ਾਵਰ ਦੱਸੇ ਆ। ਪਰਥ ਆ ਜਿਹੜਾ ਅੱਜ ਬੜਾ ਸਨੀ ਹੈ ਜੀ, 11 ਤੋਂ 27 ਡਿਗਰੀ ਟੈਂਪਰੇਚਰ ਦੇ ਨਾਲ, ਤੇ ਐਡਲੇਡ 21 ਤੋਂ 34 ਡਿਗਰੀ ਟੈਂਪਰੇਚਰ ਦੇ ਨਾਲ ਥੰਡਰ ਸਟੋਰਮ ਦਿਖਾਏ ਜਾ ਰਹੇ ਆ। ਐਡਲੇਡ ਦੇ ਵਿੱਚ ਅੱਜ ਥੰਡਰ ਸਟੋਰਮ ਦੀ ਜਿਹੜੀ ਸੰਭਾਵਨਾ, ਪਰ ਟੈਂਪਰੇਚਰ 34 ਦੇ ਨਾਲ ਅੱਜ ਸਾਰੇ ਆਸਟ੍ਰੇਲੀਆ ਚ ਗਰਮ ਐਡੀਡੇਟ ਦਿਖਾਈ ਦੇ ਰਿਹਾ ਜੀ। ਤੇ ਕੈਨਬਰਾ ਦੀ ਜੇ ਗੱਲ ਕਰੀਏ 16 ਤੋਂ 31 ਡਿਗਰੀ ਟੈਂਪਰੇਚਰ ਤੇ ਲੇਟ ਸ਼ਾਵਰ ਜਿਹੜੇ ਕੈਨਬਰਾ ਦੇ ਵਿੱਚ ਵੀ ਆ, ਤੇ ਹੋਬਰਟ ਦੇ ਵਿੱਚ 15 ਤੋਂ 20 ਡਿਗਰੀ ਤੇ ਪੋਸੀਬਲ ਸ਼ਾਵਰ ਆ ਜੀ। ਤੇ ਜੇ ਡਾਰਵਿਨ ਦੀ ਗੱਲ ਕਰੀਏ ਤਾਂ 25 ਤੋਂ 31 ਡਿਗਰੀ ਟੈਂਪਰੇਚਰ ਜਿਹੜਾ ਅੱਜ ਡਾਰਵਿਨ ਦਾ ਵੀ ਦਿਖਾਈ ਦੇ ਰਿਹਾ। ਸੋ ਦੋਸਤੋ ਆਵਾਜ਼ ਦੀ ਦੁਨੀਆ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਤੇ ਬੜਾ ਪਿਆਰ ਸਤਿਕਾਰ ਦਿੰਦੇ ਹੋ, ਤੇ ਉੱਥੋਂ ਦੇ ਮੌਸਮ ਮੁਤਾਬਕ ਤੁਸੀਂ ਆਪਣੀ ਦਿਨ ਚਰਿਆ ਜ਼ਰੂਰ ਤੈਅ ਕਰਿਓ। ਤੇ ਜੇ ਹੁਣ ਆਪਾਂ ਆ ਜਾਈਏ ਖਬਰਾਂ ਵੱਲ ਨੂੰ, ਤੇ ਖਬਰਾਂ ਅੱਜ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਕੁਝ ਕੁ ਖਬਰਾਂ ਦਿਲ ਦਿਖਾਉਣ ਵਾਲੀਆਂ ਹੀ ਜ਼ਿਆਦਾ ਦਿਖ ਰਹੀਆਂ ਅੱਜ, ਤੇ ਪਰ ਉਹਦੇ ਚੋਂ ਜਿਹੜੀ ਮੇਨ ਖਬਰ ਜਿਹੜੀ ਹੈਡਲਾਈਨ ਬਣੀ ਆ ਉਹ ਹੈਡਲਾਈਨ ਜਿਹੜੀ ਪਤਨੀ ਦੇ ਗੋਲੀ ਮਾਰ ਕੇ ਕੀਤੀ ਪਤੀ ਦੀ ਹੱਤਿਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਆਲਰੇਡੀ। ਤੇ ਇੱਧਰ ਗੱਲਬਾਤ ਲਈ ਮੰਨੇ ਜਾਟ, ਅੰਦੋਲਨ ਲਿਆ ਵਾਪਸ ਖੱਟਰ ਤੇ ਜਸਪਾਲ ਮਲਿਕ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ, ਇਹ ਅੱਜ ਦੂਜੀ ਹੈਡਲਾਈਨ ਬਣੀ ਆ ਜੀ। ਤੇ ਫਤਿਹਾਬਾਦ ਦੇ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ ਸਾੜੀਆਂ ਗਈਆਂ ਪੁਲਿਸ ਦੀਆਂ ਬੱਸਾਂ, ਹਰਿਆਣੇ ਚ ਅੰਦੋਲਨਕਾਰੀਆਂ ਤੇ ਪੁਲਿਸ ਚ ਹਿੰਸਕ ਟਕਰਾਅ। ਤੁਹਾਡੇ ਯਾਦ ਹੋਣਾ ਜੀ ਜਾਟ ਅੰਦੋਲਨ, ਹਜੇ ਭੁੱਲੇ ਨਹੀਂ ਹੋਣਗੇ ਜਾਟ ਅੰਦੋਲਨ, ਖਾਸ ਕਰਕੇ ਜਿਹੜਾ ਕਲੰਕ ਉਸ ਟਾਈਮ ਦੇ ਵਿੱਚ, ਜਿਹਦੇ ਲਈ ਹਲੇ ਤੱਕ ਲੋਕ ਕਹਿ ਰਹੇ ਆ ਵੀ ਬਹੁਤ ਜ਼ਿਆਦਾ ਉੱਥੇ ਬੇਪੱਤੀ ਹੋਈ ਸੀ, ਤੇ ਸਾਬਤ ਕਰਨ ਚ ਲੱਗੀ ਆ ਸਰਕਾਰ ਵੀ ਬੇਪੱਤੀ ਕੋਈ ਨਹੀਂ ਹੋਈ। ਸੋ ਉਹ ਚੀਜ਼ਾਂ ਸਾਹਮਣੇ ਆ ਰਹੀਆਂ, ਤੇ ਹੁਣ ਦੁਬਾਰ ਤੋਂ ਫੇਰ ਉੱਠ ਰਿਹਾ ਉਹ ਜਿਹੜਾ ਇੱਕ ਦੱਬ ਗਿਆ ਸੀ ਉਸ ਟਾਈਮ ਦੇ ਵਿੱਚ, ਕੁਝ ਇੱਕ ਗੱਲਾਂ ਉਹਨਾਂ ਨੂੰ ਕਹਿ ਸਕਦੇ ਆ ਆਸ਼ਵਾਸਨ ਦੇਣ ਤੋਂ ਬਾਅਦ ਦੁਬਾਰੇ ਉੱਠਦਾ ਨਜ਼ਰ ਆ ਰਿਹਾ। ਸੋ ਇਹ ਕਿਤੇ ਨਾ ਕਿਤੇ ਖਤਰਨਾਕ ਆ, ਪਰ ਖਬਰ ਇਹ ਕਹਿੰਦੀ ਆ ਵੀ ਕੇਰਾਂ ਇੱਕ ਵਾਰੀ ਉਹਨਾਂ ਨੇ ਟੈਂਪਰਰੀ ਤੌਰ ਦੇ ਉੱਤੇ ਜਿਹੜਾ ਜਾਟ ਅੰਦੋਲਨ ਖੱਟਰ ਨਾਲ ਨੇ ਜਿਹੜੀ ਸਿੱਧੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮੁੱਖ ਮੰਤਰੀ ਹੋਰਾਂ ਨੇ, ਉਸ ਤੋਂ ਬਾਅਦ ਇੱਕ ਵਾਰੀ ਠੰਡੇ ਵਾਸਤੇ ਦੇ ਵਿੱਚ ਪੈ ਗਿਆ। ਦੂਜੇ ਪਾਸੇ ਜਿਹੜੀ ਖਬਰ ਆ ਰਹੀ ਹੈ ਜੀ ਉਹ ਅੱਜ ਜਿਹੜੀ ਜ਼ਿਆਦਾ ਹੀ ਸਾਰੇ ਅਖਬਾਰਾਂ ਨੇ ਵੀ ਚੱਕੀ ਹੋਈ ਹੈ, ਕੱਲ੍ਹ ਦਾ ਕਪਿਲ ਫੇਰ ਸੁਰਖੀਆਂ ਦੇ ਵਿੱਚ ਆ ਜੀ। ਕਪਿਲ ਜਿਹੜੇ ਕਿ ਬਹੁਤ ਵੱਡੇ ਕਮੇਡੀਅਨ ਆ ਸਾਡੇ, ਤੇ ਕਾਫੀ ਛੋਟੇ ਪੱਧਰ ਤੋਂ ਉੱਠ ਕੇ ਵੱਡਾ ਨਿਮਾਣਾ ਖੱਟਿਆ ਨੌਜਵਾਨ ਨੇ, ਤੇ ਭਾਵੇਂ ਵੱਖਰੀ ਗੱਲ ਹੁੰਦੀ ਆ ਹਰ ਬੰਦੇ ਦੇ ਚਹੇਤੇ ਆ, ਮੈਨੂੰ ਮੇਰੇ ਚਹੇਤੇ ਆ, ਪਰ ਕਿਸੇ ਨਾ ਕਿਸੇ ਗੱਲ ਤੇ ਮੈਨੂੰ ਵਧੀਆ ਵੀ ਨਹੀਂ ਲੱਗਦੇ ਉਹਨਾਂ ਦੀ ਜਿਹੜੀ ਮਨ ਬਣ ਸਕਦਾ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਵੀ ਡਾਇਰੈਕਟਰ ਪ੍ਰੋਡਿਊਸਰ ਉਹਨਾਂ ਤੋਂ ਇਹ ਕਰਾਉਂਦੇ ਹੋਣ, ਡਬਲ ਮੀਨਿੰਗ ਗੱਲਾਂ, ਡਬਲ ਮੀਨਿੰਗ ਐਕਟਿੰਗ, ਡਬਲ ਮੀਨਿੰਗ ਚੀਜ਼ਾਂ ਉਹ ਮੇਰੇ ਪੈਮਾਨੇ 'ਚ ਕਦੇ ਨਹੀਂ ਉਤਰੀਆਂ। ਮੈਂ ਕਿਤੇ ਵੀ ਸੁਣਾ ਤਾਂ ਬਹੁਤ ਥੋੜਾ ਬਹੁਤ ਤਾਂ ਭਲਾ ਸੁਣ ਲਾਂ, ਕਿਤੇ ਕੋਈ ਚੱਜ ਦੀ ਗੱਲ ਦਾ ਕੋਈ ਕਲਿੱਪ ਮੈਨੂੰ ਕੋਈ ਭੇਜ ਦੇ ਤਾਂ ਮੈਂ ਸੁਣ ਲੈਂਦਾ ਹੁੰਦਾ, ਪਰ ਮੈਂ ਜ਼ਿਆਦਾਤਰ ਇਸ ਚੀਜ਼ ਨੂੰ ਇਗਨੋਰ ਕਰਦਾ ਹੁੰਦਾ। ਦੂਜੀ ਕੱਲ ਖਬਰ ਬੜੀ ਫਲੋਟ ਹੋ ਰਹੀ ਸੀ ਜੀ ਵੀ ਕਪਿਲ ਨੇ ਜਹਾਜ਼ ਦੇ ਵਿੱਚ ਜਾਂਦੇ ਨੇ ਹੰਗਾਮਾ ਕਰਿਆ, ਸਿਡਨੀ ਤੋਂ ਆਸਟ੍ਰੇਲੀਆ ਤੋਂ ਗਿਆ ਸੀ ਕਪਿਲ, ਤੇ ਦੂਜਾ ਨੌਜਵਾਨ ਜਿਹੜਾ ਗੁਲਾਟੀ ਜਿਹੜਾ ਕਿ ਡਬਲਈ ਤੋਂ ਬਿਲੋਂਗ ਕਰਦੇ ਆ, ਉਹਦੇ ਪ੍ਰੋਗਰਾਮਾਂ 'ਚ ਵੀ ਆਉਂਦਾ, ਪਹਿਲਾਂ ਵੀ ਇਹਨਾਂ ਦੋਨਾਂ ਦੇ ਰਿਸ਼ਤੇ ਵਿਗੜ ਚੁੱਕੇ ਆ, ਤੇ ਹੁਣ ਵੀ ਕਹਿੰਦੇ ਜਹਾਜ਼ ਦੇ ਵਿੱਚ ਇਹਨਾਂ ਦੀ ਕਾਫੀ ਆਪਸ ਵਿੱਚ ਟਕਰਾਅ ਹੋਇਆ, ਜਿਹਦੇ 'ਚ ਜਿਹੜੀਆਂ ਹੁਣ ਜੇ ਪੋਸਟਾਂ ਦੇਖੀਏ, ਕਈ ਵਾਰੀ ਪੋਸਟਾਂ ਦਾ ਪਤਾ ਨਹੀਂ ਹੁੰਦਾ ਵੀ ਕਿੱਧਰ ਨੂੰ ਕੀ ਕਰ ਦੇਣ, ਉਹ ਸਹੀ ਹੈ ਜਾਂ ਗਲਤ ਆ, ਪਰ ਜਿਹੜੀਆਂ ਜ਼ਿਆਦਾਤਰ ਪੋਸਟਾਂ ਇਹ ਆ ਰਹੀਆਂ ਸੀ ਵੀ ਕਪਿਲ ਨੇ ਸ਼ਰਾਬ ਦੀ ਹਾਲਤ ਦੇ ਵਿੱਚ ਗੁੱਥੀ ਨੂੰ ਬਹੁਤ ਬੜਾ ਚੰਗਾ ਕਿਹਾ, ਤੇ ਉਹਨੂੰ ਇਹ ਕਿਹਾ ਵੀ ਤੂੰ ਮੇਰਾ ਸਰਵੈਂਟ ਆ, ਮੇਰਾ ਨੌਕਰਾਂ ਦੇ, ਬਸ ਉਹੀ ਡੀਲ ਕਰ ਤੂੰ ਮੇਰੇ ਨਾਲ, ਤੂੰ ਤੈਨੂੰ ਮੈਂ ਕੰਮ ਦਿੱਤਾ ਹੋਇਆ, ਇਸ ਢੰਗ ਦਾ ਕਹਿੰਦੇ ਮਾਹੌਲ ਪੈਦਾ ਹੋਇਆ। ਪਰ ਦੇਖੋ ਜਿਹੜੇ ਢੰਗ ਨਾਲ ਕਪਿਲ ਨੂੰ ਅਸੀਂ ਪਬਲਿਕਲੀ ਦੇਖਦੇ ਹਾਂ, ਕਾਫੀ ਸੁਲਝਿਆ ਹੋਇਆ, ਆਪਦੇ ਬਲਬੂਤੇ ਤੇ ਇੱਥੋਂ ਤੱਕ ਪਹੁੰਚਿਆ, ਲੱਗਦਾ ਨਹੀਂ ਵੀ ਇਹੋ ਜਿਹਾ ਵਰਤਾਰਾ ਉਹ ਇੱਕ ਏਅਰਲਾਈਨਸ ਦੇ ਵਿੱਚ ਕਰੂਗਾ ਜਾਂ ਪਬਲਿਕ ਪਲੇਸ ਤੇ ਕਰੂਗਾ, ਇਹ ਗੱਲ ਤੋਂ ਥੱਲੇ ਉਤਰਨ ਵਾਲੀ ਗੱਲ ਨਹੀਂ ਹੈ। ਪਰ ਸੋਸ਼ਲ ਮੀਡੀਆ ਦੇ ਉੱਤੇ ਜਿੰਨੀ ਉਹ ਗੱਲ ਉਛਾਲੀ ਜਾ ਰਹੀ ਹੈ, ਜਿੰਨੀ ਉਹ ਗੱਲ ਚੱਲ ਰਹੀ ਆ, ਉਹ ਤੋਂ ਫਿਰ ਆਪਾਂ ਮੁਨਕਰ ਵੀ ਨਹੀਂ ਹੋ ਸਕਦੇ ਵੀ ਕੁਛ ਨਾ ਕੁਛ ਤਾਂ ਹੋਇਆ, ਜ਼ਿਆਦਾ ਨਹੀਂ ਹੋਇਆ, ਕੁਛ ਨਾ ਕੁਛ ਤਾਂ ਹੋਇਆ। ਇੱਕ ਤਾਂ ਇਸ ਕਾਰਨ ਉਹ ਚਰਚਾ 'ਚ, ਤੇ ਦੂਜਾ ਜੋ ਚਰਚਾ 'ਚ ਜੀ ਕਹਿੰਦੇ ਉਹਨੇ ਆਪਣਾ 18 ਜਨਮ ਨੂੰ ਅਗਲੀ ਜਨਵਰੀ 'ਚ ਮਿਲਾ ਦਾ ਕਿਹਾ ਵੀ ਉਹਨਾਂ ਨੇ ਆਪਣੀ ਜਿਹੜੀ ਮੈਰਿਜ ਦਾ ਜਾਂ ਸ਼ਗਨ ਰਿਸ਼ਤਾ ਜਿਹੜਾ ਕਰਨਾ, ਅੰਗੇਜਮੈਂਟ ਕਰਨੀ ਆ, ਉਹਦੇ ਲਈ ਉਹਨਾਂ ਨੇ ਆਪਣੀ ਜਿਹੜੀ ਗਰਲਫ੍ਰੈਂਡ ਸਾਹਮਣੇ ਲਿਆਂਦੀ ਹੈ ਦੁਨੀਆ ਦੇ, ਗਿੰਨੀ ਨਾਂ ਦੀ ਕੁੜੀ ਹੈ ਜੀ ਉਹ, ਤੇ ਕਹਿੰਦੇ ਉਹਨਾਂ ਦਾ ਜਿਹੜਾ ਹੱਸ ਬੱਲੀਏ ਇੱਕ ਐਪੀਸੋਡ ਚੱਲਦਾ ਸੀ ਉਹਦੇ ਵਿੱਚ ਉਹਨਾਂ ਦੀ ਪਹਿਲੀ ਮੁਲਾਕਾਤ ਹੋਈ ਸੀ, ਤੇ ਉਹਨਾਂ ਨੇ ਹੁਣ ਉਹ ਪਬਲਿਕਲੀ ਆਪਣਾ ਰਿਸ਼ਤਾ ਕਰ ਦਿੱਤਾ ਜੀ, ਉਹ ਵੀ ਕਾਫੀ ਜਿਹੜਾ ਚਰਚਾ 'ਚ ਹੋਇਆ। ਪਰ ਚਲੋ ਜੀ, ਕਈ ਵਾਰ ਅਸੀਂ ਮੈਨੂੰ ਲੱਗਦਾ ਵੀ ਵੱਡੇ ਵੱਡੇ ਕਾਰਜਾਂ ਨੂੰ ਛੱਡ ਕੇ ਇਹਨਾਂ ਗੱਲਾਂ 'ਚ ਬਹੁਤ ਇੰਟਰਸਟ ਲੈਂਦੇ ਹਾਂ, ਤੇ ਅੱਜ ਗੂਗਲ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜੀ ਗਿੰਨੀ ਦੀ ਸਰਚ ਹੋ ਰਹੀ ਹੈ ਵੀ ਕੌਣ ਹੈ, ਕਿਵੇਂ ਹੈ, ਕਿੱਥੋਂ, ਇਹ ਚੀਜ਼ ਦੋ ਚੀਜ਼ਾਂ ਸਾਬਤ ਕਰਦੀ ਹੈ, ਕਪਲ ਦੀ ਪਾਪੂਲੈਰਿਟੀ ਵੀ ਸਾਬਤ ਕਰਦੀ ਹੈ ਵੀ ਉਹਦੇ ਨਾਲ ਕਿੰਨੀ ਦੁਨੀਆ ਜੁੜੀ ਆ, ਤੇ ਬਾਕੀ ਸਾਡੀ ਜਿਗਿਆਸਾ ਵੀ ਸਾਨੂੰ ਵੀ ਦਿਖਾਉਂਦੀ ਹੈ, ਸਾਡਾ ਪੱਧਰ ਵੀ ਦਿਖਾਉਂਦੀ ਹੈ ਵੀ ਅਸੀਂ ਕੀ ਚੀਜ਼ਾਂ ਲੱਭ ਕੇ ਤੇ ਕੀ ਆਪਦੇ ਗਿਆਨ 'ਚ ਵਾਧਾ ਕਰਨਾ ਚਾਹੁੰਦੇ ਹਾਂ, ਉਹ ਸਾਡੇ ਕਿੰਨੇ ਪਰਸੈਂਟ ਲੋਕਾਂ ਦੀ ਕਿਹੋ ਜਿਹੀ ਸੋਚ ਹੈ, ਇਹ ਵੀ ਦਰਸਾਉਂਦੀ ਆ। ਸੋ ਇਸ ਤੋਂ ਬਾਅਦ ਜਿਹੜੀਆਂ ਖੁਦਕੁਸ਼ੀਆਂ ਦਾ ਦੌਰ ਆ ਉਹ ਰੁਕਿਆ ਨਹੀਂ, ਚੱਲ ਹੋ ਮੇਰਿਆ, ਚਰਚਾ ਰੁਕੀ ਆ, ਚਰਚਾ ਖੁਦਕੁਸ਼ੀਆਂ ਦੀ ਵੀ ਰੁਕ ਗਈ ਆ, ਚਰਚਾ ਉਹ ਵੀ ਰੁਕ ਗਈ ਆ ਵੀ ਫਲਾਨੇ ਨੇ ਫਲਾਨਾ ਕੁੱਟਤਾ, ਅਕਾਲੀ ਵਿਧਾਇਕ ਨੇ ਫਲਾਨਾ ਕੁੱਟਤਾ, ਅਕਾਲੀ ਵਰਕਰ ਨੇ ਫਲਾਨਾ ਕੁੱਟਤਾ, ਉਹ ਚਰਚਾ ਵੀ ਰੁਕ ਗਈ ਕਿਉਂਕਿ ਸਰਕਾਰ ਬਦਲ ਗਈ ਆ, ਤੇ ਸੰਸਾਰ ਜ਼ਿਆਦਾਤਰ ਤਕਲੀਫ ਸਾਨੂੰ 10 ਸਾਲ ਪੁਰਾਣੀ ਬਾਦਲ ਤੇ ਸੁਖਬੀਰ ਦੀ ਸਰਕਾਰ ਨਾਲ ਹੀ ਸੀ। ਹੁਣ ਖੁਦਕੁਸ਼ੀਆਂ ਭਾਵੇਂ ਅਖਬਾਰ 'ਚ ਰੋਜ਼ 2-4 ਆ ਰਹੀਆਂ, ਪਰ ਅਸੀਂ ਚਰਚਾ ਛੱਡ ਦਿੱਤੀ ਹੈ, ਖਾਸ ਕਰਕੇ ਸਾਡੇ ਫੇਸਬੁੱਕ ਦੇ ਬੁੱਧੀਜੀਵੀਆਂ ਨੇ ਵੀ ਕਹਿੰਦੇ ਕੋਈ ਗੱਲ ਨਹੀਂ, ਇਹ ਤਾਂ ਚੱਲਦੀਆਂ ਹੀ ਆ, ਇਹ ਤਾਂ ਹੁੰਦੀਆਂ ਆ। ਸੋ ਪਹਿਲਾਂ ਇਹ ਬੜੀਆਂ ਰੜਕਦੀਆਂ ਸਨ, ਇਹ ਸਾਡਾ ਬੌਧਿਕ ਪੱਧਰ ਤੇ ਸਾਡੀ ਇੱਕ ਸੋਚ ਨੂੰ ਵੀ ਵਿਖਿਆਨ ਕਰਦੀਆਂ ਵੀ ਸਾਡੀ ਸੋਚ ਕਿਦੋਂ ਕਿੱਧਰੋਂ ਜਾਂਦੀ ਆ, ਵੋਟਾਂ ਵਾਲੇ ਤੱਕ ਸਾਡੀ ਸੋਚ ਕੀ ਸੀ ਤੇ ਹੁਣ ਸਾਡੀ ਸੋਚ ਕੀ ਬਦਲੀ ਆ। ਮੈਂ ਦਾਅਵੇ ਨਾਲ ਕਹਿ ਸਕਦਾ ਵੀ ਪਿਛਲੇ ਸਰਕਾਰ ਬਣੀ ਤੋਂ ਲੈ ਕੇ ਪਿਛਲੇ 4-5 ਦਿਨ ਹੋਏ ਆ, 5 ਦਿਨਾਂ ਦੇ ਅਖਬਾਰ ਚੱਕ ਲਓ, ਤੁਹਾਨੂੰ 10 ਦੇ ਕਰੀਬ ਤਾਂ ਇਹ ਮਿਲਣਗੀਆਂ ਖੁਦਕੁਸ਼ੀਆਂ, 10 ਦੇ ਕਰੀਬ ਤੁਹਾਨੂੰ ਕਤਲ ਹੋਏ ਵੀ ਮਿਲਣਗੇ, ਪਰ ਕਿਸੇ ਨੇ ਨਹੀਂ ਲਿਖਿਆ ਵੀ ਉਹ 'ਚ ਅਕਾਲੀ ਨੇ ਮਾਰਤਾ। ਪਹਿਲਾਂ ਜੇ ਕਿਸੇ ਦਾ ਪਿੰਡ 'ਚ ਵੀ ਕਿਸੇ ਦੇ ਥੱਪੜ ਵੱਜਦਾ ਸੀ ਤਾਂ ਉਹ ਅਕਾਲੀ ਤੇ ਕਾਂਗਰਸੀ ਕਹਿ ਕੇ ਹੀ ਮਾਰਿਆ ਜਾਂਦਾ ਸੀ। ਹਾਂ, ਹੁਣ ਮਲੂਕੇ ਨੇ ਜ਼ਰੂਰ ਆਪਦਾ ਫਰਜ਼ ਸ਼ੁਰੂ ਕਰ ਲਿਆ ਜੀ, ਮਲੂਕੇ ਨੇ ਅੱਜ ਬਿਆਨ ਦਿੱਤਾ ਵੀ ਕਾਂਗਰਸੀ ਜਿਹੜੇ ਆ ਉਹ ਧੱਕਾ ਕਰਨਾ ਸ਼ੁਰੂ ਕਰਤਾ ਤੇ ਉਹ ਕੁੱਟਮਾਰ ਤੇ ਮਾਰਾ ਮਰਾਈ ਤੱਕ ਪਹੁੰਚ ਚੁੱਕੇ ਆ, ਇਹ ਅੱਜ ਸਿਕੰਦਰ ਸਿੰਘ ਮਲੂਕੇ ਦਾ ਅਫੀਸ਼ੀਅਲ ਬਿਆਨ ਆ। ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਗੱਲ ਉਹੀ ਆ ਜਾਂਦੀ ਹੈ ਜੀ ਵੀ ਸਾਡਾ ਬੁਰਾ ਕਿਰਦਾਰ, ਬੁਰੇ ਕਿਰਦਾਰ ਦੇ ਤਹਿਤ ਅਸੀਂ ਇਹ ਕੁਛ ਕਰ ਰਹੇ ਹਾਂ, ਸਾਡੇ ਕਹਿਣੀ ਦੇ ਅਸੀਂ ਹੋਰ ਆ, ਕਰਨੀ ਦੇ ਅਸੀਂ ਹੋਰ ਆ। ਸੋ ਇਹ ਵੀ ਇੱਕ ਅੱਜ ਦੀ ਖਬਰ ਆ ਜੀ। ਤੇ ਜ਼ਿਆਦਾ ਇੱਕ ਖਬਰ ਹੋਰ ਜਿਹੜੀ ਫਲੋਟ ਹੋ ਰਹੀ ਆ ਉਹ ਯੋਗੀ ਆਦਿੱਤਿਆਨਾਥ ਦੇ ਮਾਮਲੇ 'ਚ ਆ ਜੀ, ਜਿਹੜੇ ਕਿ 32ਵੇਂ ਮੁੱਖ ਮੰਤਰੀ ਬਣੇ ਆ, 2 ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਏ ਆ ਜੀ ਉਹਨਾਂ ਨੇ, ਤੇ ਪਰ ਬੜਾ ਕਮਾਲ ਦਾ ਜਿਹੜਾ ਫੈਸਲਾ ਭਾਜਪਾ ਵੱਲੋਂ ਲਿਆ ਗਿਆ, ਜਿਹੜੇ ਬਾਰੇ ਕਿਸੇ ਨੇ ਕਿਆਸ ਲਾਈਆਂ ਹੀ ਨਹੀਂ ਸੀ ਵੀ ਕੀ ਇਹ ਹੋ ਸਕਦਾ, ਪਰ ਉਹ ਹੋ ਗਿਆ, ਉਹ ਤੁਹਾਡੇ ਸਾਹਮਣੇ ਆ, ਤੇ ਉਹਦੇ ਬਾਰੇ 'ਚ ਕਾਫੀ ਜਿਹੜੀ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਥਾਂ ਤੇ ਚਰਚਾ ਹੋ ਰਹੀ ਆ। ਪਰ ਦੇਖਦੇ ਹਾਂ ਹੁਣ ਇਸ ਗੂਗਲ ਦੀ ਜਿਹੜੀ ਤੋਪ ਸੀ ਯੋਗੀ ਆਦਿੱਤਿਆਨਾਥ ਦੇ ਨਾਂ ਹੇਠ ਦੀ, ਦੇਖਦੇ ਹਾਂ ਵੀ ਹੁਣ ਇਹ ਅੱਗ ਆ ਜਿਹੜੀ ਕੁਰਸੀ ਦਾ ਰੁਤਬਾ ਜਾਂ ਜ਼ਿੰਮੇਵਾਰੀਆਂ ਦਾ ਰੁਤਬਾ ਇਸ ਅੱਗ ਨੂੰ ਕਿੰਨਾ ਸ਼ਾਂਤ ਕਰਦਾ, ਜਾਂ ਇਹ ਅੱਗ ਕਿਹਦੇ ਕਿਤੇ ਤੇ ਡਿੱਗਦੀ ਆ, ਅਸੀਂ ਤਾਂ ਦੁਆਰ ਅਰਦਾਸੀ ਕਰਾਂਗੇ ਵੀ ਅੱਗ ਨਾ ਹੀ ਕਿਸੇ ਤੇ ਡਿੱਗੇ ਤੇ ਇਹ ਅੱਗ ਸ਼ਾਂਤ ਹੀ ਕਰੇ ਕਿਸੇ ਨਾ ਕਿਸੇ ਨੂੰ, ਜਿਹਨੂੰ ਵੀ ਕਰੇ, ਤੇ ਭਲੇ ਲਈ ਉਰੇ ਕਿਉਂਕਿ ਅੱਗ ਭਲਾ ਵੀ ਕਰਦੀ ਹੈ ਤੁਹਾਨੂੰ ਪਤਾ ਹੋਣਾ ਅੱਗ ਡਿਵੈਲਪ ਦਾ ਵੀ ਇੱਕ ਹਿੱਸਾ ਅੱਗ ਬਿਨਾ ਇਹ ਦੁਨੀਆ ਖੜ ਵੀ ਸਕਦੀ ਆ ਸੋ ਇੱਧਰ ਸਾਡੇ ਨਾਲ ਰਾਜਮਿੰਦਰ ਹੋਰਾਂ ਨੇ ਇੱਕ ਹੋਰ ਪਿਕਚਰ ਸਾਂਝੀ ਕੀਤੀ ਹੈ ਜੀ ਕਹਿੰਦੇ ਟਰੈਕਟਰਾਂ ਬਾਰੇ ਕਾਫੀ ਜਾਣਕਾਰੀ ਹੈ ਉਹਦੇ ਬਾਰੇ ਮੈਨੂੰ ਪੜ੍ਹਨੀ ਪੈਣੀ ਹੈ ਟਰੈਕਟਰਾਂ ਦਾ ਮੈਂ ਬੜਾ ਸ਼ੌਕੀਨ ਹਾਂ ਟਰੈਕਟਰ ਦੇਖ ਕੇ ਮੇਰੀ ਰੂਹ ਜੀ ਖੁਸ਼ ਹੋ ਜਾਂਦੀ ਹੈ ਤੇ ਉਹਨਾਂ ਨੇ ਇੱਕ ਦੋ ਤਿੰਨ ਚਾਰ ਪੰਜ ਇਹ ਵੀ ਪੰਜ ਟਰੈਕਟਰ ਭੇਜਤੇ ਪਰ ਤੁਸੀਂ ਇੱਕ ਧੱਕਾ ਕਰਕੇ ਫੋੜ ਨੀ ਭੇਜਿਆ ਫੋੜ ਫੋੜ ਹੀ ਆ ਜੱਸਾ ਗੌਸਲ ਹੋਰਾਂ ਦੀ ਲਿਖੀ ਕਵਿਤਾ ਉਹਨਾਂ ਨੇ ਭੇਜਿਆ ਜੀ ਕਹਿੰਦੇ ਪਹਿਲਾਂ ਅਸੀਂ ਟਰੈਕਟਰ ਅੰਗਰੇਜ਼ਾਂ ਨੇ ਬਣਾਇਆ ਕੁਝ ਟਾਈਮ ਪਿੱਛੋਂ ਆਪਣਾ ਹਿੰਦੁਸਤਾਨ ਆਇਆ ਤੇ ਹਿੰਦੁਸਤਾਨ ਦੀ ਫੋਟੋ ਆ ਜੀ DT-14 ਤੇ 28 ਵਿੱਚ ਅੰਨਾ ਜ਼ੋਰ ਸੀ ਬਾਇਲਾਰਸ ਵਰਗਾ ਨਾ ਉਦੋਂ ਕੋਈ ਹੋਰ ਸੀ ਸਕੌਟ ਵੀ ਕੰਮ ਚੰਗਾ ਸੀ ਕਰਦਾ ਆਸ਼ਾ ਨੀਲਾ ਸੌਖਾ ਸੀ ਸੌਖਾ ਨਹੀਂ ਸੀ ਮਰਦਾ HMT ਨੇ ਐਡਵਾਂਸ ਟੈਕਨੀਸ਼ੀਅਨ ਨਾਲ 9-11 ਸੀ ਬਣਾਇਆ ਮੈਸੀ ਵੀ ਅੱਜ ਕੱਲ ਦਿਲਾਂ ਉੱਤੇ ਛਾਇਆ ਦੁਨੀਆ ਸੀ ਫੈਨ ਯਾਰ ਉਹ ਫੋੜ ਦੀ ਆਵਾਜ਼ ਦੀ ਘਰ ਘਰ ਗੱਲ ਤੁਰੀ ਫਿਰ ਗੱਲ ਸਵਰਾਜ ਦੀ ਫਾਰਮਾ ਟਰੈਕ ਵੀ ਆਇਆ ਲੋਕਾਂ ਨੂੰ ਰਾਸ ਬਈ ਮਹਿੰਦਰੇ ਨੂੰ ਲੈ ਕੇ ਨਾ ਕੋਈ ਹੁੰਦਾ ਉਦਾਸ ਬਈ ਪ੍ਰੀਤ ਵਾਲੀ ਲੁੱਕ ਨੇ ਚੀਬ ਸਾਰੇ ਚਿੱਬ ਸਾਰੇ ਕੱਢ ਤੇ ਜਪਾਨੀਆਂ ਨੇ ਕਬੋਟਾ ਨਾਲ ਫਾਹੇ ਸਾਰੇ ਵੱਢ ਤੇ ACE ਤੇ ਸਟੈਂਡਰਡ ਵੀ ਖੇਤੀ ਨੂੰ ਕਾਇਮ ਆ ਬਾਹੀ ਵਿੱਚ ਇੰਡੋਫਾਰਮ ਨਾ ਲਿਆਉਂਦਾ ਬਹੁਤ ਨਾ ਲਾਉਂਦਾ ਬਹੁਤਾ ਟਾਈਮ ਆ ਟੈਕਨੋਲੋਜੀ ਵੱਲੋਂ ਜੌਂਡੀਅਰ ਵਾਲਾ ਜੌਂਡੀਅਰ ਬਾਹਲਾ ਐਡਵਾਂਸ ਆ ਹਾਲੈਂਡ ਵੀ ਧੂੜਾਂ ਪੱਟਣ ਚ ਛੱਡਦਾ ਨਾ ਕੋਈ ਚਾਂਸ ਆ ਸੋਹਣਾ ਲੀਕਾਂ ਵਾਲਿਆਂ ਨੇ ਐਂਡਲੈਸ DC ਬਣਾਇਆ ਸੀ ਬੇਹਿਸਾਬ ਜ਼ੋਰ ਪਾ ਕੇ ਸਿਰਾ ਹੀ ਕਰਵਾਇਆ ਸੀ ਮੇਹਰ ਕਰੀ ਮਾਲਕਾਂ ਨਾਲ ਜਾਮੀ ਸਾਥੋਂ ਰੁੱਠ ਜੀ ਇੱਕ ਬਰਾਬਰ ਹੁੰਦੇ ਜੱਟ ਨੂੰ ਟਰੈਕਟਰ ਤੇ ਪੁੱਤ ਜੀ ਸੋ ਕਿਆ ਬਾਤ ਆ ਜੀ ਟਰੈਕਟਰ ਤੇ ਪੁੱਤ ਦੀ ਗੱਲ ਰਾਜ ਬਰਾੜ ਹੋਰਾਂ ਨੇ ਵੀ ਕੀਤੀ ਸੀ ਤੇ ਜੱਸਾ ਗੌਸਲ ਹੋਰਾਂ ਨੇ ਬੜੀ ਖੂਬਸੂਰਤ ਰਚਨਾ ਜਿਹੜੀ ਸਾਡੇ ਨਾਲ ਰਾਜਮਿੰਦਰ ਹੋਰਾਂ ਨੇ ਸਾਂਝੀ ਕੀਤੀ ਆ ਤੇ ਟਰੈਕਟਰਾਂ ਦੇ ਮਾਮਲੇ ਚ ਵਾਕਈ ਹਿਸਟਰੀ ਆ ਪਰ ਆਸ਼ੇ ਦੀ ਫੋਟੋ ਨੀ ਲਾ ਕੇ ਆਸ਼ੇ ਨਾਲ ਵਿਚਾਰੇ ਨਾਲ ਉਹਦੇ ਨਾਲ ਧੱਕਾ ਕੀਤਾ ਤੁਸੀਂ ਕੀ ਕਹਿੰਦੇ ਹੁੰਦੇ ਰੇਸਿਜ਼ਮ ਕੀਤਾ ਵੀ ਬ੍ਰੈਡ ਵਿਚਾਰਾ ਗਰੀਬ ਹੀ ਹੈ ਨਾ ਤਾਂ ਕਰਕੇ ਇੱਕ ਸਿਲੰਡਰ ਤੇ ਉਹਦੇ ਉਹਦੀ ਤੁਸੀਂ ਫੋਟੋ ਨੀ ਲਾਈ ਸੋ ਅਗਾਂਹ ਨੂੰ ਧਿਆਨ ਰੱਖਿਓ ਜੀ ਇਹ ਜਿਹੜੀ ਰੇਸਿਜ਼ਮ ਨੀ ਕਰਨਾ ਆਪਾਂ ਅਗਲੀ ਮੇਲ ਆਈ ਹੈ ਜੀ ਇੰਦਰ ਦੁਬਲੀ ਕੇਨਸ ਤੋਂ ਕੇਨਸ ਵਾਲੇ ਇੰਦਰ ਬਾਈ ਵਧਾਈਆਂ ਪਹਿਲਾਂ ਤਾਂ ਤੁਹਾਨੂੰ ਤੁਹਾਡਾ ਯਾਰ ਰਣਜੀਤ ਸਿੱਖੋਂ ਪੱਕਾ ਹੋ ਗਿਆ ਜੀ ਕੱਲ ਤੇ ਬੜੀ ਖੁਸ਼ੀ ਹੋਈ ਸਾਡਾ ਬੜਾ ਪਿਆਰਾ ਮਿੱਤਰ ਆ ਤੇ ਜਦੋਂ ਉਹਨੂੰ ਕਾਫੀ ਜੱਦੋ ਜਾਇਦ ਬਾਅਦ ਕੱਲ ਜਿਹੜੀ PR ਦੀ ਜਿਹੜੀ ਉਹਦੀ ਅਪਰੂਵਲ ਆਈ ਸਾਨੂੰ ਬੜੀ ਖੁਸ਼ੀ ਹੋਈ ਤੇ ਤੁਹਾਡੇ ਵੀ ਬੜੇ ਕਲੋਜ ਮਿੱਤਰ ਆ ਜੀ ਸੋ ਤੁਹਾਨੂੰ ਵੀ ਮੁਬਾਰਕਾਂ ਉਹਨੇ ਲਿਖਿਆ ਜੀ ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ ਕੁਝ ਲੋਕ ਨਹੀਂ ਮੰਨਦੇ ਬਟ ਗਾਣੇ ਦਾ ਬਹੁਤ ਵੱਡਾ ਹੱਥ ਆ ਜੀ ਕੱਲ ਦੇ ਅੱਜ ਕੱਲ ਦੇ ਜਵਾਕਾਂ ਨੂੰ ਪੁੱਠੇ ਰਾਹ ਪਾਉਣ ਚ ਬਿਲਕੁਲ ਜੀ ਇਹਦੇ ਚ ਕੋਈ ਦੋ ਰਾਇ ਨੀ ਇਹ ਸਾਬਤ ਹੋ ਚੁੱਕੀਆਂ ਗੱਲਾਂ ਵੀ ਗਾਣਿਆਂ ਨਾਲ ਜਾਂ ਅੱਜ ਦੇ ਗਾਣਿਆਂ ਦੇ ਨੇ ਕਲਚਰ ਦੇ ਵਿੱਚ ਜਿਹੜਾ ਚੇਂਜ ਲਿਆਂਦਾ ਜਿਹੜੀਆਂ ਗੈਂਗਸਟਰ ਖੜੇ ਹੋਏ ਆ ਨੌਜਵਾਨ ਜਿਹੜੇ ਡ੍ਰਿਫਟਿੰਗ ਤੱਕ ਕਰਨ ਲੱਗੇ ਆ ਨੌਜਵਾਨ ਜਿਹੜੇ ਵੱਡੀਆਂ ਕਾਰਾਂ ਜੀਪਾਂ ਟਰੈਕਟਰਾਂ ਦੇ ਅਲਾਏ ਵੀਲ ਪਾਉਣ ਲੱਗੇ ਆ ਉਹ ਇਹ ਗਾਣਿਆਂ ਤੋਂ ਹੀ ਪ੍ਰਭਾਵਿਤ ਹੋ ਕੇ ਹੋਏ ਆ ਤੇ ਮੇਰੀ ਤਾਂ ਸਿੱਧੀ ਕਈ ਵਾਰ ਗੱਲ ਹੋਈ ਇੱਕ ਨੌਜਵਾਨ ਗਾਇਕ ਨੇ ਕੋਈ ਟਰੈਕਟਰ ਦੇ ਅਲਾਏ ਪਾ ਕੇ ਬਣਾਇਆ ਸੀ ਤੇ ਮੈਨੂੰ ਉਹਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਇੱਕ ਪ੍ਰੈਸ ਕਾਨਫਰੰਸ ਤੇ ਉਹਨੇ ਬੜੀ ਇੱਕ ਠੋਕ ਕੇ ਨੌਜਵਾਨ ਨੇ ਕਿਹਾ ਵੀ ਮੈਂ ਉਹ ਗਾਇਕ ਹਾਂ ਜਿਹਨੇ 4 ਟਰੈਕਟਰਾਂ ਦੇ ਵੀ ਅਲਾਏ ਪਵਾਤੇ ਤਾਂ ਮੈਂ ਉਹਨੂੰ ਕਿਹਾ ਵੀ ਸ਼ਾਬਾਸ਼ ਭਰਾ ਮੇਰਿਆ ਹੋਰ ਕੋਈ 2-4 ਜੱਟ ਖੁਦਕੁਸ਼ੀ ਦੇ ਰਾਹ ਪਾਤੇ ਐਂ ਕਹਿ ਦੂੰ ਕਿਉਂਕਿ ਜਦੋਂ ਮੁੰਡਾ ਬੀਰ ਕੇ ਬਹਿ ਗਿਆ ਹੋਣਾ ਮੁੰਡਾ ਪਹਿਲਾਂ ਤਾਂ ਖੇਤੀ ਨੂੰ ਜਾਂਦਾ ਨੀ ਤੇ ਜੇ ਉਹ ਖੇਤੀ ਨੂੰ ਜਾਣ ਲਈ ਉਹ ਬੀਰ ਕੇ ਬਹਿ ਗਿਆ ਵੀ ਮੇਰੇ ਤਾਂ ਪਹਿਲਾਂ 80,000 ਦੇ ਅਲਾਏ ਪਵਾ ਟਰੈਕਟਰ ਦੇ ਮੈਂ ਤਾਂ ਫੇਰ ਖੇਤ ਜਾਊਂਗਾ ਤਾਂ ਉਸ ਬਾਪ ਤੋਂ ਪੁੱਛੋ ਵੀ ਉਹਨੇ 80,000 ਕਿੱਥੋਂ ਲਿਆਂਦਾ ਹੋਣਾ ਕਿਹਦੇ ਕਿਹਦੇ ਪੈਰੀ ਹੱਥ ਲਾਏ ਹੋਣੇ ਮੈਂ ਸ਼ਾਬਾਸ਼ ਧੰਨ ਭਾਗ ਭਰਾ ਮੇਰਿਆ ਅਲਾਏ ਪਵਾ ਕੇ ਤੂੰ ਬਹੁਤ ਮਹਾਨ ਕੰਮ ਕੀਤਾ ਮੈਂ ਸ਼ਬਦ ਉਹਦੇ ਮੂੰਹ ਤੇ ਕਹਿਆ ਪਰ ਮੈਨੂੰ ਬਹੁਤ ਉਸ ਪ੍ਰੈਸ ਕਾਨਫਰੰਸ ਚ ਬੁਰਾ ਸਮਝਿਆ ਗਿਆ ਤੇ ਮੈਥੋਂ ਛੇਤੀ ਉਸ ਪ੍ਰੈਸ ਕਾਨਫਰੰਸ ਚ ਮੈਨੂੰ ਤੋੜਨ ਦੀ ਖੇਚਲ ਕੀਤੀ ਗਈ ਕਿਉਂਕਿ ਮੈਂ ਟੇਢਾ ਸਵਾਲ ਕਰਤਾ ਸੀ ਸੋ ਚਲੋ ਕੋਈ ਗੱਲ ਨੀ ਜੀ ਇਹ ਜੇ ਇਹ ਗਾਇਕ ਇਹ ਜੇ ਸਿੰਗਰ ਉਹਨਾਂ ਨੂੰ ਉਹਨਾਂ ਦਾ ਵੀ ਆਪਦਾ ਕੰਮ ਆ ਕਰ ਰਹੇ ਆ ਤੇ ਈਮੇਲ ਜਿਹੜੀ ਹੈ ਸਾਡੇ ਨਾਲ ਹਰਨੇਕ ਸਿੰਘ ਜੁੜੇ ਆ ਜੀ ਤੇ ਉਹਨਾਂ ਨੇ ਲਿਖਿਆ ਕੁਛ ਨੀ ਬਸ ਈਮੇਲ ਕਰਤੀ ਸੋ ਹਰਨੇਕ ਬਾਈ ਤੁਹਾਡੀ ਹਾਜ਼ਰੀ ਲੱਗ ਗਈ ਆ ਵੀ ਤੁਸੀਂ ਈਮੇਲ ਕਰਤੀ ਪਰ ਤੁਸੀਂ ਕੁਛ ਲਿਖਿਆ ਨੀ ਲਿਖ ਲੈਂਦੇ ਤਾਂ ਹੋਰ ਖੁਸ਼ੀ ਹੁੰਦੀ ਸੋ ਦੋਸਤੋ ਗਾਣੇ ਦਾ ਇੱਕ ਦਾ ਹੋਰ ਵੇਲਾ ਹੋ ਗਿਆ ਤੇ ਤੁਹਾਡੀ ਕਾਲ ਦਾ ਵੀ ਵੇਲਾ ਹੋ ਗਿਆ ਤੇ ਤੁਸੀਂ ਕਾਲ ਵੀ ਜ਼ਰੂਰ ਲਾਓ ਤੇ ਇਹਨੇ ਅਸੀਂ ਗਾਣਾ ਸੁਣਿਆ
ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ
जे तुहानू एजुकेशन या माइग्रेशन बारे माहिर सलाह दी जरूरत है ता अभी कॉल करो CACA नू 03-9663-1318। असी एडमिशन स्टूडेंट वीजा जॉनर स्किल्ड माइग्रेशन 457 एम्प्लॉयर स्पॉन्सर्ड वीजा पार्टनर वीजा स्टेट स्पॉन्सरशिप MRT अते मिनिस्ट्रल इंटरवेंशन दे किस्मा विच माहिर हां। साडे एक्सपर्ट्स तुहानू सही सलाह दे के तुहाडे सुपनयां नू साकार करन विच मदद करन के कॉल करो CECA नू 03-9663-1318 और विजिट आवर वेबसाइट www.ceca.com.au। CECA जित्थों तुहाडा करियर शुरू हुंदा है।
CG Batches now trading as DMB Motor Repairs।
इत्थे हर तरह दियां गड्डियां दी मरम्मत कीती जांदी है जिवें के ऑटो इलेक्ट्रिकल मैकेनिकल एयर कंडीशनिंग LPG रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदण लई दर्शन दियो।
CG Batches फिलिप्स साउंड सिस्टम दे ऑथराइज्ड डीलर भी हन। इत्थे नवीं गड्डियां दी अंडर वारंटी लॉग बुक सर्विस भी कीती जांदी है।
CG Batches हफ्ते दे 6 दिन उपलब्ध ने। अपॉइंटमेंट ते वधेरे जानकारी लई संपर्क करो दविंदर सिंह नु मोबाइल नंबर 0434641327
0434641327
पता भी नोट कर लो 4/14 ते 5/14 स्टील स्ट्रीट ब्लैटाउन सिडनी
सीडी बैटरीज
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411726348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25992 Driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
10 to 15 saal de tajurbe naal Australia de Melbourne ch. Je tusi IELTS ya PTE naal sambandhit courses karna chahunde ho, ta Lakshya PTE Melbourne de rahe ne outstanding coaching for PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS te PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio 24 ghante 7 din Australia da pehla Punjabi radio. Harman Radio.
Harman Radio.
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਤੋਂ ਸਟੂਡੀਓ ਤੋਂ ਜੁੜਿਆ ਹੋਇਆ ਜੀ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਟੈਕਨੀਕਲ ਸਪੋਰਟ ਦੇ ਰਿਹਾ ਪਰ ਸਾਡੇ ਨਾਲ ਹੁਣ ਜੁੜ ਚੁੱਕਿਆ ਜੀ ਅਮਰਜੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਦੇ ਕਾਰਕੁਨ ਆ ਜੀ ਕਾਫੀ ਮੈਲਬਨ ਦੀ ਜ਼ਿੰਮੇਵਾਰੀ ਉਹਨਾਂ ਨੇ ਕਾਫੀ ਨਿਭਾਈ ਪਿਛਲੇ ਦਿਨਾਂ 'ਚ ਕੁਝ ਇੱਕ ਮੁੱਦਿਆਂ 'ਤੇ ਆਪਾਂ ਗੱਲਬਾਤ ਕਰਨੀ ਆ ਉਹਨਾਂ ਨਾਲ ਜਿਹੜੇ ਕਿ ਖਾਸ ਕਰਕੇ ਸਹੁੰ ਚੁੱਕਣ ਤੋਂ ਬਾਅਦ 3-4 ਮੁੱਦੇ ਹੋਏ ਸੋ ਉਹਦਾ ਮੁੱਦਿਆਂ 'ਤੇ ਗੱਲਬਾਤ ਕਰਨ ਤੋਂ ਪਹਿਲਾਂ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਆ ਤਾਂ ਇਹਨਾਂ ਤੋਂ ਗੱਲ ਆਮ ਆਦਮੀ ਪਾਰਟੀ ਦੀ ਹੀ ਕਰਨੀ ਚਾਹੀਦੀ ਆ ਪਰ ਫਿਰ ਵੀ ਇੱਕ ਸਵਾਲ ਮੈਨੂੰ ਬਾਰ ਬਾਰ ਰੜਕ ਰਿਹਾ ਮੈਂ ਉਹ ਇਹਨਾਂ ਨੂੰ ਸਵਾਲ ਤੋਂ ਸ਼ੁਰੂ ਕਰਦਾ ਪਹਿਲਾਂ ਤਾਂ ਸਵਾਗਤ ਹੈ ਅਮਰਜੀਤ ਬਾਈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਤੋਂ ਬਰਾੜ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਹਰਮਨ ਰੇਡੀਓ
ਦੇ ਜੀ ਜੀ ਸਤਿ ਸ੍ਰੀ ਅਕਾਲ ਜੀ ਅਮਰਜੀਤ ਬਾਈ ਮਲੂਕਾ ਸਾਹਿਬ ਦਾ ਬੜਾ ਵੱਡਾ ਬਿਆਨ ਲੱਗਿਆ ਕਹਿੰਦੇ ਕਾਂਗਰਸੀ ਗੁੰਡਾਗਰਦੀ ਤੇ ਉਤਰੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਡਟ ਕੇ ਕਰਾਂਗੇ ਕਹਿੰਦੇ ਮੁਕਾਬਲਾ ਤੇ ਇਹ ਮਲੂਕਾ ਹੋਰਾਂ ਦੇ ਬੇਟੇ ਦਾ ਵੀ ਨਾਲ ਇੱਕ ਫੋਟੋ ਲੱਗੀ ਆ ਗੁਰਪ੍ਰੀਤ ਦੀ ਤੇ ਤੁਸੀਂ ਤਕਰੀਬਨ ਉਹਨਾਂ ਦੇ ਲਾਗਲੇ ਏਰੀਆ ਚੋਂ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਹੁਣ ਗੁੰਡਾਗਰਦੀ ਸੱਚੀ ਹੋਣ ਲੱਗ ਗਈ ਜਾਂ
ਆਪਦੀ ਗੁੰਡਾਗਰਦੀ ਚੱਲਣ ਬੰਦ ਹੋ ਗਈ ਤਾਂ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਲੱਗਦਾ ਵੀ ਗੁੰਡਾਗਰਦੀ ਹੋ ਗਈ ਇਹਨਾਂ ਨੇ ਲੋਕਾਂ ਨੇ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਜ਼ੁਲਮ ਕੀਤੇ ਆ ਨਜਾਇਜ਼ ਕਰਜ਼ੇ ਕਰਵਾਏ ਆ ਤੇ
ਜੀ ਜੀ ਜੀ
ਮੈਨੂੰ ਲੱਗਦਾ ਇਹ ਹੁਣ ਕਾਸਟੇਟ ਹੋ ਚੁੱਕੇ ਆ ਆਪਦੀ ਕਿਉਂਕਿ ਹੁਣ ਪੁੱਗ ਨੂੰ ਹਟ ਗਈ ਇਹਨਾਂ ਦੀ
ਬਿਲਕੁਲ ਬਿਲਕੁਲ ਮੈਨੂੰ ਵੀ ਇਹੀ ਲੱਗਦਾ ਵੀ ਏਸੀਆਂ ਬਣਾਉਣ ਤੋਂ ਪਹਿਲਾਂ ਅਖਬਾਰ ਨੂੰ ਵੀ ਸੋਚਣਾ ਚਾਹੀਦਾ ਅਖਬਾਰ ਵੀ ਪੱਤਰਕਾਰ ਵੀ ਤਾਂ ਪੁੱਛ ਸਕਦਾ ਨਾ ਵੀ ਹੁਣ ਤੱਕ ਤਾਂ ਇਹ ਕੁਛ ਤੁਸੀਂ ਕਰਦੇ ਸੀ ਤੇ ਹਜੇ ਤਾਂ ਦੇਣੀ ਪੰਜ ਹੋਏ ਆ
ਹਾਂਜੀ ਇਹੀ ਹੈ ਨਹੀਂ ਲੋਕਾਂ ਦੀ ਲੀਡਰਾਂ ਦੀ ਨੈਤਿਕਤਾ ਖਤਮ ਹੋ ਗਈ ਇਹਨਾਂ ਦੇ ਵਿੱਚ ਕੋਈ ਨੈਤਿਕ ਆਧਾਰ ਨਹੀਂ ਹੈਗਾ ਇਹ ਮਤਲਬ ਕੋਈ ਗਲਤ ਬੁਰੀ ਗੱਲ ਹੋ ਹੀ ਨਹੀਂ ਸਕਦੀ ਵੀ ਇਹ ਲੋਕ ਨੈਤਿਕ ਤੌਰ ਤੇ ਇੰਨੇ ਕੰਗਾਲ ਹੋ ਚੁੱਕੇ ਆ ਵੀ ਜਿਹੜੇ ਆਪ ਨੇ ਕਰਮ ਕੀਤੇ ਇਹਨਾਂ ਨੂੰ ਚੰਗੇ ਲੱਗਦੇ ਆ ਉਹੀ ਉਹੀ ਜੇ ਕੋਈ ਹੋਰ ਕਰਦਾ ਇਹਨਾਂ ਨਾਲ ਇਹਨਾਂ ਨੂੰ ਗੁੰਡਾਗਰਦੀ ਲੱਗਦੀ ਹੈ
ਜੀ 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 ਸੋ ਅਮ੍ਰਿਤ ਭਾਈ ਜੇ ਤੁਹਾਡੀ ਪਾਰਟੀ ਵਾਲੇ ਪਾਸੇ ਆਈਏ ਤਾਂ ਚਲੋ ਪਹਿਲਾਂ ਤਾਂ ਮੁਬਾਰਕਾਂ ਤੁਸੀਂ ਮੁੱਖ ਵਿਰੋਧੀ ਪਾਰਟੀ ਬਣੇ ਹੋ ਤੇ ਆਪਣੇ ਫੂਲਕਾ ਸਾਹਿਬ ਨੂੰ ਉਹਦੀ ਕਮਾਂਡ ਮਿਲੀ ਆ ਖਹਿਰਾ ਸਾਹਿਬ ਨੂੰ ਚੰਗੀ ਚੀਫ ਵਿਪ ਦਾ ਅਹੁਦਾ ਮਿਲਿਆ ਸੋ ਟੀਮ ਨੇ ਇਕਜੁੱਟਤਾ ਵੀ ਦਿਖਾਈ ਆ ਭਾਵੇਂ ਅਫਵਾਹਾਂ ਖੁਸ਼ੀ ਫੈਲ ਰਹੀਆਂ ਸਨ ਪਰ ਤੁਸੀਂ ਥੋੜੀਆਂ ਜਿਹੀਆਂ ਹੋਰ ਇਦੂ ਗਾਂਹ ਦੀਆਂ ਗੱਲਾਂ ਵੀ ਕਿਉਂਕਿ ਜਦੋਂ ਬੰਦਾ ਨਾਲ ਜੁੜਿਆ ਹੁੰਦਾ ਜਿਹੜੀਆਂ ਸਾਹਮਣੇ ਗੱਲਾਂ ਉਦੋਂ ਗਾਂਹ ਵੀ ਕੁਝ ਇੱਕ ਗੱਲਾਂ ਹੁੰਦੀਆਂ ਤਾਂ ਉਹਨਾਂ 'ਚ ਖਾਸ ਤੌਰ ਤੇ ਇੱਕ ਜਿਹੜੀ ਹੁਣ ਅਟਕੀ ਹੋਈ ਸੂਈ ਆ ਉਹ ਲਾਲ ਬੱਤੀ ਤੇ ਆ ਗਈ ਤੇ ਲਾਲ ਬੱਤੀ ਦੇ ਮਾਮਲੇ ਦੇ ਵਿੱਚ ਜੇ ਮਲੂਕਾ ਸਾਹਿਬ ਫੂਲਕਾ ਸਾਹਿਬ ਦਾ ਬਿਆਨ ਆ ਰਿਹਾ ਵੀ ਲਵਾਂਗੇ ਤਾਂ ਦੂਜੇ ਪਾਸੇ ਘੁੱਗੀ ਕਹਿ ਰਿਹਾ ਵੀ ਨਹੀਂ ਕਨਵੀਨਰ ਹੋਣ ਦੇ ਨਾਤੇ ਤਾਂ ਕੀ ਇਹਦੇ ਅੰਦਰਲੀ ਕੀ ਮਾਜਰਾ ਹੈ
ਸਭ ਤੋਂ ਪਹਿਲਾਂ ਜੀ ਧੰਨਵਾਦ ਸਾਰੇ ਪੰਜਾਬ ਵਾਸੀਆਂ ਦਾ ਵੀ ਸਾਨੂੰ ਮੁੱਖ ਵਿਰੋਧੀ ਧਿਰ ਦਾ ਜ਼ਿੰਮੇਵਾਰੀ ਸੌਂਪੀ ਹੈ ਤੇ ਅਸੀਂ ਚੰਗੀ ਤਰ੍ਹਾਂ ਨਿਭਾਵਾਂਗੇ ਦੂਜੀ ਗੱਲ ਹੈ ਵੀ ਲਾਲ ਬੱਤੀ ਬਾਰੇ ਨੀ ਫੂਲਕਾ ਸਾਹਿਬ ਨੇ ਕਿਹਾ ਫੂਲਕਾ ਸਾਹਿਬ ਨੇ ਗੱਡੀਆਂ ਬਾਰੇ ਸ਼ਾਇਦ ਕਿਹਾ ਵੀ ਗੱਡੀਆਂ ਤੇ ਗਨਮੈਨ ਬਾਰੇ ਕਿਹਾ ਲਾਲ ਬੱਤੀ ਦੇ ਬਾਰੇ ਤਾਂ ਦੋਨੇ ਹੀ ਮਨਾ ਕਰ ਰਹੇ ਆ ਚਾਹੇ ਫੂਲਕਾ ਸਾਹਿਬ ਨੇ ਚਾਹੇ ਆਪਣੇ ਗੁਰਪ੍ਰੀਤ ਘੁੱਗੀ ਜੀ ਲਾਲ ਬੱਤੀ ਬਾਰੇ ਨੀ ਕਿਸੇ ਨੇ ਕਿਹਾ ਵੀ ਲਾਲ ਬੱਤੀ ਲੈਣੀ ਆ ਹਾਂ ਗੱਡੀਆਂ ਦੀ ਤਾਂ ਮੈਨੂੰ ਲੱਗਦਾ ਵੀ ਜ਼ਰੂਰਤ ਹੈ ਕਿਉਂਕਿ ਸਾਡੇ ਜਿਹੜੇ ਕੈਂਡੀਡੇਟ ਆ ਜਾਂ ਉਹਨਾਂ ਨੇ ਜੇ ਲੋਕਾਂ ਨੇ ਕੰਮ ਕਰਨੇ ਆ ਤਾਂ ਉਹ ਵਿਚਾਰੇ ਇੰਨੇ ਅਫੋਰਡ ਨੀ ਕਰ ਸਕਦੇ ਵੀ ਆਪਣੀਆਂ ਗੱਡੀਆਂ ਉਹਨਾਂ ਕੋਲ ਤਾਂ ਹੈ ਨੀ ਹਜੇ ਤੱਕ ਤੇ ਜੇ ਪਬਲਿਕ ਦੇ ਕੰਮ ਕਰਨੇ ਤਾਂ ਗੱਡੀ ਲੈਣਾ ਵੀ ਗਲਤ ਨੀ ਹੈ ਅਸਲ ਵਿੱਚ ਵੀ ਆਈ ਪੀ ਕਲਚਰ ਸਿਰਫ ਲਾਲ ਬੱਤੀ ਨੀ ਹੁੰਦੀ ਗੀ ਵੀ ਆਈ ਪੀ ਕਲਚਰ ਤੁਹਾਡੇ ਅੰਦਰਲਾ ਐਟੀਚਿਊਡ ਹੁੰਦਾ ਹੈਗਾ ਵੀ ਤੁਸੀਂ ਬਿਹੇਵ ਕਿਵੇਂ ਕਰਦੇ ਹੋ ਪਬਲਿਕ ਨਾਲ ਲਾਲ ਬੱਤੀ ਲਾ ਕੇ ਵੀ ਆਈ ਪੀ ਕਲਚਰ ਖਤਮ ਕਰਨਾ ਕੋਈ ਮੈਨੂੰ ਲੱਗਦਾ ਹੈਗੀ ਲਾਲ ਬੱਤੀ ਦਾ ਇੱਕ ਸਿੰਬੋਲਿਕ ਹੈ ਵੀ ਹਾਂ ਸਿੰਬਲ ਹੈ ਵੀ ਆਈ ਪੀ ਕਲਚਰ ਦਾ ਪਰ ਅਸਲੀ ਵੀ ਆਈ ਪੀ ਕਲਚਰ ਤਾਂ ਤੁਹਾਡੇ ਐਟੀਚਿਊਡ ਚੰਗਾ ਵੀ ਤੁਸੀਂ ਲੋਕਾਂ ਚ ਜਾ ਕੇ ਲਾਈਨ ਚ ਲਾ ਕੇ ਖੜੇ ਹੁੰਦੇ ਹੋ ਜਾਂ ਤੁਸੀਂ ਉਹਨਾਂ ਨੂੰ ਦੜਦੇ ਜਾਂਦੇ ਹੋ ਪਾਸੇ ਕਰਦੇ ਜਾਂਦੇ ਹੋ ਰੋਡ ਤੋਂ ਮਤਲਬ ਇਹ ਵੀ ਆਈ ਪੀ ਕਲਚਰ ਮੈਨੂੰ ਲੱਗਦਾ ਲਾਲ ਬੱਤੀ ਦਾ ਇੱਕ ਸਿੰਬੋਲਿਕ ਹੀ ਹੈ ਜੀ
ਜੀ ਜੀ ਜੀ ਤੇ ਗਨਮੈਨਾਂ ਦੇ ਵਿਸ਼ੇ ਚ ਕੀ ਤੁਹਾਡੇ ਵਿਚਾਰ ਆ
ਗਨਮੈਨਾਂ ਦੇ ਵਿਸ਼ੇ ਵਿੱਚ ਵਿਚਾਰ ਮੈਨੂੰ ਲੱਗਦਾ ਵੰਡੇ ਹੋਏ ਆ ਕੁਛ ਲੋਕ ਚਾਹੁੰਦੇ ਆ ਵੀ ਲੈ ਜਾਣ ਕੁਛ ਲੋਕ ਚਾਹੁੰਦੇ ਨਾ ਲੈ ਜਾਣ ਜਿਵੇਂ ਮੀਤ ਹੇਰ ਆ ਉਹਨਾਂ ਨੇ ਮਨਾ ਕਰਤਾ ਲੈਣ ਤੋਂ ਤੇ ਬਾਕੀ ਹਜੇ ਹਰ ਕੈਂਡੀਡੇਟ ਦੇ ਬਾਰੇ ਮੈਨੂੰ ਪਤਾ ਨੀ ਹਰ ਕੈਂਡੀਡੇਟ ਦਾ ਆਪਣਾ ਆਪਣਾ ਕੀ ਵਿਚਾਰ ਹੈ ਠੱਗੀ ਚੋਰੀ ਕਰਨੀ ਆ ਗਨਮੈਨ ਦੀ ਜ਼ਰੂਰਤ ਨੀ ਹਾਂ ਗੱਡੀ ਜ਼ਰੂਰ ਲੈਣੀ ਚਾਹੀਦੀ ਹੈ ਤੇ ਗਨਮੈਨ ਦੀ ਤੇ ਲਾਲ ਬੱਤੀ ਦੀ ਜ਼ਰੂਰਤ ਨੀ ਹੈਗੀ
ਪਰ ਮੇਰਾ ਮੰਨਣਾ ਇੱਕ ਹੋਰ ਵੀ ਅਮਰੀਤ ਬਾਈ ਮੇਰਾ ਇਹ ਮੰਨਣਾ ਵੀ ਇੱਕ ਕਹਾਵਤ ਆ ਦੁਨੀਆਂ ਦੇ ਵਿੱਚ ਸੱਚਾਈ ਵੀ ਆ ਵੀ ਜਿਹੜੇ ਜਿੰਦੇ ਹੁੰਦੇ ਆ ਨਾ ਉਹ ਜਿੰਦੇ ਚੋਰਾਂ ਲਈ ਨਹੀਂ ਹੁੰਦੇ ਉਹ ਸਾਧਾਂ ਲਈ ਹੁੰਦੇ ਆ ਇਹ ਗੱਲ ਤਾਂ ਤੁਸੀਂ ਵੀ ਮੰਨਦੇ ਹੋ ਵੀ ਜਿੰਦਾ ਕਿਤੇ ਵੀ ਕਾਸੇ ਚੀਜ਼ ਤੇ ਲਾ ਕੇ ਅਸੀਂ ਸਿਰਖਰੂ ਹੋ ਜਾਂਦੇ ਹਾਂ ਪਰ ਉਹ ਸਿਰਫ ਤੇ ਸਿਰਫ ਸਾਧਾਂ ਲਈ ਹੁੰਦੇ ਆ ਵੀ ਕੋਈ ਤੁਰਿਆ ਜਾਂਦਾ ਐਵੇਂ ਨਾ ਬੜੇ ਜਿਹੜਾ ਚੋਰ ਆ ਉਹਨੂੰ ਕੋਈ ਨਾ ਜਿੰਦਾ ਰੋਕ ਸਕਿਆ ਨਾ ਉਹਨੂੰ ਉੱਚੀ ਕੰਧ ਰੋਕ ਸਕੀਏ ਠੀਕ ਹੈ ਨਾ ਤੇ ਇਵੇਂ ਜੀ ਕਿ ਗਨਮੈਨਾਂ ਦੇ ਮਾਮਲੇ ਚ ਵੀ ਮੇਰੀ ਇਹੀ ਸੋਚ ਆ ਵੀ ਗਨਮੈਨ ਜਿਹੜੇ ਲੈਣੇ ਆ ਉਹ ਗਨਮੈਨ ਕੋਈ ਤੁਹਾਨੂੰ ਤੁਹਾਡੀ ਜਾਨ ਦੀ ਰਾਖੀ ਨਹੀਂ ਕਰ ਸਕਦੇ ਜੇ ਕਰ ਸਕਦੇ ਹੁੰਦੇ ਇੰਦਰਾ ਗਾਂਧੀ ਕਦੇ ਨੀ ਮਰਦੀ ਸੀ ਠੀਕ ਆ ਜੀ ਹੋਰ ਬਹੁਤ ਸਾਰੀਆਂ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਉਦਾਹਰਨਾਂ ਦੇ ਦਿੰਦਾ ਜਿੱਥੇ ਗਨਮੈਨਾਂ ਦੇ ਹੁੰਦੇ ਹੋਏ ਉਹ ਵਾਰਦਾਤਾਂ ਹੋਈਆਂ ਪਰ ਇਹ ਤਾਂ ਗਨਮੈਨਾਂ ਦੀ ਜਿਹੜੀ ਲੋੜ ਆ ਮੇਰੇ ਹਿਸਾਬ ਨਾਲ ਸ਼ਰਾਰਤੀ ਲੋਕਾਂ ਨੂੰ ਕਈ ਵਾਰੀ ਸ਼ਰਾਰਤੀ ਲੋਕ ਜਿਵੇਂ ਕੋਈ ਕੇਜਰੀਵਾਲ ਦੇ ਮੂੰਹ ਤੇ ਸ਼ਾਹੀ ਸਿੱਟ ਗਿਆ ਕੋਈ ਮਾਰ ਗਿਆ ਕੋਈ ਕੁਛ ਕਰ ਗਿਆ ਉਹ ਜਿਹੜੇ ਸਾਧ ਲੋਕ ਹੁੰਦੇ ਆ ਦੇਖਣ ਚ ਨਾ ਉਹਨੇ ਪ੍ਰੋਫੈਸ਼ਨਲ ਹੁੰਦੇ ਆ ਕਈ ਵਾਰੀ ਉਹਨਾਂ ਲਈ ਹੁੰਦੇ ਆ ਮੈਨੂੰ ਲੱਗਿਆ ਗਨਮੈਨ
ਪਰ ਮੈਂ ਇਹ ਵੀ ਸੋਚਦਾ ਵੀ ਗਨਮੈਨ ਜਿਹੜੇ ਜਿਹੜੇ ਇਹੋ ਸ਼ਰਾਰਤੀਆਂ ਸੁਣਦੇ ਆ ਉਹਨਾਂ ਨੇ ਸ਼ਰਾਰਤ ਕਰ ਜਾਣੀ ਹੁੰਦੀ ਆ ਯਾਰ ਦੀ ਤੇ ਗਨਮੈਨ ਦੀ ਮੈਨੂੰ ਤਾਂ ਨੀ ਲੱਗਦੀ ਕੋਈ ਜ਼ਰੂਰਤ ਹੈ ਕਿਉਂਕਿ ਗਨਮੈਨ ਤੁਹਾਡੀ ਆਪਣੀ ਸੇਫਟੀ ਵਾਸਤੇ ਹੁੰਦੇ ਆ ਵੀ ਤੁਹਾਨੂੰ ਕੋਈ ਤੁਹਾਡੇ ਅਟੈਕ ਨਾ ਕਰੇ ਕੋਈ ਤੁਹਾਨੂੰ ਜਿਹੜੇ ਇਹੋ ਜਿਹੇ ਅਨਸਰ ਹੁੰਦੇ ਆ ਉਹਨਾਂ ਦਾ ਆਪਦੀ ਸ਼ਰਾਰਤ ਕਰ ਜਾਣੀ ਹੁੰਦੀ ਆ ਜੀ ਉਹਨਾਂ ਦੇ ਗੰਨਮੈਨ ਕੁਛ ਨੀ ਕਰ ਸਕਦੇ ਉਹਨਾਂ ਨੂੰ ਉਹਨਾਂ ਦੇ ਮੈਨੂੰ ਤਾਂ ਲੱਗਦਾ ਮੇਰੇ ਪਰਸਨਲ ਸੋਚ ਆ ਮੈਨੂੰ ਨੀ ਲੱਗਦਾ ਵੀ ਲੋੜ ਹੈ ਕਿਉਂਕਿ ਸਾਡੀ ਪਾਰਟੀ ਨੇ ਕਿਹਾ ਵੀ ਸੀ ਵੀ ਗੰਨਮੈਨ ਅਸੀਂ ਨਹੀਂ ਲੈਣੇ ਤੇ ਜੇ ਆਪਾਂ ਪਾਰਟੀ ਨੇ ਗੱਲ ਕਹੀ ਹੈ ਤਾਂ ਉਹਦੇ ਸਟੇਕ ਕਰਨਾ ਚਾਹੀਦਾ ਮੈਨੂੰ ਲੱਗਦਾ
ਬਿਲਕੁਲ ਫੜਨਾ ਚਾਹੀਦਾ ਤੇ ਦੂਜੇ ਪਾਸੇ ਹੁਣ ਗੱਲ ਇਹ ਆ ਜਾਂਦੀ ਹੈ ਵੀ ਮੁੱਦੇ ਤਾਂ ਹਜੇ ਤੱਕ ਜਦੋਂ ਸਰਕਾਰ ਅੱਗੇ ਵਧੂਗੀ ਉਦੋਂ ਹੀ ਪਾਰਟੀ ਨੂੰ ਮੁੱਦੇ ਮਿਲਣਗੇ ਵਿਰੋਧ ਕਰਨ ਦੇ ਜਾਂ ਕੋਈ ਗੱਲਾਂ ਮਿਲਣਗੀਆਂ ਫਿਲਹਾਲ ਤਾਂ ਮੁੱਦਾ ਇੱਕੋ ਹੀ ਆ ਵੀ ਚੋਣ ਮੈਨੀਫੈਸਟੋ ਆ ਜਿਹੜਾ ਉਹਦੇ ਚ ਕੀਤੇ ਵਾਅਦਿਆਂ ਤੋਂ ਕਾਂਗਰਸ ਨੂੰ ਨਾ ਭੱਜਣ ਦਿੱਤਾ ਜਾਵੇ ਉੱਥੇ ਘੇਰ ਕੇ ਰੱਖਿਆ ਜਾਵੇ ਇਹ ਇਹ ਫਿਲਹਾਲ ਤਾਂ ਇਹੀ ਮੁੱਦਾ ਪਰ ਮੁੱਦੇ ਤਾਂ ਸਾਲ ਮਹੀਨਾ ਦੋ ਮਹੀਨੇ ਪੈਣਗੇ ਬਹੁਤ ਸਾਰੇ ਮੁੱਦੇ ਆਪ ਹੀ ਸੱਤਾਧਾਰੀ ਪਾਰਟੀ ਦੇ ਦਿੰਦੀ ਆ
ਹਾਂਜੀ ਹਜੇ ਤਾਂ ਬਾਈ ਜੀ ਹਨੀਮੂਨ ਪੀਰੀਅਡ ਹੈ ਕੋਈ ਇੰਜੋਏ ਕਰਨ ਦੇ ਉਹਨਾਂ ਨੂੰ ਤੇ ਜਦੋਂ ਹੌਲੀ ਹੌਲੀ ਮਤਲਬ ਚੁੱਲ੍ਹੇ ਚੌਂਕੇ ਚ ਵੜਨਗੇ ਉਦੋਂ ਪਤਾ ਲੱਗਦਾ ਹੁੰਦਾ ਸੀ ਵੀ ਨਵੀਂ ਨੂੰ ਆ ਕੇ ਕੀ ਕਰਦੀ ਆ ਤੇ ਮਤਲਬ ਲੱਗਦਾ ਵੀ ਜਿਹੜੇ ਇਹਨਾਂ ਨੇ ਸਟੈਪ ਚੱਕਿਆ ਸੀ ਉਹਨਾਂ ਸਵਾਗਤ ਕਰਦੇ ਹਾਂ ਬਹੁਤ ਵਧੀਆ ਪ੍ਰਸ਼ਾਸਨਿਕ ਸੁਧਾਰਾਂ ਵਾਸਤੇ ਬਹੁਤ ਵਧੀਆ ਸਟੈਪ ਚੱਕਿਆ ਜੇ ਉਹਨੂੰ ਇੰਪਲੀਮੈਂਟ ਕਰਦੇ ਚੰਗੀ ਤਰ੍ਹਾਂ ਤੇ ਅਸੀਂ ਚਾਹੁੰਦੇ ਵੀ ਆਮ ਆਦਮੀ ਪਾਰਟੀ ਚਾਹੁੰਦੀ ਵੀ ਇਹੀ ਸੀਗੀ ਰਾਜਨੀਤੀ ਕਰਨ ਲਈ ਰਾਜਨੀਤੀ ਬਦਲਣ ਆਏ ਆ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਉਹਦੇ ਚ ਪੂਰੇ ਸਫਲ ਹੋਏ ਹਾਂ ਵੀ ਪਹਿਲੀ ਵਾਰ ਹੋਇਆ ਵੀ ਪੰਜਾਬ ਦੇ ਲੀਡਰਸ਼ਿਪ ਇੰਨੀ ਸਿੰਸੀਅਰ ਹੋ ਕੇ ਚਲੋ ਘੱਟੋ ਘੱਟ ਕੋਈ ਫੈਸਲੇ ਤਾਂ ਲੈ ਰਹੀ ਹੈ ਨਾ ਪਹਿਲੀ ਮੀਟਿੰਗ ਵਿੱਚ ਹੀ ਤੇ ਅੱਗੇ ਅੱਗੇ ਜਿਹੜੇ ਅਸਲੀ ਮੁੱਦੇ ਆਉਣੇ ਉਹਦਾ ਸੁਨਾਸ ਨਾਲ ਜੁੜੇ ਆਉਣੇ ਆ ਜੀ ਜਿਹੜੇ ਕਰਦੇ ਮਾਫੀ ਦੇ
ਜੀ ਜੀ ਬਿਲਕੁਲ ਜੀ ਉਹ ਤਾਂ ਵਕਤ ਨਾਲ ਮੁੱਦੇ ਮੁੱਦੇ ਮਿਲ ਜਾਣੇ ਆ ਪਰ ਦੂਜੀ ਇੱਕ ਚੀਜ਼ ਹੁਣ ਇਹ ਆ ਵੀ ਤੁਸੀਂ ਪਰਸਨਲ ਪੱਧਰ ਤੇ ਕੀ ਇਹ ਸੋਚਦੇ ਹੋ ਜਿਵੇਂ ਅਸੀਂ ਸੋਚਦੇ ਹਾਂ ਜਾਂ ਆਮ ਬੰਦਾ ਸੋਚਦਾ ਵੀ ਜੇ ਦਿੱਲੀ ਘੱਟ ਦਖਲ ਅੰਦਾਜ਼ੀ ਦਿੰਦੀ ਤੇ ਆਪ ਨੂੰ ਪੰਜਾਬ ਚ ਵੱਧ ਮਹਾਰਾ ਹੁੰਦੀਆਂ ਤਾਂ ਨਤੀਜੇ ਕੁਝ ਹੋਰ ਹੋਣੇ ਸੀ ਹੈਲੋ ਮੈਨੂੰ ਲੱਗਦਾ ਸਾਡੀ ਆਵਾਜ਼ ਕੱਟ ਗਈ ਆ ਕੋਈ ਨੀ ਆਪਾਂ ਦੁਬਾਰਾ ਟਰਾਈ ਕਰਦੇ ਹਾਂ ਤੇ ਅਮਰਜੀਤ ਬਰਾੜ ਹੋਰਾਂ ਨਾਲ ਗੱਲਬਾਤ ਚੱਲ ਰਹੀ ਸੀਗੀ ਇਸ ਵਿਸ਼ੇ ਦੇ ਉੱਤੇ ਤੇ ਅਸੀਂ ਕੋਈ ਦੁਬਾਰਾ ਉਹਨਾਂ ਨੂੰ ਲੈਣ ਦੀ ਟਰਾਈ ਕਰਦੇ ਹਾਂ ਹੈਲੋ ਹਾਂਜੀ ਅਮਰਜੀਤ ਭਾਈ ਕੱਟ ਗਈ ਸੀ ਤੇ ਮੈਂ ਇਹ ਪੁੱਛ ਰਿਹਾ ਸੀ ਮੈਂ ਸਵਾਲ ਇਹ ਕਰ ਰਿਹਾ ਸੀ ਆਪ ਜੀ ਨੂੰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਚਲੋ ਹੁਣ ਵੀ ਅਸੀਂ ਤਾਂ ਇਸ ਨੂੰ ਪੋਜ਼ਿਟਿਵ ਹੀ ਗਿਣਦੇ ਹਾਂ ਪਰ ਫੇਰ ਵੀ ਤੁਹਾਨੂੰ ਨੀ ਲੱਗਦਾ ਵੀ ਜੇ ਦਿੱਲੀ ਦੀ ਦਖਲ ਅੰਦਾਜ਼ੀ ਇੰਨੀ ਨਾ ਹੁੰਦੀ ਤੇ ਪੰਜਾਬ ਦੇ ਹੱਥ ਡੋਰ ਵੱਧ ਹੁੰਦੀ ਪੰਜਾਬੀਆਂ ਦੇ ਹੱਥ ਡੋਰ ਵੱਧ ਹੁੰਦੀ ਤਾਂ ਨਤੀਜੇ ਕੁਝ ਹੋਰ ਹੋਣੇ ਸੀ
ਬਾਈ ਜੀ ਕਈ ਗਲਤੀਆਂ ਆਪਾਂ ਕਹਿ ਸਕਦੇ ਗਲਤ ਨਹੀਂ ਕਈ ਗਲਤੀਆਂ ਨਵੀਂ ਪਾਰਟੀ ਕਈ ਗਲਤੀਆਂ ਹੋਈਆਂ ਸਾਡੇ ਤੋਂ ਪਰ ਮੈਂ ਕਹਿੰਦਾ ਵੀ ਜਿਹੜੀ ਦਿੱਲੀ ਦੀ ਦਖਲ ਅੰਦਾਜ਼ੀ ਨੂੰ ਗਲਤ ਤਰੀਕੇ ਨਾਲ ਦੇਖਿਆ ਗਿਆ ਮੈਨੂੰ ਲੱਗਦਾ ਉਹ ਸਿਰਫ ਕਿਉਂਕਿ ਨਵੀਂ ਪਾਰਟੀ ਸੀਗੀ ਸਟਰਕਚਰ ਕਾਇਮ ਕਰਨਾ ਸੀ ਪਾਰਟੀ ਵਾਸਤੇ ਤੇ ਉਹਨਾਂ ਦਾ ਆਪਾਂ ਐਕਸਪੀਰੀਅੰਸ ਯੂਜ਼ ਕਰ ਰਹੇ ਦਿੱਲੀ ਟੀਮ ਦਾ ਪਰ ਫਿਰ ਵੀ ਹਾਂ ਜੇ ਦਖਲ ਅੰਦਾਜ਼ੀ ਘੱਟ ਕੀਤੀ ਜਾਵੇ ਤਾਂ ਵਧੀਆ ਗੱਲ ਹੈ ਮੈਨੂੰ ਲੱਗਦਾ ਵੀ ਇਹਨੂੰ ਘਟਾਉਣਾ ਚਾਹੀਦਾ ਦਖਲ ਅੰਦਾਜ਼ੀ ਨੂੰ ਪੰਜਾਬ ਦੀ ਲੀਡਰਸ਼ਿਪ ਹੁਣ ਹੋ ਗਈ ਹੈ 12th ਤੇ ਆਪਾਂ ਨੂੰ ਚਾਹੀਦਾ ਵੀ ਉਹਦੇ ਵੱਖ ਵਾਗ ਡੋਰ ਦੇਣੀ ਚਾਹੀਦੀ ਹੈ ਪੂਰੀ
ਜੀ ਇੱਕ ਹੋਰ ਜਿਹੜੀ ਆਮ ਚਰਚਾ ਚੱਲ ਰਹੀ ਆ ਤੇ ਮੈਂ ਵੀ ਕਾਫੀ ਉਹਨੂੰ ਆਪਦੇ ਪੱਧਰ ਤੇ ਅੰਦਰੋਂ ਪੜਤਾਲਿਆ ਉਹ ਇਹ ਆ ਵੀ ਦੇਖੋ ਫੰਡ ਬਹੁਤ ਇਕੱਠਾ ਹੋਇਆ ਵਿਦੇਸ਼ਾਂ ਦੇ ਵਿੱਚੋਂ ਮੈਂ ਇਹ ਨੀ ਕਹਿੰਦਾ ਵੀ ਅਣਗਿਣਤ ਹੋਇਆ ਪਰ ਹੋਇਆ ਇਕੱਠਾ ਇਹ ਤਾਂ ਮੰਨ ਲੈਣਾ ਚਾਹੇ 5 ਰੁਪਏ ਵੀ ਹੋਇਆ 50 ਰੁਪਏ ਵੀ ਹੋਇਆ ਫੰਡ ਤੇ ਫੰਡ ਸਿੱਧਾ ਪਾਰਟੀ ਨੂੰ ਗਿਆ ਵੀ ਤੇ ਫੰਡ ਲੈਣ ਦਾ ਜਿਹੜਾ ਕਾਰਨ ਕੀ ਸੀਗਾ ਉਹ ਕਾਰਨ ਇਹ ਸੀਗਾ ਵੀ ਜਿਹੜੇ ਵਿਧਾਇਕ ਆ ਵੀ ਜਿਹਨਾਂ ਕੋਲੇ ਕੋਈ ਸਾਧਨ ਨਹੀਂ ਤੇ ਉਹਨਾਂ ਨੂੰ ਸਾਧਨ ਮੁਹੱਈਆ ਕਰਾਉਣੇ ਇਲੈਕਸ਼ਨ ਲੜਨੇ ਆ ਪਰ ਮੈਂ ਹੁਣ ਤੱਕ ਮੈਂ ਡੇਲੀ ਕੰਟੈਕਟ ਕਰ ਰਿਹਾ ਵਿਧਾਇਕਾਂ ਨਾਲ ਤੇ ਮੈਂ ਹੁਣ ਤੱਕ 12 ਵਿਧਾਇਕਾਂ ਨਾਲ ਗੱਲ ਕਰ ਚੁੱਕਿਆ ਤੇ 12 ਵਿਧਾਇਕਾਂ ਦੇ ਵਿੱਚੋਂ ਮੈਨੂੰ ਸਾਰੇ ਵਿਧਾਇਕਾਂ ਨੇ ਇਹ ਦੱਸਿਆ ਵੀ ਉਹਨਾਂ ਨੂੰ 5 ਪੈਸੇ ਵੀ ਹਾਈ ਕਮਾਂਡ ਵੱਲੋਂ ਨਹੀਂ ਦਿੱਤੇ ਗਏ ਫਿਰ ਉਹ ਫੰਡ ਕਿਉਂ ਇਕੱਠਾ ਕੀਤਾ ਗਿਆ ਕਿੱਥੇ ਗਿਆ ਕਿਉਂ ਜਦ ਮੈਂ ਗਿਆ ਨੀ ਕਿਤੇ ਕਹਿੰਦਾ ਵੀ ਉਹਨੂੰ ਕਿਸੇ ਨੇ ਖਾ ਲਿਆ ਉਹ ਤਾਂ ਰਿਕਾਰਡ 'ਚ ਜਦੋਂ ਗਿਆ ਹੀ ਕਾਗਜ਼ਾਂ 'ਚ ਤੇ ਕਾਗਜ਼ਾਂ 'ਚ ਰਹੂਗਾ ਪਰ ਫਿਰ ਜੇ ਫੰਡ ਮੰਨ ਲਓ ਇੱਕ ਵਿਧਾਇਕ ਲਈ ਲਿਆ ਗਿਆ ਜਾਂ ਆਪਾਂ ਖਾਸ ਕਰਕੇ ਪੰਜਾਬੀਆਂ ਨੇ ਪੈਸਾ ਭੇਜਿਆ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਹੈਲਪ ਹੋ ਸਕੇ ਤਾਂ ਜੇ ਉਹ ਨਹੀਂ ਉਹਨਾਂ ਤੱਕ ਗਿਆ ਤਾਂ ਇਹਦੇ ਬਾਰੇ ਕੀ ਤੁਸੀਂ ਤੁਹਾਡੀ ਸੋਚ ਆ
ਹਾਂਜੀ ਵੈਸੇ ਪਹਿਲੀ ਗੱਲ ਤਾਂ ਇਹ ਜੀ ਪਾਰਟੀ ਨੇ ਜਿੰਨਾ ਵੀ ਮਟੀਰੀਅਲ ਹੁੰਦਾ ਪ੍ਰਚਾਰ ਦਾ ਚਾਹੇ ਪੋਸਟਰ ਦਾ ਚਾਹੇ ਹੋਰ ਮਟੀਰੀਅਲ ਉਹ ਪਾਰਟੀ ਪ੍ਰੋਵਾਈਡ ਕਰਦੀ ਹੈ ਕੈਂਡੀਡੇਟ ਨੂੰ ਉਸੇ ਫੰਡ ਚ ਯੂਜ਼ ਕਰਦੀ ਹੈ ਮਤਲਬ ਉਹ ਕਾਮਨ ਹੁੰਦਾ ਸਾਰੇ ਕੈਂਡੀਡੇਟ ਵਾਸਤੇ ਤੇ ਦੂਜੀ ਗੱਲ ਜੇ ਤੁਸੀਂ ਕਹਿ ਰਹੇ ਹੋ ਇਹ ਅਸੀਂ ਮਤਲਬ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਪਰ ਮੈਨੂੰ ਲੱਗਿਆ ਪਤਾ ਮੈਨੂੰ ਇੱਕ ਬੰਦੇ ਹੋਰ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਅਸੀਂ ਗੱਲ ਕਰਾਂਗੇ ਉਹਦੇ ਬਾਰੇ ਹਾਈ ਕਮਾਂਡ ਨਾਲ ਵੀ ਇਹਦੇ ਰੀਜ਼ਨ ਦੱਸੋ ਵੀ ਕਿਉਂ ਨੀ ਪਹੁੰਚਿਆ ਅਜੇ ਤੱਕ ਜਦੋਂ ਕਿ ਅਸੀਂ ਇੱਥੋਂ ਭੇਜ ਚੁੱਕੇ ਹਾਂ ਤੇ ਦੂਜੀ ਗੱਲ ਆ ਵੀ ਕੁਛ ਖਰਚੇ ਤਾਂ ਚਲੋ ਕਾਮਨ ਹੁੰਦੇ ਸੈਂਟਰਲ ਬਾਡੀ ਵੱਲੋਂ ਜਿਵੇਂ ਸਾਰੇ ਜੇ ਪੋਸਟਰ ਹੋ ਗਏ ਜਾਂ ਪ੍ਰਚਾਰ ਮਟੀਰੀਅਲ ਹੋ ਗਿਆ ਜਾਂ ਰੈਲੀਆਂ ਦਾ ਖਰਚਾ ਹੋ ਗਿਆ ਉਹ ਸਾਰਾ ਕਾਮਨ ਸੈਂਟਰਲ ਬਾਡੀ ਵੱਲ ਹੀ ਹੁੰਦਾ ਹੈਗਾ ਹਰ ਕੈਂਡੀਡੇਟ ਦਾ
ਨਹੀਂ ਮੈਂ ਕਾਫੀ ਨੇੜੇ ਤੋਂ ਦੇਖਿਆ ਸਿਆਸਤ ਦਾ ਢਾਂਚਾ ਤਾਂ ਕਾਂਗਰਸ ਪਾਰਟੀ ਦਾ ਨਾ ਹੁਣ ਤਾਂ ਚਲੋ ਵੱਡਾ ਹੋ ਗਿਆ ਸੀ ਕੰਮ ਪਰ 92 ਦੇ ਵਿੱਚ ਕਾਂਗਰਸ ਪਾਰਟੀ ਹਰ MLA ਨੂੰ ਮਟੀਰੀਅਲ ਦੇ ਨਾਲ 25,000 ਰੁਪਈਆ ਵੀ ਹਰ MLA ਨੂੰ ਦਿੰਦੀ ਸੀਗੀ ਪਾਰਟੀ ਫਿਰ ਉਦੋਂ ਬਾਅਦ ਇੱਕ ਜਿਹੜਾ ਐਮ ਐਲ ਏ ਦਾ ਜਿੰਨਾ ਖਰਚਾ ਤੈਅ ਕਰਤਾ ਸੀ ਵੀ 2 ਲੱਖ ਤੱਕ ਉਹ ਇਲੈਕਸ਼ਨਾਂ ਤੇ ਲਾ ਸਕਦਾ ਤਾਂ ਉਹਦਾ ਵੀ ਉਹ 50% ਕਾਂਗਰਸ ਪਾਰਟੀ ਹਰ ਐਮ ਐਲ ਏ ਨੂੰ ਦਿੰਦੀ ਸੀਗੀ ਜਿਹੜਾ ਕਿ ਮੈਂ ਖੁਦ ਇਸ਼ੂ ਵੀ ਕਰਵਾਇਆ 2 ਵਾਰ ਤਾਂ ਮੈਨੂੰ ਇੰਨਾ ਕੁ ਪਤਾ ਪਰ ਇਸ ਪੱਧਰ ਤੇ ਮੈਨੂੰ ਪਤਾ ਲੱਗਿਆ ਵੀ ਉਹ ਤਾਂ ਨਹੀਂ ਆਇਆ ਪਰ ਦੂਜਾ ਇੱਕ ਚੀਜ਼ ਮੈਂ ਹੋਰ ਵੀ ਨੋਟ ਕੀਤੀ ਆ ਜੋ ਗੱਲਾਂ ਭਾਵੇਂ ਜੱਸੀ ਜਸਰਾਜ ਨੇ ਰੌਲਾ ਪਾਇਆ ਚਾਹੇ ਭਾਵੇਂ ਉਹਨਾਂ ਦਾ ਸਿਸਟਮ ਥੋੜਾ ਜਿਹਾ ਗਲਤ ਹੋ ਗਿਆ ਵੀ ਉਹਨਾਂ ਨੇ ਥੋੜਾ ਜਿਹਾ ਜ਼ਿਆਦਾ ਕਰਤਾ ਵੀ ਜਿਵੇਂ ਅਸੀਂ ਦੇਖਦੇ ਹਾਂ ਵੀ ਬੱਚਾ ਜੇ ਰੋਵੇ ਪਹਿਲੀ ਵਾਰ 2 ਵਾਰ 4 ਅਸੀਂ ਉਹਨੂੰ ਬਰਾ ਲੈਂਦੇ ਹਾਂ ਸਮਝਾ ਲੈਂਦੇ ਹਾਂ ਪਰ ਜਦੋਂ ਰਿਹਾੜ ਕਰਨ ਲੱਗ ਜੇ ਤਾਂ ਉਹ ਬੱਚੇ ਤੋਂ ਸਾਰੇ ਮੁਨਕਰ ਹੋ ਜਾਂਦੇ ਆ ਵੀ ਇਹ ਤਾਂ ਰਿਹਾੜੀ ਆ ਇਹ ਤਾਂ ਇੱਦਾਂ ਕਰਦਾ ਜੱਸੀ ਜਸਰਾਜ ਭਾਵੇਂ ਸਹੀ ਬੋਲ ਰਿਹਾ ਸੀ ਸਭ ਕੁਛ ਕਰ ਰਿਹਾ ਸੀ ਪਰ ਥੋੜਾ ਜਿਹਾ ਜ਼ਿਆਦਾ ਕਾਰਨ ਉਹਨੂੰ ਇਗਨੋਰ ਕਰ ਦਿੱਤਾ ਗਿਆ ਭਾਵੇਂ ਬਾਅਦ ਚ ਜੋ ਮਰਜ਼ੀ ਹੋਇਆ ਫਿਰ ਛੋਟੇਪੁਰ ਵੇਲੇ ਮਾਮਲੇ ਵੇਲੇ ਵੀ ਜੋ ਹੋਇਆ ਹੋਈਆਂ ਗੱਲਾਂ ਪਰ ਜਿਹੜੀ ਐਂਡ ਆਫ ਦੀ ਡੇ ਜਿਹੜੀ ਗੱਲ ਉੱਠੀ ਸੀ ਵੀ ਭਾਈ ਪੈਸੇ ਲਏ ਜਾ ਰਹੇ ਟਿਕਟ ਦੇਣ ਦੇ ਕੈਂਡੀਡੇਟਾਂ ਤੋਂ ਪੈਸੇ ਲਏ ਜਾ ਰਹੇ ਆ ਉਹਦੇ ਵੀ ਪ੍ਰੂਫ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਇੱਕ ਦੋ ਮੈਂ ਐਮਐਲਏ ਆ ਜਿਹੜੇ ਉਹ 2 ਕਰੋੜ ਦਾ ਖਰਚਾ ਕਰ ਚੁੱਕਿਆ ਇਲੈਕਸ਼ਨਾਂ ਜਿਹਨਾਂ ਨਾਲ ਮੇਰੀ ਇਨਵੈਸਟੀਗੇਸ਼ਨ ਜਾ ਰਹੀ ਹੈ ਤੇ ਹੁਣ ਉਹਨਾਂ ਨੇ ਪਿੱਛੇ ਜੇ ਜ਼ਮੀਨ ਆਪਦੀ ਚੰਗੇ ਘਰੋਂ ਸੀ ਪਰ ਉਹ ਫਿਰ ਵੀ 2 ਕਰੋੜ ਨਹੀਂ ਅਫੋਰਡ ਕਰ ਸਕਦੇ ਸੀ ਹਾਰ ਗਏ ਪਰ ਉਹ ਜ਼ਮੀਨ ਉਹਨਾਂ ਨੇ ਪਿੱਛੇ ਜੇ ਆਪਣੀ ਬਕਾਊ ਕੀਤੀ ਆ ਮੈਨੂੰ ਵੀ ਉਹਨਾਂ ਨਾਲ ਸਿੱਧਾ ਸੰਪਰਕ ਕਰਨ ਦਾ ਮੌਕਾ ਮਿਲਿਆ ਸੋ ਇਹ ਜਿਹੀਆਂ ਗੱਲਾਂ ਵੀ ਸਟੋਰੀਆਂ ਨਿਕਲਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਹਨਾਂ ਦੀ ਕੀ ਡਿਫੈਂਡ ਕਰਨ ਦਾ ਕੀ ਹੈ ਤੇ ਕਾਰਨ ਕੀ ਨਿਕਲਣਗੇ ਇਹਨਾਂ ਦੇ ਪਿੱਛੇ
ਨਹੀਂ ਡਿਫੈਂਡ ਤਾਂ ਜੇ ਵੀ ਗਲਤ ਕੰਮ ਆ ਉਹਦਾ ਡਿਫੈਂਡ ਕਰਨ ਦਾ ਵੀ ਮਤਲਬ ਗੱਲ ਹੀ ਨਹੀਂ ਬਣਦੀ ਜੀ ਜੇ ਗਲਤ ਗੱਲ ਆ ਪਰ ਮੈਨੂੰ ਲੱਗਦਾ ਵੀ ਉਦੋਂ ਜਿਹੜੇ ਲੋਕਾਂ ਨੇ ਟਿਕਟਾਂ ਲਈਆਂ ਆਈਆਂ ਉਹਨਾਂ ਨੇ ਪਾਰਟੀ ਫੰਡ ਦਿੱਤੇ ਹੋਣਗੇ ਪਾਰਟੀ ਨੂੰ ਮੈਂ ਨਹੀਂ ਕਹਿੰਦਾ ਵੀ ਪਾਰਟੀ ਫੰਡ ਨਹੀਂ ਦਿੱਤੇ ਗਏ ਤੇ ਕਿਉਂਕਿ ਜਿਹੜੇ ਬੰਦੇ ਅਫੋਰਡ ਕਰ ਸਕਦੇ ਸੀਗੇ ਉਹਨਾਂ ਨੇ ਪਾਰਟੀ ਫੰਡ ਦਿੱਤੇ ਹੋਣੇ ਪਾਰਟੀ ਨੂੰ ਮੋਟੇ ਤੇ ਉਹਨੂੰ ਚਾਹੇ ਕਿ ਮਰਜ਼ੀ ਲਾਓ ਟਿਕਟ ਵੇਚੀ ਲਾਓ ਪਾਰਟੀ ਫੰਡ ਲਾਓ ਪਰ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਨੇ ਖਰਚਾ ਤਾਂ ਹੁਣ ਜਦੋਂ ਕੋਈ ਇਲੈਕਸ਼ਨ ਲੜਦਾ ਉਹਨੂੰ ਕਰਨਾ ਹੀ ਪੈਂਦਾ ਹੈਗਾ ਤੇ ਉਹ ਲੋਕ ਤਾਂ ਆਏ ਵੀ ਤਾਂ ਹੀ ਸਿਆਸਤ ਵਿੱਚ ਹੋਣਗੇ ਵੀ ਅਸੀਂ ਖਰਚਾ ਕਰਕੇ ਜਿੱਤ ਸਕਦੇ ਹਾਂ ਸੀਟ ਨੂੰ ਪਰ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮੈਂ ਕਹਾਂ ਵੀ ਟਿਕਟ ਵੇਚੀ ਹੈ ਜਾਂ ਕਿਵੇਂ ਕਹਿੰਦੇ
ਜ਼ਮੀਨੀ ਪੱਧਰ ਦੀਆਂ ਗੱਲਾਂ ਜ਼ਰੂਰ ਕਿਸੇ ਦਿਨ ਤੁਹਾਨੂੰ ਪਰਸਨਲ ਦੱਸਾਂਗੇ ਤੇ ਫਿਰ ਤੁਸੀਂ ਜ਼ਰੂਰ ਉਹਦੀ ਇਨਵੈਸਟੀਗੇਸ਼ਨ ਕਰਿਓ ਜੇ ਕੋਈ ਗਲਤ ਪਾਇਆ ਗਿਆ ਤਾਂ ਆਪਾਂ ਨੂੰ ਫੇਰ ਰੇਡੀਓ ਵਰਗੇ ਪਲੇਟਫਾਰਮ ਤੇ ਡਿਸਕਸ਼ਨ ਕਰਨ ਚ ਵੀ ਕੋਈ ਸ਼ਰਮ ਝਿਜਕ ਨਹੀਂ ਹੋਏਗੀ ਸੋ ਬਰਾੜ ਸਾਹਿਬ ਤੁਸੀਂ ਜੁੜੇ ਹੋ ਜੇ ਕੋਈ ਹੋਰ ਗੱਲ ਕਰਨੀ ਚਾਹੋ ਜਾਂਦੇ
ਬਸ ਗੱਲ ਹੋਰ ਤਾਂ ਕੋਈ ਨੀ ਹੋਣਾ ਸਾਡਾ ਤਾਂ ਇਹ ਹੈ ਵੀ ਸਰਕਾਰ ਬਣੀ ਹੈ ਕਾਂਗਰਸ ਦੀ ਲੋਕਾਂ ਨੇ ਫਤਵਾ ਦਿੱਤਾ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਦਲ ਚ ਤੇ ਅਸੀਂ ਇਹੀ ਉਮੀਦ ਕਰਦੇ ਆ ਵੀ ਕਾਂਗਰਸ ਪਾਰਟੀ ਚੰਗੇ ਕੰਮ ਕਰੇ ਪੰਜਾਬ ਵਾਸਤੇ ਕਿਉਂਕਿ ਸਾਡਾ ਫਰਜ਼ ਮਕਸਦ ਤਾਂ ਇਹੀ ਹੈ ਵੀ ਚਾਹੇ ਕੋਈ ਵੀ ਚਾਹੇ ਏ ਕਰੇ ਚਾਹੇ ਬੀ ਕਰੇ ਚਾਹੇ ਸੀ ਕਰੇ ਜਿਹੜੀ ਮਰਜ਼ੀ ਪਾਰਟੀ ਕਰੇ ਪੰਜਾਬ ਦਾ ਭਲਾ ਹੋਣਾ ਚਾਹੀਦਾ ਤੇ ਇਹੀ ਉਮੀਦ ਕਰਦੇ
ਜੀ 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 ਸੋ ਬਹੁਤ ਮਿਹਰਬਾਨੀ ਬਰਾੜ ਸਾਹਿਬ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਤੇ ਸਿੱਧੀ ਜਾਣਕਾਰੀ ਦਿੱਤੀ ਤੇ ਅੱਗੇ ਵੀ ਆਪਾਂ ਜੁੜਦੇ ਰਹਾਂਗੇ
ਧੰਨਵਾਦ ਜੀ
ਬਹੁਤ ਮਿਹਰਬਾਨੀ ਸੋ ਸਾਡੇ ਨਾਲ ਜੁੜੇ ਹੋਏ ਸਨ ਬਰਾੜ ਸਾਹਿਬ ਅਮਰਜੀਤ ਸਿੰਘ ਬਰਾੜ ਬਾਜਾ ਖੰਨਾ ਵਾਲੇ ਤੇ ਕਾਫੀ ਉੱਦਮੀ ਆ ਤੇ ਅਜੇਪਾਲ ਸਿੰਘ ਜੁੜ ਚੁੱਕਿਆ ਜੀ ਸਾਡੇ ਨਾਲ ਅਜੇਪਾਲ ਸਿੰਘ ਅਜੇਪਾਲ ਬਾਈ ਸਤਿ ਸ੍ਰੀ ਅਕਾਲ
ਮਿੰਟੂ ਬਾਈ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰਬਜੀਤ ਭਾਜੀ ਨੂੰ ਸਪੈਸ਼ਲ ਸਤਿ ਸ੍ਰੀ ਅਕਾਲ
ਜੀ ਜੀ ਬਿਲਕੁਲ ਜੀ ਸਪੈਸ਼ਲ ਕਿਉਂ ਨਵੀਂ ਐਪ ਦੇਖ ਲਈ ਤੁਸੀਂ
ਨਹੀਂ ਮੈਂ ਤਾਂ ਖੈਰ ਮੇਰੇ ਕੋਲ ਆਈਫੋਨ ਹੈ ਬਟ ਉਹ ਜਿੱਦਾਂ ਕਹਿੰਦੇ ਉਹ ਬਿਹਾਈਂਡ ਦਾ ਸੀਨ ਉਹ ਰੀਡ ਦੀ ਹੱਡੀ ਨੇ ਸਾਰਿਆਂ ਦੀ ਸੋ
ਜੀ ਜੀ ਬਿਲਕੁਲ 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 ਸਤਿ ਸ੍ਰੀ ਅਕਾਲ ਨਹੀਂ ਨਹੀਂ ਚਾਹੀਦੀ ਹੈ ਵਣ ਦੱਸ
ਜੀ ਤਾਂ ਭਾਜੀ ਮੈਂ ਵੀ ਥੋੜੀ ਜਿਹੀ ਗੱਲ ਹੁਣ ਆਮ ਆਦਮੀ ਪਾਰਟੀ ਬਾਰੇ ਕਰਨੀ ਚਾਹੁੰਦਾ
ਜੀ ਜੀ
ਜਿੱਦਾਂ ਹੁਣ ਦੇਖੋ ਆਪਾਂ ਵੀ ਚਲੋ ਐਜ਼ ਅ ਵਲੰਟੀਅਰ ਕੰਮ ਕੀਤਾ ਤੇ ਹੁਣ ਵੀ ਕਰ ਰਹੇ ਆ ਹਨਾ ਤੇ ਪਰ ਸਭ ਤੋਂ ਪਹਿਲਾਂ ਦੇਖੀ ਮੈਂ ਜਿੱਦਾਂ ਕਿਸੇ ਦੀ ਵੀ ਕੋਈ ਗੱਲ ਨਹੀਂ ਕੱਟ ਰਿਹਾ ਤੇ ਨਾ ਹੀ ਆਪਾਂ ਨੂੰ ਕਿਸੇ ਨਾਲ ਕੋਈ ਉਹ ਆ ਮੇਰੇ ਆਪਦੇ ਪਰਸਨਲ ਵਿਚਾਰ ਨੇ ਹਨਾ ਤੇ ਅਹੁਦਾ ਇੱਥੇ ਮੈਨੂੰ ਵੀ ਬ੍ਰਿਸਬੇਨ ਚ ਦੇਣਾ ਚਾਹੁੰਦੇ ਸੀ ਪਰ ਆਪਾਂ ਅਹੁਦਾ ਲਿਆ ਨੀ ਕਿਉਂਕਿ ਜਦੋਂ ਅਹੁਦਾ ਲੱਗ ਜਾਂਦਾ ਤੁਹਾਡੇ ਉਹ ਲੱਗ ਜਾਂਦਾ ਛੱਜ ਬੱਝ ਜਾਂਦਾ ਜਦੋਂ ਤੁਹਾਡੇ ਨਾਲ ਫਿਰ ਆਪਾਂ ਉਹ ਗੱਲ ਨਹੀਂ ਕਰ ਸਕਦੇ ਐਜ਼ ਅ ਵਲੰਟੀਅਰ ਜਿਹੜੀ ਕਰਨੀ ਆ ਅਹੁਦੇ ਤੋਂ ਬਾਅਦ ਤਾਂ ਫਿਰ ਪਾਰਟੀ ਦੀ ਭਾਸ਼ਾ ਹੀ ਬੋਲਣੀ ਪੈਂਦੀ ਆਪਾਂ ਨੂੰ
ਜੀ ਜੀ
ਮਤਲਬ ਉਹਨਾਂ ਦੀ ਬੋਲੀ ਬੋਲਣੀ ਪੈਂਦੀ ਮੈਂ ਇਹ ਜਿਹੜਾ ਜਿਵੇਂ ਹੁਣ ਆਪਾਂ ਸਾਰੇ ਕਹਿੰਦੇ ਆ ਅਕਸਰ ਹੀ ਸਾਰੇ ਕਹਿ ਦਿੰਦੇ ਕੋਈ ਗੱਲ ਨਹੀਂ ਬਹੁਤ ਵੱਡੀ ਜਿੱਤ ਹੋਈ ਆ ਆਪਾਂ ਬਹੁਤ ਵੱਡੀ ਵਿਰੋਧੀ ਧਿਰ ਬਣਿਆ ਪਰ ਮੈਂ ਤੇ ਕਹਿੰਦਾ ਜੀ ਸਾਫ਼ ਸਾਫ਼ ਸਾਡੀ ਹਾਰ ਹੋਈ ਆ ਕੋਈ ਨੈਗੇਟਿਵ ਵਾਲੀ ਮੈਂ ਗੱਲ ਨਹੀਂ ਕਰ ਰਿਹਾ ਜੇ ਹੁਣ ਇਹਨੂੰ ਉਸ ਤਰੀਕੇ ਨਾਲ ਦੇਖਣਾ ਆਪਾਂ ਵੀ ਗਲਾਸ ਚ ਅੱਧਾ ਗਲਾਸ ਪਾਣੀ ਦਾ ਭਰਿਆ ਕੋਈ ਕਹਿੰਦਾ ਅੱਧਾ ਭਰਿਆ ਕੋਈ ਕਹਿੰਦਾ ਅੱਧਾ ਖਾਲੀ ਆ ਤੇ ਉਸ ਤਰੀਕੇ ਨਾਲ ਮਤਲਬ ਕਈ ਲੌਜਿਕ ਨਿਕਲ ਆਉਂਦੇ ਆ ਉਸ ਤਰੀਕੇ ਨਾਲ ਜੇ ਆਪਣੀ ਇੱਕ ਸੀਟ ਵੀ ਆ ਜਾਂਦੀ ਤਾਂ ਆਪਾਂ ਕਹਿੰਦੇ ਚਲੋ ਐਟਲੀਸਟ ਥੱਲਾ ਤਾਂ ਢੱਕਿਆ ਗਿਆ ਗਲਾਸ ਦਾ ਕਿ ਉਸ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹਾਈ ਸੀਗੀਆਂ ਸਾਡੀਆਂ, ਮਤਲਬ ਐਜ਼ ਏ ਵਲੰਟੀਅਰ ਅਸੀਂ 80+ 100+ ਸੀਟਾਂ ਮੰਨ ਕੇ ਬੈਠੇ ਸੀਗੇ। ਬਟ ਜਦੋਂ ਰਿਜ਼ਲਟ ਆਇਆ ਉਹ ਕੁਛ ਹੋਰ ਹੀ ਆਇਆ ਹਨਾ। ਫਿਰ ਪਤਾ ਲੱਗਾ ਜਿਹੜੇ ਵੱਡੇ ਵੱਡੇ ਪੱਤਰਕਾਰ ਸੀ ਨਾ, ਜਿੱਦਾਂ ਮੈਂ ਸਿਰਫ ਇੱਕੋ ਤੁਹਾਡੀਆਂ ਵੀ ਗੱਲਾਂ ਬਹੁਤ ਮੈਂ ਸੁਣੀਆਂ, ਬਹੁਤ ਮਤਲਬ ਉਹ ਹੁਣ ਰੀਅਲਾਈਜ਼ ਹੁੰਦੀਆਂ, ਪਰ ਮੈਂ ਜਤਿੰਦਰ ਪੰਨੂ ਜੀ ਦਾ ਨਾਂ ਲੈਣਾ ਚਾਹੂੰਗਾ। ਮੈਂ ਨਾ ਜਤਿੰਦਰ ਪੰਨੂ ਜੀ ਦੀਆਂ ਗੱਲਾਂ ਸੁਣ ਕੇ ਮੈਂ ਕਹਿਣਾ ਵੀ ਪੰਨੂ ਸਾਹਿਬ ਸਾਰੀਆਂ ਗੱਲਾਂ ਤੁਹਾਡੀਆਂ ਮਨਜ਼ੂਰ ਹੈ। ਜਤਿੰਦਰ ਪੰਨੂ ਦੀ ਗੱਲ ਕਰ ਰਿਹਾ ਮੈਂ, ਕੋਈ ਬਲਤੇਜ ਪੰਨੂ ਨਾ ਸਮਝ ਦਿੱਤੇ। ਮੈਂ ਕਹਿਣਾ ਜਤਿੰਦਰ ਪੰਨੂ ਜੀ ਤੁਸੀਂ ਕੁਛ ਗੱਲਾਂ ਨਾ ਪੁਰਾਣੀਆਂ ਕਰ ਰਹੇ ਹੋ, ਅੱਜ ਕੱਲ ਜ਼ਮਾਨਾ ਬਦਲ ਗਿਆ, ਹੁਣ ਏਦਾਂ ਹੋ ਗਿਆ ਹੁਣ ਓਦਾਂ ਹੋ ਗਿਆ, ਬਟ ਨਹੀਂ ਜਦੋਂ ਰਿਜ਼ਲਟ ਆਇਆ ਨਤੀਜਾ ਇਹਦਾ ਜਤਿੰਦਰ ਪੰਨੂ ਜੀ ਦੀ ਇੱਕ ਇੱਕ ਗੱਲ ਸਹੀ ਹੋਈ, ਮਤਲਬ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਸੀ ਨਾ, ਫਿਰ ਰੀਅਲਾਈਜ਼ ਹੋਇਆ ਵੀ ਨਹੀਂ ਯਾਰ ਇਹ ਸੋਸ਼ਲ ਮੀਡੀਆ ਠੀਕ ਹੈ ਵੀ ਪੈਰ ਸੋਸ਼ਲ ਮੀਡੀਆ ਨੇ ਲਵਾਏ ਜ਼ਰੂਰ ਆਮ ਆਦਮੀ ਪਾਰਟੀ ਦੇ, ਬਟ ਬਾਅਦ ਚ ਜਿਹੜੀਆਂ ਗਲਤੀਆਂ ਕਰ ਬੈਠੇ। ਜਿਹੜਾ ਹੁਣ ਸੰਜੇ ਦੁਰਗੇਸ਼ ਵਾਲਾ ਚੱਲਦਾ ਹਨਾ ਮੁੱਦਾ, ਮੈਂ ਆਪਦੀ ਪਾਰਟੀ ਜਿੱਥੇ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਈਮੇਲ ਕਰੋ ਤੁਸੀਂ ਕਾਂਗਰਸ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਇੰਨਾ ਭਰਤਾ ਸੀ ਪੰਜਾਬ ਦੇ ਲੋਕਾਂ ਚ, ਦਿੱਲੀ ਵਾਲੇ ਆ ਗਏ, ਦਿੱਲੀ ਵਾਲੇ ਆ ਗਏ, ਦਿੱਲੀ ਵਾਲੇ ਆ ਕੇ ਤੁਹਾਨੂੰ ਲੁੱਟ ਕੇ ਲੈ ਜਾਣਗੇ, ਉਹਨਾਂ ਦੇ ਦਿਮਾਗ ਚ ਬਿਠਾਤਾ ਸੀਗਾ। ਜਦੋਂ ਕੇਜਰੀਵਾਲ ਜੀ ਗਏ ਮਹੀਨਾ ਕੁ ਪਹਿਲਾਂ ਇਲੈਕਸ਼ਨ ਤੋਂ ਪੰਜਾਬ ਚ, ਤਾਂ ਮੈਂ ਆਪਦੀ ਟੀਮ ਨੂੰ ਸਲਾਹ ਦਿੱਤੀ, ਮੈਂ ਕਿਹਾ ਤੁਸੀਂ ਪੋਲੀਟਿਕਸ ਖੇਡ ਲਓ, ਇਹ ਗੁੱਡ ਪੋਲੀਟਿਕਸ ਹੈ, ਮਤਲਬ ਤੁਸੀਂ ਸੰਜੇ ਦੇ ਦੁਰਗੇਸ਼ ਨੂੰ ਵਾਪਸ ਦਿੱਲੀ ਭੇਜ ਦਿਓ, ਉੱਥੋਂ ਉਹਨਾਂ ਕੋਲ ਜਿਹੜੀ ਮਰਜ਼ੀ ਸਲਾਹ ਲਈ, 24 ਘੰਟੇ ਤੁਹਾਡੇ ਨਾਲ ਫੋਨ ਤੇ ਕਨੈਕਟ ਰਹਿਣ, ਬਟ ਐਟਲੀਸਟ ਪੋਲੀਟਿਕਸ ਤਾਂ ਖੇਡੋ ਤੁਸੀਂ ਵੀ ਉਹਨਾਂ ਨੂੰ ਵਾਪਸ ਭੇਜੋ, ਤੇ ਲੋਕਾਂ ਦੇ ਵਿੱਚ ਤੁਹਾਡਾ ਮੈਸੇਜ ਜਾਵੇ ਭਾਈ ਅਸੀਂ ਦਿੱਲੀ ਵਾਲਿਆਂ ਨੂੰ ਵਾਪਸ ਭੇਜਤਾ। ਕਿਉਂਕਿ ਕੇਜਰੀਵਾਲ ਸਾਹਿਬ ਨੂੰ ਹਰ ਬੰਦਾ ਪਿਆਰ ਕਰਦਾ, ਬਟ ਸੰਜੇ ਦੁਰਗੇਸ਼ ਤੋਂ ਲੋਕੀ ਚਿੜ ਚੁੱਕੇ ਸੀਗੇ। ਪਰ ਇਹ ਮਤਲਬ ਪਾਰਟੀ ਦਾ ਅਹੰਕਾਰ ਕਹਿ ਲਓ, ਓਵਰ ਕੌਨਫੀਡੈਂਸ ਕਹਿ ਲਓ, ਓਵਰ ਕੌਨਫੀਡੈਂਸ ਜਿਹੜਾ ਹੁੰਦਾ ਉਹ ਅਹੰਕਾਰ ਦਾ ਰੂਪ ਲੈ ਜਾਂਦਾ, ਤੇ ਅਹੰਕਾਰ ਦਾ ਰੂਪ ਇੰਨਾ ਸੂਖਮ ਹੁੰਦਾ ਹੈ ਗੁਰਬਾਣੀ ਦੇ ਮੁਤਾਬਕ, ਤੁਹਾਨੂੰ ਪਤਾ ਨਹੀਂ ਲੱਗਦਾ ਕਦੋਂ ਤੁਹਾਡੇ ਅੰਦਰ ਅਹੰਕਾਰ ਬੈਠ ਗਿਆ। ਸੋ ਇਹਨਾਂ ਨੇ ਕਿਸੇ ਦੀ ਕੋਈ ਗੱਲ ਨਹੀਂ ਮੰਨੀ ਹਨਾ, ਉਹ ਮਤਲਬ ਜਿੱਦ ਕਰਕੇ ਬੱਚਿਆਂ ਵਾਲੀ ਜਿੱਦ ਕਰਕੇ ਜਿਹਦਾ ਬੱਚਾ ਕੋਈ ਚੀਜ਼ ਲੈਣ ਤੇ ਅੜ ਜਾਂਦਾ ਹੈ, ਜਿਵੇਂ ਜੱਸੀ ਜਸਰਾਜ ਨੇ ਜਿੱਦ ਕੀਤੀ ਸੀ, ਇਹ ਅੜੇ ਰਹੇ ਉੱਥੇ ਤੇ ਨਤੀਜਾ ਆਪਣੇ ਸਾਰਿਆਂ ਦੇ ਸਾਹਮਣੇ ਅੱਜ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇਹ ਸੰਜੇ ਦੁਰਗੇਸ਼ ਨੇ ਪਾਰਟੀ ਹਰਾ ਤੀ, ਬਟ ਤੁਹਾਨੂੰ ਲੋਕਾਂ ਦੀ ਨਬਜ਼ ਤਾਂ ਪੜ੍ਹਨੀ ਚਾਹੀਦੀ ਸੀ ਨਾ, ਵੀ ਲੋਕਾਂ ਦੀ ਨਬਜ਼ ਜਦੋਂ ਸਾਡੇ ਅੱਗੇ ਵਲੰਟੀਅਰ ਇੱਥੇ ਬੈਠ ਕੇ ਪੜ੍ਹ ਰਹੇ ਆ, ਤੇ ਪਾਰਟੀ ਨੂੰ ਇਸ ਗੱਲ ਦਾ ਕਿਉਂ ਨੀ ਭਾਈ ਪਤਾ ਲੱਗਾ। ਔਰ ਉਸ ਤੋਂ ਅਗਲੀ ਗੱਲ ਇੱਕ ਹੋਰ ਮੈਂ ਗੱਲ ਕਰਨੀ ਚਾਹੂੰਗਾ ਭਾਜੀ, ਜਿੰਨੇ ਵੀ ਹੁਣ ਆਪਣੇ 20-22 MLA ਜਿੱਤੇ ਆ, ਫੁਲਕਾ ਸਾਹਿਬ, ਖਹਿਰਾ ਸਾਹਿਬ ਤੇ ਕਮਰ ਸੰਧੂ, ਤਿੰਨਾਂ ਨੂੰ ਛੱਡ ਕੇ ਮੈਨੂੰ ਲੱਗਦਾ ਕੋਈ ਫੇਮਸ ਚਿਹਰਾ ਨੀ ਹੈਗਾ, ਸਾਰੇ ਨੋਰਮਲ ਚਿਹਰੇ ਜਿੱਤੇ ਆ, ਔਰ ਪਾਰਟੀ ਨੇ ਆਪਦੇ ਪੈਰ ਛੱਡੇ। ਜਿਹੜੀ ਗੱਲ ਕਹੀ ਪਾਰਟੀ ਨੇ, ਅਸੀਂ ਨੋਰਮਲ ਬੰਦਿਆਂ ਨੂੰ ਟਿਕਟਾਂ ਦੇਵਾਂਗੇ, ਉਹਨਾਂ ਤੇ ਹੀ ਬਿਲੀਵ ਕਰਾਂਗੇ, ਵਲੰਟੀਅਰਾਂ ਤੇ, ਕਿਸੇ ਵਲੰਟੀਅਰ ਨੂੰ ਟਿਕਟ ਨਹੀਂ ਦਿੱਤੀ ਜਦੋਂ ਇਹਨਾਂ ਨੇ ਲਿਆਉਣੇ ਚਿਹਰੇ ਸ਼ੁਰੂ ਕਰਤੇ ਕਾਂਗਰਸ ਚੋਂ, ਅਕਾਲੀਆਂ ਚੋਂ, ਤੇ ਜਿਹੜੇ ਆਪਣੇ ਰਿਸ਼ਤੇਦਾਰ ਸੀ ਪੰਜਾਬ ਚ ਬੈਠੇ, ਉਹ ਸਾਨੂੰ ਹੀ ਕਹਿੰਦੇ ਸੀ, ਕਹਿੰਦੇ ਯਾਰ ਜੇ ਇਹਨਾਂ ਲੋਕਾਂ ਨੂੰ ਵੋਟ ਪਾਉਣੀ ਆ ਤੇ ਇਹ ਤਾਂ ਦੂਸਰੀ ਪਾਰਟੀ ਚ ਸਾਡੇ ਤੇ ਰਾਜ ਕਰ ਹੀ ਰਹੇ ਸੀ, ਫਿਰ ਇਹਨਾਂ ਨੂੰ ਆਪਾਂ ਇੱਧਰ ਕਿਉਂ ਜਿਤਾਈਏ। ਹੁਣ ਸ਼ਰੇਆਮ ਕਹਿੰਦੇ ਸੀਗੇ, ਮਤਲਬ ਰਿਸ਼ਤੇਦਾਰ, ਉਹ ਗੱਲ ਪਾਰਟੀ ਨੂੰ ਰੱਖਦੇ ਸੀਗੇ, ਨਾ ਜੀ ਸਬੂਤ ਲਾਓ, ਸਬੂਤ ਲਾਓ, ਸਬੂਤ ਲਾਓ, ਵੀ ਸਬੂਤ ਹੁਣ ਕਿੱਥੋਂ ਲਾਓ? ਜਦੋਂ ਮੈਨੂੰ ਪਤਾ, ਤੁਹਾਨੂੰ ਪਤਾ ਵੀ ਯਾਰ ਅਜੇਪਾਲ ਨਾਲ ਸਾਨੂੰ 20 ਸਾਲ ਹੋ ਗਏ ਵਿਚਰਦਿਆਂ ਨੂੰ ਇਸ ਏਰੀਏ ਦੇ ਵਿੱਚ, ਅਜੇਪਾਲ ਨੇ ਕਾਂਗਰਸ ਚ ਵੀ ਰਿਹਾ, ਅਕਾਲੀ ਦਲ ਚ ਵੀ ਰਿਹਾ, ਆਹ ਪੁੱਠੇ ਸਿੱਧੇ ਕੰਮ ਕਰ ਛੱਡੇ, ਬਟ ਸਬੂਤ ਮੈਂ ਕੋਈ ਛੱਡਿਆ ਨੀ। ਹੁਣ ਤੁਸੀਂ ਕੱਲ ਨੂੰ ਪਾਰਟੀ ਨੂੰ ਜਾ ਕੇ ਕਹੋ ਭਾਈ ਅਜੇਪਾਲ ਨੂੰ ਟਿਕਟ ਨਾ ਦਿਓ, ਇਹਨੇ ਆਹ ਕੰਮ ਕਰ ਛੱਡੇ ਨੇ, ਪਾਰਟੀ ਤੁਹਾਨੂੰ ਕਹੇ ਸਬੂਤ ਲਾਓ, ਸਬੂਤ ਲਾਓ, ਸਬੂਤ ਲਾਓ, ਕਿੱਥੋਂ ਲਾਓਗੇ ਤੁਸੀਂ ਸਬੂਤ? ਆਹ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਜੀ ਹੁਣ ਸਬੂਤਾਂ ਦਾ, ਤੇ ਜਿਹੜੇ 20-22 MLA ਜਿੱਤੇ ਬਿਲਕੁਲ ਨਾਰਮਲ ਜਿੱਤੇ ਨੇ, ਲੋਕਾਂ ਨੇ ਇਹ ਸਬੂਤ ਦੇ ਤਾ ਭਾਈ ਤੁਸੀਂ ਜੋ ਕਿਹਾ ਸੀ ਉਸ ਤੋਂ ਤੁਸੀਂ ਪਿੱਛੇ ਹਟੇ ਹੋ, ਜਿੱਥੇ ਜਿੱਥੇ ਨਾਰਮਲ ਬੰਦੇ ਖੜੇ ਹੋ ਜਿੱਤੇ ਆ। ਔਰ ਹੁਣ ਅਸੀਂ ਰੌਲਾ ਪਾ ਰਹੇ ਹਾਂ ਬਈ, ਇੱਕ ਗੱਲ ਹੋਰ, ਹੁਣ ਅਸੀਂ ਰੌਲਾ ਪਾ ਰਹੇ ਹਾਂ ਵੀ ਅਸੀਂ ਰਾਜਨੀਤੀ ਕਰਨ ਨਹੀਂ ਸੀ ਆਏ, ਬਦਲਣਾ ਆ। ਬਿਲਕੁਲ ਸਹੀ ਗੱਲ ਹੈ, ਕੇਜਰੀਵਾਲ ਜੀ ਨੇ ਕਹੀ ਸੀ ਇਹ ਗੱਲ, ਰਾਜਨੀਤੀ ਬਦਲ ਰਹੀ ਆ, ਬਟ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਨਪ੍ਰੀਤ ਬਾਦਲ ਫਾਈਨੈਂਸ ਮਿਨਿਸਟਰ ਹੈ, ਔਰ ਉਹ ਬੰਦੇ ਦੀ ਮੈਂ ਪਰਸਨਲੀ ਮਤਲਬ ਡੇ 1 ਤੋਂ ਆਪਾਂ ਉਹਦੇ ਫੈਨ ਹੈ। ਔਰ ਇੱਥੇ ਆਪਣੇ ਆਏ ਸੀ ਭਾਜੀ ਇੱਕ ਬਹੁਤ ਵੱਡਾ ਕੱਦ ਆਮ ਆਦਮੀ ਪਾਰਟੀ ਦਾ, ਉਹ ਬ੍ਰਿਸਬੇਨ ਆਏ ਸੀ, ਆਸਟ੍ਰੇਲੀਆ ਆਏ ਸੀ, ਬ੍ਰਿਸਬੇਨ ਵੀ ਆਏ ਸੀ, ਸਿੱਖ ਗੇਮਾਂ ਤੇ ਆਏ ਸੀ, ਮੈਂ ਨਾਮ ਨਹੀਂ ਲੈਣਾ, ਤੁਸੀਂ ਸਮਝ ਗਏ ਹੋਵੋਗੇ। ਉਹਨਾਂ ਨੇ ਜਿਹੜੀ ਉਹਨਾਂ ਦੀ ਕਾਨਫਰੰਸ ਹੋਈ ਸੀ, ਉਹਨਾਂ ਨੇ ਸਿੱਧਾ ਹੀ ਕਿਹਾ ਕਿ ਸਾਨੂੰ ਨਾ ਆਸਟ੍ਰੇਲੀਆ ਤੋਂ, ਖਾਸ ਕਰਕੇ ਬ੍ਰਿਸਬੇਨ ਤੋਂ ਕਾਲਾਂ ਗਈਆਂ, ਮਨਪ੍ਰੀਤ ਬਾਦਲ ਨੂੰ ਨਾ ਤੁਸੀਂ ਐਡ ਕਰੋ ਆਮ ਆਦਮੀ ਪਾਰਟੀ ਚ, ਯੇ ਹੋ ਗਿਆ, ਵੋ ਹੋ ਗਿਆ, ਉਹਨੇ ਆਹ ਪੁੱਠੇ ਕੰਮ ਕੀਤੇ, ਆਹ ਸਿੱਧੇ ਕੰਮ ਕੀਤੇ। ਤਾਂ ਕਹਿੰਦੇ ਅਸੀਂ ਰਾਤ ਨੂੰ ਦਿੱਲੀ ਗਏ, ਦਿੱਲੀ ਫੋਨ ਕੀਤੇ, ਅਸੀਂ ਰਾਤ ਨੂੰ 12 ਵਜੇ ਮਨਪ੍ਰੀਤ ਬਾਦਲ ਦਾ ਰੁਕਵਾਇਆ, ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ। ਤੇ ਮੈਂ ਕਿਹਾ ਯਾਰ ਪਤਾ ਨੀ ਵੀ ਕਿੰਨੇ ਕੌਲਾਂ ਕਰਤੀਆਂ ਇਹਨਾਂ ਨੂੰ, ਵੀ ਕਿੰਨੇ ਰੁਕਵਾਤਾ। ਤੇ ਉਹ ਹੀ ਅਗਲਾ ਹੁਣ ਫਾਈਨੈਂਸ ਮਿਨਿਸਟਰ ਬਣਿਆ, ਤੁਸੀਂ ਦੇਖੋ 2 ਸਾਲਾਂ ਦੇ ਵਿੱਚ ਉਹ ਲੀਹ ਤੇ ਲਿਆਊਗਾ ਪੰਜਾਬ ਨੂੰ, ਤੇ ਉਹ ਬੰਦਾ ਮਤਲਬ ਆਪਦਾ ਨਾਮ ਕੱਟੂਗਾ ਹਨਾ। ਤਾਂ ਅਸੀਂ ਕਹਿ ਰਹੇ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰਕੇ ਕਾਂਗਰਸ ਇਹੋ ਜਿਹੇ ਡਿਸੀਜਨ
ਬਹੁਤ ਮਿਹਰਬਾਨੀ। ਸੋ ਅਜੇਪਾਲ ਥਿੰਦ ਬ੍ਰਿਸਬਨ ਤੋਂ ਜੁੜੇ ਹੋਏ ਸਨ ਤੇ ਗੁਰਪ੍ਰੀਤ ਗਿੱਲ ਕਾ�ੀ ਲੰਮੇ ਚਿਰ ਤੋਂ ਜੁੜੇ ਹੋਏ ਆ ਜੀ, ਮਾਫੀ ਚਾਹੁੰਦੇ ਆ ਲੰਮਾ ਟਾਈਮ ਹੋਲਡ ਲਈ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਈ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਸਤਿ ਸ੍ਰੀ ਅਕਾਲ, ਬਹੁਤ ਵਧੀਆ ਗੁਰਪ੍ਰੀਤ। ਕਿੱਦਾਂ ਚੱਲ ਰਹੀ ਹੈ ਤੁਹਾਡੀ ਪਟੀਸ਼ਨ, ਕਿੱਥੇ ਪਹੁੰਚੀ?
ਪਟੀਸ਼ਨ 1900 ਦੇ ਨੇੜੇ ਪਹੁੰਚ ਗਿਆ ਜੀ।
ਗੁਰਪ੍ਰੀਤ ਗਿੱਲ ਦੀ ਪਟੀਸ਼ਨ ਨਾਲ ਤਾਂ ਜ਼ਰੂਰ ਤੁਸੀਂ ਵੀ ਸਾਈਨ ਕਰੋ ਜੀ ਉਸ ਤੇ।
ਹਾਂਜੀ ਹਾਂਜੀ, ਬੇਨਤੀ ਹੈ ਜੀ।
ਕੀ ਕਹਿਣਾ ਜੀ?
ਬੇਨਤੀ ਇਸ ਕਰਕੇ ਆ ਵੀ ਇਹਨਾਂ ਨੇ ਨਾ ਜਿੱਦਾਂ ਅਜੇਪਾਲ ਨੇ ਬਿਲੋ ਦੱਸਿਆ ਹੈ ਵੀ ਜੇ ਦੇਖੋ ਦਿੱਲੀ ਚ ਜਿਹੜੀਆਂ 67 ਸੀਟਾਂ ਜਿੱਤੀਆਂ ਸੀ ਨਾ, ਉਹ ਇਹਨਾਂ ਨੇ ਕੋਰ ਜਿਹੜਾ ਇਹਨਾਂ ਦਾ ਪ੍ਰਿੰਸੀਪਲ ਸੀ ਉਹਦੇ ਆਲੇ ਦੁਆਲੇ ਇਕੱਠੇ ਹੋ ਕੇ ਜਿੱਤੀਆਂ ਸੀ। ਪੰਜਾਬ ਚ ਇਹਨਾਂ ਨੇ ਉਹ ਸਾਰੀ ਚੀਜ਼ ਨੂੰ ਛਿੱਕੇ ਟੰਗ ਕੇ ਫੇਰ ਇਲੈਕਸ਼ਨ ਲੜੀ ਤੇ ਉਹਦੇ ਕਰਕੇ ਇਹ ਇਲੈਕਸ਼ਨ ਹਾਰੇ ਨੇ। ਇਸੇ ਕਰਕੇ ਅਜੇਪਾਲ ਜਿਵੇਂ ਕਹਿ ਰਿਹਾ ਸੀ ਵੀ ਦੂਜਾ ਉਹੀ ਬੰਦਿਆਂ ਨੂੰ ਆਪਣੀ ਪਾਰਟੀ ਲਿਆ ਕੇ ਟਿਕਟਾਂ ਦੇ ਰਹੇ, ਲੋਕ ਕਹਿ ਰਹੇ ਵੀ ਇਹ ਪਹਿਲੋਂ ਕਾਂਗਰਸ ਅਕਾਲੀ ਜਾ ਕੇ ਸੀ, ਫਿਰ ਇਹਨਾਂ ਨੂੰ ਉੱਥੇ ਕਿਹੜਾ ਅਸੀਂ ਟਿਕਟ ਵੀ ਵੋਟਾਂ ਪਾ ਦਈਏ। ਉਹ ਸਾਰਾ ਜੋ ਇਹਨਾਂ ਨੇ ਹੈ ਸੀ ਨਾ ਹਾਈਪ ਜਿਹੜੀ ਕ੍ਰੀਏਟ ਹੋਈ ਸੀ ਆਮ ਆਦਮੀ ਪਾਰਟੀ ਲਈ, ਲੋਕਾਂ ਨੂੰ ਹੈ ਸੀ ਵੀ ਇਹ ਇੱਕ ਅਲੱਗ ਤਰੀਕੇ ਦੇ ਬੰਦੇ ਲੈ ਕੇ ਆਉਣਗੇ, ਸਾਡੇ ਵਿੱਚੋਂ ਬੰਦੇ ਕੱਢ ਕੇ ਲੈ ਕੇ ਆਉਣਗੇ, ਨਾ ਕਿ ਕਿਸੇ ਦੇ ਧੀਆਂ ਪੁੱਤਾਂ ਨੂੰ ਟਿਕਟਾਂ ਦੇਣਗੇ। ਤੇ ਇਹਨਾਂ ਨੇ ਫਿਰ ਦਿੱਤੀਆਂ ਤੇ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਜੀ। ਪਟਿਆਲਾ ਸਾਰਾ ਹੀ ਹਾਰ ਗਏ ਮਾਲਵੇ ਦੇ ਵਿੱਚੋਂ, ਸਾਰੀ ਬੈਲਟ ਹੀ ਸੰਗਰੂਰ ਦੇ ਵਿੱਚੋਂ ਵੀ ਸਟਰਗਲ ਕੀਤੀ ਹੈ, ਮਾਝਾ ਦੇਖ ਲਓ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਨੀ ਲਾਇਆ ਆਮ ਆਦਮੀ ਪਾਰਟੀ ਨੂੰ। ਸੋ ਪਤਾ ਨੀ, ਮੈਂ ਤਾਂ ਕਹਿੰਦਾ ਆਪਣੇ ਮਿੰਟੂ ਬਾਈ ਜੀ ਆਪਣਾ ਇਹ ਟੋਪਿਕ ਡ੍ਰੌਪ ਹੀ ਕਰ ਦਿਆ ਕਰੀਏ, ਇਟਸ ਨੋਟ ਗੋਣਾ ਟੇਕ ਐਨੀਵੇਅਰ।
ਬਿਲਕੁਲ, ਪਰ ਗੱਲ ਇਹ ਆ ਜਾਂਦੀ ਹੈ ਵੀ ਜਿੰਨਾ ਚ ਇੱਕ ਗਰਮ ਆ ਨਾ ਕੋਈ ਵੀ, ਜੇ ਤੂੰ ਧੁਖੀ ਰਹਿ ਧੁਖ ਰਹੀ ਆ ਉਹਨਾਂ ਚ ਇੱਕ ਤਾਂ ਤੂੰ ਨਿਕਲਦਾ ਰਹੂਗਾ, ਪਰ ਇਹ ਛੇਤੀ ਇੱਕ ਅੱਧੇ ਮਹੀਨੇ ਚ ਬਹੁਤ ਸਾਰੇ ਨਵੇਂ ਮੁੱਦੇ ਮਿਲ ਜਾਣਗੇ ਜੀ, ਫਿਰ ਇਹ ਆਪ ਹੀ ਟੋਪਿਕ ਬੰਦ ਹੋ ਜੂਗਾ।
ਤੁਸੀਂ ਦੇਖੋ ਭਗਵੰਤ ਮਾਨ ਦੀ ਦੇਖ ਲਓ ਵੀ ਕਰਤੂਤ ਕੀ ਸੀ ਇੱਥੇ ਆ ਕੇ, ਅਜੇ ਨਾ ਉਹਨੂੰ ਗਿਓਤਾ ਮਿਲ ਜਾਣਾ ਕੁਛ, ਆਉਂਦੇ ਸਾਰ ਹੀ ਕਹਿੰਦਾ ਜੀ ਮੈਂ ਪ੍ਰਮੋਟਰਾਂ ਕੋਲ ਚਲ ਗਿਆ। ਮੈਲਬਨ ਟੀਮ ਇਸ ਗੱਲ ਦੀ ਗਵਾਹ ਆ, ਆਉਂਦੇ ਸਾਰ ਉਹਨਾਂ ਨੂੰ ਨਾ ਉਹਨੇ ਕੋਈ ਇਹਨਾਂ ਨੂੰ ਅਹਿਮੀਅਤ ਦਿੱਤੀ ਮੈਲਬਨ ਦੀ ਟੀਮ ਨੂੰ। ਇਹ ਮੈਂ ਆਨ ਏਅਰ ਕਹਿ ਰਿਹਾ, ਲੋਕ ਕਹਿਣਗੇ ਜੀ ਇਹਦਾ ਮਨ ਬਦਲ ਗਿਆ ਆਹ ਬਦਲ ਗਿਆ, ਮੈਂ ਪਰਸਨਲ ਤੌਰ ਤੇ ਕਿਸੇ ਬੰਦੇ ਦਾ ਫੈਨ ਨਹੀਂ ਹੈਗਾ, ਸਿਰਫ ਉਹਦੀ ਨੀਤੀਆਂ ਦਾ ਫੈਨ ਆ। ਜੇ ਨੀਤੀਆਂ ਉਹਦੀਆਂ ਚੇਂਜ ਹੋ ਗਈਆਂ ਆਪਾਂ ਵੀ ਉਹਦੀ ਉਸੇ ਵੇਲੇ ਚੇਂਜ ਹੋ ਜਾਂਦਾ। ਏਅਰਪੋਰਟ ਦੇ ਉੱਤਰ ਕੇ ਕਿਸੇ ਨੇ ਗੱਲਬਾਤ ਨਹੀਂ ਕੀਤੀ। ਹਾਂਜੀ, ਤੇ ਤੁਸੀਂ ਦੇਖੋ ਏਅਰਪੋਰਟ ਤੇ ਉੱਤਰ ਕੇ ਕਿਸੇ ਨਾਲ ਗੱਲ ਨੀ ਕੀਤੀ, ਸਿੱਧਾ ਆਪਣੇ ਪ੍ਰਮੋਟਰਾਂ ਕੋਲ ਚਲ ਗਿਆ। ਠੀਕ ਹੈ, ਅਜੇ ਇਲੈਕਸ਼ਨ ਮੁੱਕੀ ਆ, ਕੋਈ ਅਹੁਦਾ ਨੀ ਆਇਆ, ਇੰਨੀ ਛੇਤੀ ਤਾਂ ਮੌਸਮ ਵੀ ਨੀ ਬਦਲਦਾ ਮੈਲਬਨ ਦਾ ਜਿੰਨੀ ਛੇਤੀ ਭਗਵੰਤ ਮਾਨ ਬਦਲ ਗਿਆ।
ਨਹੀਂ ਦੇਖੋ ਇਹ ਗੱਲਾਂ ਮੈਂ ਮੇਰੀਆਂ ਇਹ ਗੱਲਾਂ ਇਹ ਗਿੱਲ ਸਾਹਿਬ ਇਹ ਗੱਲਾਂ ਨਾ ਮੈਂ ਕਾਫੀ ਚਿਰ ਪਹਿਲਾਂ ਇੱਕ ਵਾਰੀ ਭਗਵੰਤ ਦਾ ਸ਼ੋਅ ਦਾ ਪ੍ਰੋਗਰਾਮ ਬਣਦਾ ਸੀ ਤੇ ਉਸ ਟਾਈਮ ਮੈਨੂੰ ਇਹ ਸਾਰੇ ਸੱਜਣਾ ਮਿੱਤਰਾਂ ਨੇ ਪੁੱਛਿਆ ਸੀ ਤੇ ਮੈਂ ਅੰਦਰਲੀਆਂ ਕੁਝ ਗੱਲਾਂ ਦੱਸਤੀਆਂ ਸੀ ਵੀ ਆਹ ਸਿਸਟਮ ਆ, ਤੇ ਮੇਰੀਆਂ ਉਹ ਗੱਲਾਂ ਤੋਂ ਸਹਿਮਤ ਨਹੀਂ ਹੋਏ ਸੀ ਉਹਨਾਂ ਨੇ, ਲੱਗਿਆ ਵੀ ਮੈਂ ਜ਼ਿਆਦਾ ਹੀ ਡਰਾਮਾ ਕਰ ਰਿਹਾ, ਜ਼ਿਆਦਾ ਹੀ ਗੱਲ ਬਣਾ ਰਿਹਾ, ਤੇ ਮੈਂ ਇਸ ਕੰਮ 'ਚ ਬਹੁਤ ਸਾਰੇ ਦੋਸਤ ਮਿੱਤਰ ਗਵਾ ਲਏ ਪਰ ਸੱਚ ਬੋਲਣ ਕਾਰਨ, ਪਰ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਹੋਇਆ ਕਿ ਆਪਾਂ ਜੋ ਬੋਲਿਆ ਸੀ ਸੱਚ ਹੀ ਬੋਲਿਆ ਸੀ। ਪਬਲਿਕਲੀ ਪਲੇਟਫਾਰਮ ਤੇ ਗੱਲ
ਹੋਈ, ਮੈਂ ਵੀ ਗਵਾ ਲੈਣੇ ਆ, ਪਰ ਗੱਲ ਇਹ ਆ ਤੁਸੀਂ ਮੈਨੂੰ ਕੋਈ ਕੋਈ ਬੰਦਾ ਜਵਾਬ ਦੇ ਦੇਵੇ ਵੀ ਦਿੱਲੀ ਤੋਂ ਭਗਵੰਤ ਮਾਨ ਨੂੰ ਕਿਉਂ ਫੋਨ ਕਰਾਉਣਾ ਪਿਆ ਵੀ ਤੂੰ ਇੱਕ ਘੰਟੇ ਦਾ ਪ੍ਰੋਗਰਾਮ ਵਲੰਟੀਅਰ ਵਾਸਤੇ ਰੱਖ, ਕੋਈ ਬੰਦਾ ਇਸ ਗੱਲ ਦਾ ਸਾਨੂੰ ਜਵਾਬ ਦੇ ਦੇਵੇ। ਮੈਲਬਨ ਨੇ $80,000 ਆਮ ਆਦਮੀ ਪਾਰਟੀ ਨੂੰ ਡੋਨੇਟ ਕੀਤਾ, ਬੰਦੇ ਨੂੰ ਇਸ ਗੱਲ ਦੀ ਸ਼ਰਮ ਲੈਣੀ ਚਾਹੀਦੀ ਹੈ ਵੀ ਸਾਨੂੰ ਇੱਥੋਂ ਇੰਨਾ ਪੈਸਾ ਗਿਆ ਤੇ ਮੈਂ ਵਲੰਟੀਅਰ ਦਾ ਧੰਨਵਾਦ ਕਰਾਂ। ਤੇ ਇਸ ਕਰਕੇ ਮੇਰੇ ਮਨੋਂ ਤਾਂ ਉਹ ਬੰਦਾ ਲੱਥ ਚੁੱਕਾ ਵੀ ਪਾਵਰ ਦੇ ਆਉਣ ਤੋਂ ਪਹਿਲਾਂ ਹੀ ਤੁਹਾਡਾ ਇੰਨਾ ਦਿਮਾਗ ਖਰਾਬ ਹੋ ਜਾਵੇ ਵੀ ਤੁਸੀਂ ਜਿਹੜੇ ਸਾਡੇ ਵਲੰਟੀਅਰ ਨੇ ਆਪਣੇ ਦਿਹਾੜੀਆਂ ਛੱਡ ਕੇ ਆਪਣੇ ਕੰਮ ਛੱਡ ਕੇ ਤੁਹਾਡਾ ਕੰਮ ਕਰਦੇ ਰਹੇ ਤੇ ਤੁਸੀਂ ਉਹਨਾਂ ਨੂੰ ਬਾਅਦ ਵਿੱਚ ਅੱਖਾਂ ਦਿਖਾਉਣ ਲੱਗ ਪਓ ਤੇ ਫਿਰ ਕਾਂਗਰਸ ਤੇ ਅਕਾਲੀ ਦਾ ਕੀ ਫਰਕ ਰਹਿ ਗਿਆ ਫਿਰ? ਦੈਟਸ ਦਾ ਮੇਨ ਰੀਜ਼ਨ ਵੀ ਮੈਂ ਪਟੀਸ਼ਨ ਪਾਈ ਆ ਤੇ ਉਹ ਮੀਡੀਆ ਨੇ ਤਾਂ ਚੱਕਣੀ ਸੀ ਕਿਉਂਕਿ ਮੀਡੀਆ ਨੈਗੇਟਿਵ ਗੱਲ ਹਮੇਸ਼ਾ ਆਮ ਆਦਮੀ ਪਾਰਟੀ ਦੇ ਵਿਰੁੱਧ ਲੱਭਦਾ, ਪਰ ਵਧੀਆ ਕੀਤਾ ਉਹਨੇ ਚੱਕੀ ਆ ਤੇ ਉਹ ਜਿਹੜੇ ਗੋਲੇ ਖਾਨ ਨੇ ਨਾ ਉਹਨਾਂ ਦੇ ਉਹਨਾਂ ਨੂੰ ਪਤਾ ਲੱਗੂਗਾ। ਤੇ ਮਿੰਟੂ ਬਾਈ ਜੀ ਬਹੁਤ ਬਹੁਤ ਧੰਨਵਾਦ, ਮੈਨੂੰ ਜਾਣਾ ਪੈਣਾ, ਮੈਂ ਵੀ
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਅਗਰੇ ਕਾਲਰ ਜਿਹੜੇ ਸਾਡੇ ਨਾਲ ਜੁੜ ਚੁੱਕੇ ਆ ਜੀ, ਜਸਪਾਲ ਸਿੰਘ। ਹੈਲੋ, ਸਤਿ ਸ੍ਰੀ ਅਕਾਲ ਜਸਪਾਲ ਸਿੰਘ ਜੀ।
ਸਤਿ ਸ੍ਰੀ ਅਕਾਲ ਬ੍ਰਦਰ ਸਾਹਿਬ,
ਕੀ ਹਾਲ ਆ ਜੀ?
ਹੈਲੋ, ਠੀਕ ਹੈ ਜੀ, ਮੈਂ ਪੋਲੀਟੀਸ਼ੀਅਨ ਨਹੀਂ ਤੇ ਮੈਂ ਠੀਕ ਠਾਕ ਜੀ।
ਜੀ ਜੀ,
ਮੈਂ ਕੋਈ ਪੋਲੀਟੀਸ਼ੀਅਨ ਨਹੀਂ ਤੇ ਪਰ ਮੈਂ ਆਮ ਆਦਮੀ ਪਾਰਟੀ ਸਪੋਰਟ ਕੀਤੀ ਸੀ ਪਰ ਸਾਡਾ ਜਿਹੜਾ ਐਨ ਆਰ ਆਈ ਸੀ ਸਾਡਾ ਮੇਨ ਮਿਸ਼ਨ ਸੀ ਕਿ ਪੰਜਾਬ ਦੇ ਵਿੱਚ ਸਿਸਟਮ ਚੇਂਜ ਹੋਵੇ ਸਾਰਿਆਂ ਦਾ ਮਿਸ਼ਨ ਸੀ ਸਾਡਾ ਮਿਸ਼ਨ ਸੀ ਕਿ ਗੌਰਮੈਂਟ ਉੱਥੇ ਸਿਸਟਮ ਚੇਂਜ ਹੋਵੇ ਹੁਣ ਜਿਹੜਾ ਮਨਪ੍ਰੀਤ ਬਾਦਲ ਹੈ ਇਸ ਏ ਗ੍ਰੇਟ ਮੈਨ ਮੈਨੂੰ ਆਸ ਹੈ ਕਿ ਇਹੋ ਜਿਹੇ ਬੰਦੇ ਜੇ ਮੂਹਰੇ ਆਉਣਗੇ ਪੂਰਾ ਹੋ ਗਿਆ ਹੁਣ ਜਿਹੜਾ ਕਾਂਗਰਸ ਨੇ ਕਈ ਬਿੱਲ ਪਾਸ ਕੀਤੇ ਨੇ ਏਜੰਡੇ ਨਸ਼ਾ ਬੰਦ ਕਰਨਾ ਜਾਂ ਹੋਰ ਲੋਕਪਾਲ ਬਿੱਲ ਹੈ ਮੈਂ ਕਹਿੰਦਾ ਵੀ ਮਨਪ੍ਰੀਤ ਦੀ ਸੋਚ ਚੰਗੀ ਹੈ ਤੇ ਪੰਜਾਬ ਦਾ ਜਿਹੜਾ ਭਲਾ ਹੀ ਹੋਊਗਾ ਚੰਗੇ ਚੰਗੇ ਅਫਸਰ ਉਹਨਾਂ ਨੇ ਮੂਹਰੇ ਲੈ ਕੇ ਆਉਂਦੇ ਨੇ ਜਿਵੇਂ ਉਹ ਜਿਹੜਾ ਸੀ ਡੀ ਪੰਜਾਬ ਬੀ ਕੇ ਉੱਪਲ ਹੈ ਤੇ ਉਹ ਸਾਡੀ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀ ਲੁਧਿਆਣਾ ਯੂਨੀਵਰਸਿਟੀ ਦਾ ਬਹੁਤ ਹੀ ਓਨੈਸਟ ਬੰਦਾ ਉਹ 10 ਸਾਲ ਅਕਾਲੀਆਂ ਨੇ ਉਹਨੂੰ ਦੱਬ ਕੇ ਰੱਖਿਆ ਉਹਨੇ ਇੰਨੀਆਂ ਫਾਈਲਾਂ ਕੱਢੀਆਂ ਪਰ ਜੋ ਸਾਈਨ ਕਰ ਦਿੰਦਾ ਸੀ ਫਾਈਲ ਤੋਂ ਕਹਿੰਦਾ ਮੈਂ ਸਾਈਨ ਕਰਕੇ ਮੈਂ ਦੁਬਾਰਾ ਹੀ ਵਾਪਸ ਕਰਦਾ ਫਾਈਲ ਮੇਰੇ ਹੁਣ ਸਾਈਨ ਹੋ ਚੁੱਕੇ ਨੇ ਇਹੋ ਜਿਹੇ ਅਫਸਰ ਜੇ ਮੂਹਰੇ ਆਉਣਗੇ ਪੰਜਾਬ ਚ ਤਾਂ ਮੈਨੂੰ ਤਾਂ ਲੱਗਦਾ ਵੀ ਹੋਪ ਹੈ ਸੁਧਾਰ ਹੋਊਗਾ
ਜੀ 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 ਬਿਲਕੁਲ ਬਿਲਕੁਲ ਸੁਧਾਰ ਜਾਰੀ ਹੈ ਸੁਧਾਰ ਹੋਵੇਗਾ ਵੀ ਆਉਣ ਵਾਲੇ ਦਿਨਾਂ ਚ ਪੰਜਾਬ ਚ ਤੇ ਉਮੀਦ ਰੱਖਣੀ ਚਾਹੀਦੀ ਹੈ ਸਾਨੂੰ ਵੀ ਸੁਧਾਰ ਹੋਵੇ
ਕਿਉਂਕਿ ਐਨ ਆਰ ਆਈ ਸਾਡਾ ਮਿਸ਼ਨ ਇਹ ਸੀ ਉੱਥੇ ਸਿਸਟਮ ਚੇਂਜ ਹੋਵੇ ਪਰ ਸਿਸਟਮ ਚੇਂਜ ਕਰਨ ਨੂੰ ਬਹੁਤ ਟਾਈਮ ਲੱਗਦਾ ਜੇ ਅੱਧ ਪਚੱਧ ਵੀ ਚੰਗਾ ਹੋ ਜੇ ਚੰਗੇ ਬੰਦੇ ਆਉਣ ਹੁਣ ਕਾਂਗਰਸ ਜਿਵੇਂ ਪਰਗਟ ਸਿੰਘ ਹੈ ਮਨਪ੍ਰੀਤ ਹੈ ਕਈ ਚੰਗੇ ਬੰਦੇ ਆ ਗਏ ਅਗਲੀ ਵਾਰ ਹੋਰ ਚੰਗੇ ਆ ਜਾਣਗੇ ਆਈ ਥਿੰਕ ਹੋਪ ਕਿ ਠੀਕ ਹੋ ਜੂਗਾ
ਬਿਲਕੁਲ ਬਿਲਕੁਲ ਵਕਤ ਨਾਲ ਬਹੁਤ ਕੁਛ ਸਹੀ ਹੋਊਗਾ ਸੋ ਵਕਤ ਲੱਗੇਗਾ ਸੋ ਆਸ ਰੱਖਣੀ ਚਾਹੀਦੀ ਹੈ ਸੋ ਬਹੁਤ ਮਿਹਰਬਾਨੀ ਜਸਪਾਲ ਜੀ
ਓਕੇ ਜੀ
ਬਹੁਤ ਬਹੁਤ ਸੋ ਸਰਦਾਰ ਜਸਪਾਲ ਸਿੰਘ ਸਾਡੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਕਿਹਾ ਜੀ ਜੀਵੇ ਆਸਾ ਤੇ ਮਰੇ ਨਿਰਾਸਾ ਸੋ ਆਸ ਰੱਖਣੀ ਚਾਹੀਦੀ ਹੈ ਜੀ ਹਮੇਸ਼ਾ ਆਸ ਵਾਲਾ ਜਿਉਂਦਾ ਵਿਕਰਮ ਸਿੰਘ ਜੁੜ ਚੁੱਕੇ ਆ ਵਿਕਰਮ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮਿੰਟੂ ਭਾਜੀ
ਕੀ ਹਾਲ ਆ ਜੀ
ਬਹੁਤ ਵਧੀਆ ਜੀ ਬਹੁਤ ਭਰਿਆ ਬੈਠਾ ਸੀਗਾ ਜੀ ਮੈਂ ਬਹੁਤ ਦਿਨ ਹੋ ਗਏ ਤੁਹਾਨੂੰ ਡੀਕਦੇ
ਨਹੀਂ ਆਉਣ
ਕਿੰਨਾ ਵੀਰ ਮੇਰੀ ਗੱਲ ਦਾ ਗੁੱਸਾ ਕਰਦੇ ਸੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਹਨਾ ਆਪ ਦਾ ਵਿਰੋਧੀ ਨਹੀਂ ਤਾਂ ਮੇਰੇ ਵਿਰੁੱਧ ਇਹਨਾਂ ਨੇ ਕਾਲਾਂ ਕਰਦੇ ਸੀ ਉਦੋਂ ਹਨਾ ਤੇ ਹੁਣ ਤੁਸੀਂ 3-4 ਬੰਦੇ ਲਏ ਹਨਾ ਕਾਲਰ ਇਹੀ ਵੀਰ ਪਹਿਲਾਂ ਹਨਾ ਆਪ 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 ਹਨਾ ਇਹਨਾਂ ਨੇ ਲਾਈਕ ਮਾੜਾ ਜਿਹਾ ਮੈਂ ਕਹਿ ਰਿਹਾ ਹੁੰਦਾ ਸੀ ਗੱਲ ਪੈ ਜਾਂਦੇ ਸੀਗੇ ਮੈਂ ਇਹਨਾਂ ਨੂੰ ਕਿਹਾ ਸੀ ਕੱਲ ਹੀ ਹਨਾ ਮੇਰੇ ਉਹ ਨੀ ਲੱਗਦੇ ਕਿ ਮੈਂ ਇਹਨਾਂ ਨੂੰ ਕਿੰਨਾ ਕਿਹਾ ਉਦੋਂ ਆਪਾਂ ਜਦੋਂ ਕਾਲ ਕਰਦਾ ਹੁੰਦਾ ਮੈਂ ਮੁੱਦੇ ਤੇ ਆਉਣਾ ਚਲੋ ਵੀਰ ਪਹਿਲੇ ਦੀ ਕਾਲ ਲਈ ਆਪਾਂ ਜਿਹੜੇ ਵੀਰ ਪਹਿਲੇ ਦੀ ਲਈ ਆ ਉਹਦੇ ਲਈ ਵੀ ਆਈ ਪੀ ਕਲਚਰ ਦੇ ਮਾਇਨੇ ਹੀ ਬਦਲ ਗਏ ਹੁਣ ਉਹੀ ਵੀਰ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਆਈ ਪੀ ਕਲਚਰ ਕੀ ਹੁੰਦਾ ਇਹ ਦੱਸਦੇ ਹੁੰਦੇ ਸੀ ਆਪਾਂ ਨੂੰ ਹੁਣ ਉਹ ਆਂਦਾ ਲਾਲ ਬੱਤੀ ਵੀ ਆਈ ਪੀ ਕਲਚਰ ਹੀ ਹੈ ਨੀਗਾ ਗਨਮੈਨ ਲੈ ਨੇ ਵੀ ਆਈ ਪੀ ਕਲਚਰ ਹੀ ਹੈ ਨੀਗਾ ਤੇ ਫਿਰ ਉਹਨੇ ਗੱਲ ਕੀਤੀ ਫੰਡਾਂ ਦੀ ਕਹਿੰਦਾ ਇਹ ਫੰਡ ਕਾਮਨ ਖਰਚਿਆਂ ਲਈ ਵਰਤੇ ਗਏ ਜਦੋਂ ਕਿ ਤੁਸੀਂ 12 ਬੰਦਿਆਂ ਨੂੰ ਪੁੱਛਿਆ ਉਹਨਾਂ ਨੇ ਸਾਨੂੰ ਖਰਚਾ ਹੀ ਨਹੀਂ ਮਿਲਿਆ ਫਿਰ ਕਾਮਨ ਖਰਚੇ ਲਈ ਵਰਤੇ ਕਿੱਥੇ ਗਏ ਤੇ ਫਿਰ ਗੱਲ ਆ ਜੋ ਦੂਸਰੇ ਬਾਈ ਦੀ ਜਿਹੜੇ ਆਹ ਕੈਨਬਰਾ ਵਾਲਾ ਬਾਈ ਆ ਇਹ ਵੀ ਮੇਰੇ ਬਾਰੇ ਇਹਨੇ ਮੇਰੇ ਬਾਰੇ ਉਦੋਂ ਵੀ ਕਾਲ ਕੀਤੀ ਸੀ ਜਦੋਂ ਮੈਂ ਕਿਹਾ ਸੀਗਾ ਹੁਣ ਇਹੀ ਬਾਈ ਕਹਿ ਰਿਹਾ ਇਹ ਮਾੜੇ ਆ ਉਦੋਂ ਇਹੀ ਲੋਕ ਕਹਿ ਰਹੇ ਸੀ ਉਹ ਸਾਡਾ ਭਰਾ ਏ ਭਗਵੰਤ ਮਾਨ ਉਹ ਆਏ ਆ ਇਹ ਲੋਕ ਬੋਲਣ ਨੀ ਦਿੰਦੇ ਸੀ ਸਾਨੂੰ ਉਦੋਂ ਮੈਨੂੰ ਬਹੁਤ ਦੁੱਖ ਹੋਇਆ ਭਗਵੰਤ ਮਾਨ ਹਾਰਿਆ ਮੈਨੂੰ ਹੋਰ ਆਮ ਆਦਮੀ ਦਾ ਨੀ ਦੁੱਖ ਮੈਨੂੰ ਉਹਦਾ ਹੀ ਔਖਾ ਬੰਦੇ ਦਾ ਕੱਲਾ ਉਹ ਹਾਰ ਗਿਆ ਉਹਨੇ ਬਹੁਤ ਮਿਹਨਤ ਕੀਤੀ ਸੀਗੀ ਉਦੋਂ ਹੀ ਇਹ ਲੋਕ ਇੱਕੋ ਮਾੜਾ ਜਿਹਾ ਕਹਿ ਦਿੰਦਾ ਸੀਗਾ ਤੇ 20,000 ਬੰਦਾ ਸ਼ੇਅਰ ਕਰ ਦਿੰਦਾ ਸੀ ਉਹਨੇ ਸਾਰੇ ਲੋਕ ਮਾੜਾ ਕਹਿ ਰਹੇ ਇਹਨੂੰ ਇਹਨਾਂ ਲਈ ਚੰਗੀ ਗੱਲ ਆ ਹੁਣ ਦੱਸੋ ਇੱਕ ਵੀ ਬੰਦਾ ਇਹਨਾਂ ਚੋਂ ਕੋਈ ਕਵੇ ਉਦੋਂ ਅਸੀਂ ਕਹਿੰਦੇ ਸੀ ਆਪਾਂ ਕਹਿੰਦੇ ਸੀ ਬਾਹਰਲੇ ਬੰਦੇ ਆ ਜੀ ਨਾ ਨਾ ਜੀ ਉਹ ਤਾਂ ਸਲਾਹ ਦੇ ਰਹੇ ਆ ਉਹ ਬਾਹਰਲੀ ਕਮੇਟੀ ਆ ਕੇ ਹੈਲਪ ਕਰ ਸਕਦੀ ਆ ਸਾਡੀ ਉਹ ਸਾਡੀ ਪਾਰਟੀ ਦੇ ਸਾਡੇ ਉਹ ਆ ਲੀਡਰ ਆ ਹੁਣੇ ਲੋਕ ਪਟੀਸ਼ਨਾਂ ਪਾ ਰਹੇ ਆ ਪਹਿਲਾਂ ਕੀ ਹੋਣੀ ਪੈਂਦੀ ਇਹਨਾਂ ਨੇ
ਦੇਖੋ
ਇੱਕ ਗੱਲ ਹੋਰ ਨਹੀਂ ਮੇਰੀ ਗੱਲ ਸੁਣ ਲਓ ਭਾਜੀ ਹੁਣ ਮੇਰੇ 4-5 ਪੁਆਇੰਟ ਹੋਰ ਸੀਗਾ ਪਹਿਲਾਂ ਮਾਨਸਾ ਟੀਮ ਵਾਲੇ ਬੋਲੇ ਸੀ ਉਦੋਂ ਇਹਨਾਂ ਨੇ ਉਹ ਚੁੱਪ ਕਰਾਏ
ਜੱਸੀ ਜਸਰਾਜ ਬੋਲਿਆ ਇਸੇ ਰੇਡੀਓ ਤੇ ਸਾਰੇ ਕਹਿ ਰਹੇ ਸੀ ਜੱਸੀ ਜਸਰਾਜ ਦੋਗਲਾ ਉਹ ਬੈਗ ਗਿਆ ਉਹ ਆਏ ਆ ਉਹਦੇ ਪ੍ਰੂਫ ਪਏ ਆ ਈਵਨ ਕਿ ਤੁਸੀਂ ਵੀ ਕਿਹਾ ਸੀ ਉਹਦੇ ਪ੍ਰੂਫ ਆਏ ਆ ਮੇਰੇ ਕੋਲੇ ਹੁਣ ਉਹ ਬੰਦਾ ਚੰਗਾ ਹੁਣ ਕਹੋ ਪਾਰਟੀ ਵਾਲਿਆਂ ਨੂੰ ਬੰਦਾ ਮਾੜਾ ਸਾਡੇ ਕੋਲ ਪ੍ਰੂਫ ਪਏ ਬਾਹਰ ਕੱਢੋ ਫੇਰ ਗੱਲ ਆ ਜਾਓ ਹੁਣ ਬਾਈ ਆਪਣੇ ਦੀ ਸੁਖਜਿੰਦਰ ਦੀ ਸਾਡੇ ਪਿੰਡ ਵਾਲੇ ਦੀ ਹੁਣ ਓਹਨੂੰ ਵੀ ਮਾੜਾ ਕਹਿਤਾ ਲੋਕਾਂ ਨੇ ਤੇ ਉਹ ਬਾਈ ਭਗਵੰਤ ਮਾਨ ਨੂੰ ਕਹੀ ਜਾਂਦਾ ਪਹਿਲਾਂ ਉਹੀ ਬੰਦਾ ਇਸੇ ਰੇਡੀਓ ਤੇ ਆ ਕੇ ਇੰਟਰਵਿਊ ਦਿੰਦਾ ਹੁੰਦਾ ਸੀ ਬਈ ਹਾਂ ਕਈ ਲੋਕ ਆਪਣੀਆਂ ਸਿਫਤਾਂ ਗਲਾਉਂਦੇ ਨੀ ਥੱਕਦੇ ਸੀ ਹੁਣ ਜਿਹੜੇ ਚਾਰ ਕੁਲਰ ਲਿਆ ਤੁਸੀਂ ਚਾਰਾਂ ਦੇ ਮਤਲਬ ਹੀ ਬਦਲ ਗਏ ਇਹਨਾਂ ਦੇ ਦੇਖੋ ਤੁਸੀਂ ਮੈਂ 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 ਕਿਸੇ ਵੀ ਪਾਰਟੀ ਦਾ ਉਹ ਨੀ ਗਾ ਕੱਲ ਹੀ ਤੁਹਾਨੂੰ ਮੈਂ ਫੋਨ ਤੇ ਪਰਸਨਲੀ ਵੀ ਦੱਸਿਆ ਸੀ ਆਪਣੇ ਉਹ ਨੀ ਲੱਗਦੇ ਹਨਾ ਤੇ ਨਾ ਕਾਂਗਰਸੀ ਆਪਣਾ ਕਿਸੇ ਨਾਲ ਲੈਣਾ ਦੇਣਾ ਨੀ ਅੱਠ ਅੱਠ ਸਾਲ ਹੋ ਗਏ ਆਪਾਂ ਗਏ ਨੀ ਕਦੇ ਉੱਥੇ ਆਏ ਨੀ ਆਪਾਂ ਨੂੰ ਹਨਾ ਆਪਣਾ ਤੁਸੀਂ ਦੱਸ ਦੋ ਆਪਣਾ ਕਿੰਨਾ ਕੰਮ ਕਰਦੇ ਪਿੱਛੇ ਉਹ ਜੇ ਆਪਾਂ ਨੂੰ ਕਿੰਨਾ ਕੰਮ ਪੈਂਦਾ ਉਹਨਾਂ ਲੋਕਾਂ ਤਾਈ ਬਟ ਇਹ ਕਹਿੰਦੇ ਭਗਵੰਤ ਮਾਨ ਬਦਲ ਗਿਆ ਇਹ ਲੋਕਾਂ ਨੇ ਪਟੀਸ਼ਨਾਂ ਪਾਤੀਆਂ ਨੀ ਬਦਲੇ ਇਹ ਤਾਂ ਆਂਦੇ ਸੀ ਸਾਡਾ ਜਦੋਂ ਜੱਸੀ ਜਸਰਾਜ ਆਂਦਾ ਸੀ ਮੈਨੂੰ ਮਿਲਦਾ ਨੀ ਗਾ ਇਹ ਆਂਦੇ ਸੀ ਬੰਦਿਆਂ ਨੂੰ ਕੇਜਰੀਵਾਲ ਮਿਲਦਾ ਸਾਡੇ ਪੰਜ ਪੰਜ ਵਾਰੀ ਫੋਨ ਚੱਕਦਾ ਹੁਣ ਇਹਨਾਂ ਨੂੰ ਪਟੀਸ਼ਨ ਪਾਉਣ ਦੀ ਕੀ ਲੋੜ ਆ ਤੇ ਫੋਨ ਕਰ ਲਓ ਉਹਨੂੰ ਬਾਈ ਭਾਜੀ ਗੱਲਾਂ ਮੇਰੀਆਂ ਸੱਚੀਆਂ ਕੌੜੀਆਂ ਲੱਗਣੀਆਂ ਇਹਨਾਂ ਨੂੰ
ਚਲੋ ਦੇਖੋ ਇਹ ਨੀ ਹੁੰਦਾ ਹੁੰਦਾ ਵਿਕਰਮ ਕੌੜੀਆਂ ਸੱਚੀਆਂ ਗੱਲਾਂ ਨੀ ਹੁੰਦੀਆਂ ਪਰ ਗੱਲ ਦਾ ਮਕਸਦ ਇਹ ਹੋਣਾ ਚਾਹੀਦਾ ਵੀ ਕਿਸੇ ਨੂੰ ਛੋਟਾ ਦਿਖਾਉਣ ਲਈ ਨੀ ਹੋਣੀ ਚਾਹੀਦੀ ਗੱਲ ਗੱਲ ਮੁੱਦਿਆਂ ਦੇ ਉੱਤੇ ਗੱਲ ਹੁੰਦੀ ਆ ਤੇ ਉਹ ਕੌੜੀ ਮਿੱਟੀ
ਭਾਜੀ ਦੱਸੋ ਇੱਕ ਵੀ ਮੁੱਦੇ ਦੁਬਾਰਾ
ਸਾਡਾ ਮਕਸਦ ਕਿਸੇ ਨੂੰ ਛੋਟਾ ਦਿਖਾਉਣ ਨਹੀਂ ਹੋਣਾ ਚਾਹੀਦਾ
ਮੈਂ ਹਾਂਜੀ ਪੇਜ ਭਰਿਆ ਭਾਈ ਭਰ ਲਿਆ ਮੈਂ ਲਿਖ ਲਿਖ ਕੇ ਜਿਹੜੇ ਜਿਹੜੇ ਵੀਰਾਂ ਨੇ ਜਿਵੇਂ ਜਿਵੇਂ ਬੋਲੇ ਇਹਨਾਂ ਦੇ ਮਾਇਨੇ ਹੀ ਬਦਲ ਗਏ ਪਹਿਲਾਂ ਇਹਨਾਂ ਨੂੰ ਕਹਿੰਦੇ ਸੀ ਆਪਾਂ ਕਹਿੰਦੇ ਸੀ ਜੀ ਓਵਰ ਕੌਨਫੀਡੈਂਸ ਆ ਜਾਂ ਇਹ ਹੰਕਾਰ ਤੇ ਗੱਲ ਪੈ ਜਾਂਦੇ ਸੀ ਨਾ ਨਾ ਜੀ ਇਹ ਅਕਾਲੀ ਆ ਗਿਆ ਤੇ ਕਾਂਗਰਸ ਹੀ ਆ ਗਿਆ
ਦੇਖੋ
ਹੁਣ ਉਹੀ ਗੱਲ ਸਾਰੇ ਕੱਠੇ ਹੋ ਗਏ ਨਾ ਨਾ ਜੀ ਆ ਬਿਕਰਮ ਬਾਈ ਕੱਲ ਹੀ ਆ ਆ ਬਿਕਰਮ ਬਾਈ ਆਏ ਆ ਤੇ ਹੁਣ
ਕਾਲਰਾਂ ਦੀ ਲਾਈਨ ਲੱਗ ਗਈ ਲੰਮੀ ਤੇ ਮੈਂ ਤੁਹਾਡੀ ਗੱਲ ਦੀ ਸਮਾਪਤ ਕਰਦਾ ਦੱਸਦਾ ਵੀ ਦੋ ਕਾਰਨ ਮੈਂ ਮੰਨਦਾ ਇਹਦੇ ਚ ਇੱਕ ਕਾਰਨ ਦਾ ਮੰਨਦਾ ਵੀ ਪਹਿਲਾ ਚਾਂਸ ਸੀ ਪਹਿਲੀ ਵਾਰ ਕੋਈ ਸਿੱਧੇ ਲੋਕ ਸਿੱਧੇ ਏਡੇ ਵੱਡੇ ਪਾਰਟੀ ਪੱਧਰ ਤੇ ਜੁੜੇ ਸੀ ਤੇ ਪਹਿਲੀ ਵਾਰ ਇਹਦੀਆਂ ਗਲਤੀਆਂ ਹੋਣੀਆਂ ਲਾਜ਼ਮੀ ਸੀ ਨੰਬਰ ਇੱਕ ਦਾ ਤੇ ਨੰਬਰ ਦੋ ਇਹ ਆ ਵੀ ਸਾਨੂੰ ਵੀ ਇੰਨਾ ਸਟਕ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਨਾਲ ਜੇ ਕਿਸੇ ਵੇਲੇ ਕੋਈ ਚੰਗਾ ਜੇ ਅਸੀਂ ਮੰਨ ਲਓ ਅਸੀਂ ਸਾਡਾ ਤਾਂ ਕਿਸੇ ਨਾਲ ਮਾੜਾ ਚੰਗਾ ਹੈ ਹੀ ਨੀ ਦੇਖੋ ਨਾ ਤਾਂ ਸਾਨੂੰ ਬਾਦਲਾਂ ਨੇ ਆ ਕੇ ਕੁਰਸੀ ਦਿੱਤੀ ਸੀ ਨਾ ਸਾਨੂੰ ਕੱਲ ਇਹ ਕਾਂਗਰਸੀ ਦੇ ਨਾ ਆਪ ਦੇਵੇ ਕੋਈ ਨੀ ਦਿੰਦਾ ਸਾਡਾ ਮਕਸਦ ਇਹ ਹੋਣਾ ਚਾਹੀਦਾ ਚੰਗਾ ਕਰਤਾ ਤੋਂ ਚੰਗਾ ਕਹੋ ਤੇ ਮਾੜਾ ਕਰਿਆ ਤਾਂ ਮਾੜਾ ਕਹੋ ਵੀ ਸਾਨੂੰ ਸਟਕ ਵੀ ਨੀ ਹੋਣਾ ਚਾਹੀਦਾ ਮੈਂ ਇਸ ਚੀਜ਼ ਤੇ ਵੀ ਸਹਿਮਤ ਹਾਂ ਵੀ ਜੇ ਚੱਲ ਆ ਕਾਲਰ ਅੱਜ ਬਦਲੇ ਆ ਸਾਨੂੰ ਸਟਕ ਨੀ ਹੋਣਾ ਚਾਹੀਦਾ ਜੇ ਕੁਝ ਗਲਤ ਹੋ ਗਿਆ ਤੇ ਉਹਨੂੰ ਆਪਾਂ ਇਸ ਐਂਗਲ ਤੋਂ ਦੇਖੀਏ ਵੀ ਜੇ ਉਹ ਸਵੇਰ ਦੇ ਭੁੜ ਕੇ ਸ਼ਾਮ ਨੂੰ ਘਰੇ ਆ ਗਏ ਜਾਂ ਉਹਨਾਂ ਨੂੰ ਅਹਿਸਾਸ ਹੋ ਗਿਆ ਜਾਂ ਹੋ ਗਿਆ ਤਾਂ ਉਹ ਵੀ ਵਧੀਆ ਹੀ ਆ ਉਹ ਵੀ ਮਾੜਾ ਨੀ ਹੈ ਸੋ
ਬਹੁਤ
ਹਮੇਸ਼ਾ ਜਿੰਨਾ ਚਿਰ ਤੁਸੀਂ ਊੜਾ ਨਹੀਂ ਲਿਖਦੇ ਨਾ ਉਹਨਾਂ ਚਿਰ ਆੜਾ ਨਹੀਂ ਲਿਖ ਸਕਦੇ
ਮੈਂ ਇਹ ਹੈ ਨਾ
ਪਹਿਲਾਂ ਊੜਾ ਲਿਖਣਾ ਹੀ ਪੈਂਦਾ
ਬਦਲਾ ਇਹ ਲੋਕ ਬਦਲ ਗਏ
ਨਹੀਂ 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 ਦੋਨੇ ਕੁਛ ਹੋਇਆ
ਐਡੇ ਲੀਡਰ ਨੂੰ ਕਹਿਣ ਲੱਗਿਆ ਨੂੰ ਬਈ ਹਾਂ ਉਹ ਪਹਿਲਾਂ ਨਹੀਂ ਇਹਨਾਂ ਨੂੰ ਪਤਾ ਸੀ ਉਹ ਹੰਕਾਰੇ ਵੇ ਆ ਹੁਣ ਇਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ
ਚਲੋ ਬਹੁਤ ਮਿਹਰਬਾਨੀ ਵਿਕਰਮ ਬਾਈ ਬਹੁਤ ਲੰਮੀ ਲਾਈਨ ਲੱਗੀ ਆ ਫੋਨ ਦੀ ਤੇ ਪਹਿਲਾਂ ਕਿਸੇ ਨੇ ਕਾਲ ਨਹੀਂ ਕਰੀ ਜਦੋਂ ਮੈਂ ਕਹੀ ਹੁਣ ਪੰਜ ਲਾਈਨ ਚ ਬਹੁਤ ਮਿਹਰਬਾਨੀ ਵਿਕਰਮ ਸਿੰਘ ਜੁੜੇ ਹੋਏ ਸੀ ਸਾਡੇ ਨਾਲ ਬਾਈ ਮੈਲਬਨ ਤੋਂ ਤੇ ਉਹਨਾਂ ਨੇ ਕਈ ਪੁਆਇੰਟ ਆਪਦੇ ਉਠਾਏ ਆ ਜੀ ਪਰ ਇਹਨਾਂ ਪੁਆਇੰਟਾਂ ਨੂੰ ਤੁਸੀਂ ਇਸ ਐਂਗਲ ਤੋਂ ਨਹੀਂ ਲੈਣਾ ਵੀ ਕਿਸੇ ਦੀ ਨੁਕਤਾ ਚ ਨਹੀਂ ਕਰ ਰਹੇ ਆ ਜਾਂ ਕਿਹਦੀ ਹਰ ਬੰਦੇ ਨੂੰ ਆਪਦਾ ਹੱਕ ਆ ਕਹਿਣ ਦਾ ਬੋਲਣ ਦਾ ਹੱਕ ਆ ਤੇ ਸਾਨੂੰ ਸੁਣਨਾ ਵੀ ਚਾਹੀਦਾ ਸੋ ਹਰਪ੍ਰੀਤ ਜੁੜ ਚੁੱਕਿਆ ਸਾਡੇ ਨਾਲ ਹਰਪ੍ਰੀਤ ਸਤਿ ਸ੍ਰੀ ਅਕਾਲ
ਹੈਲੋ
ਹੈਲੋ ਹਾਂਜੀ ਹਰਪ੍ਰੀਤ ਬਾਈ ਕਿੱਦਾਂ
ਠੀਕ ਹੈ ਵਧੀਆ ਬਾਈ ਤੁਸੀਂ ਸੁਣਾਓ ਕੀ ਹਾਲ ਹੈ
ਆਪਾਂ ਨੂੰ ਵਧੀਆ ਮੌਜਾਂ ਮੌਜਾਂ ਦੱਸ ਦੀ ਮੇਰਾ
ਨਹੀਂ ਬਾਈ ਜੀ ਮੈਂ ਅੱਗੇ ਵੀ ਇੱਕ ਵੀ ਇਹੀ ਜਿਹੜਾ ਅੱਜ ਮੁੱਦਾ ਉੱਠਿਆ ਵਾ ਇਹਦੇ ਲਈ ਮੈਂ ਅੱਗੇ ਵੀ ਇੱਕ ਨਾਲ ਕਾਲ ਕੀਤੀ ਇਹ ਰੇਡੀਓ ਦੇ ਮੈਂ ਵੀ ਉਹਦੇ ਨੇ ਇਹ ਗੱਲ ਕਹੀ ਕਿ ਇਹਨਾਂ ਨੇ 27 ਬੰਦੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਹੜੇ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਛੱਡ ਕੇ ਆਏ ਆ ਤੇ ਪਰ ਮੈਂ ਅੱਜ ਫੋਨ ਇਹ ਕਰਕੇ ਕੀਤਾ ਕਿ ਇੱਕ ਨਾ ਬੜੀ ਭੈੜੀ ਬਿਮਾਰੀ ਚੱਲੀ ਸੀ ਤੇ ਉਹ ਬਿਮਾਰੀ ਤੋਂ ਤੁਸੀਂ ਬਚੇ ਰਹੇ ਜੇ ਇਕੱਲੇ ਉਹ ਬਿਮਾਰੀ ਇਹ ਸੀ ਵੀ ਜਿੰਨੇ ਰੇਡੀਓ ਪ੍ਰੈਜੈਂਟਰ ਸੀ ਜਾਂ ਪੱਤਰਕਾਰੀ ਵੱਡੇ ਵੱਡੇ ਥੰਮ ਮੈਂ ਵੇਖੇ ਆ ਮਤਲਬ ਪੱਤਰਕਾਰੀ ਦੇ ਜਿਹੜੇ ਥਿੜਕ ਗਏ ਤੇ ਪੱਖਪਾਤ ਕਰਨ ਲੈ ਪਏ ਇਹਦੇ ਲਈ ਤੁਸੀਂ ਭਾਜੀ ਬਹੁਤ ਵਧਾਈ ਵਧਾਈ ਦੇ ਪਾਤਰ ਜੇ ਮੈਂ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਦਾ ਰਿਹਾ ਤੁਸੀਂ ਨਿਰਪੱਖ ਗੱਲਾਂ ਕੀਤੀਆਂ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਸੀ ਚਾਹੇ ਕੋਈ ਵੀ ਸੀ ਤੇ ਬਸ ਮੈਂ ਨਾ ਮੈਂ ਜੋਬ ਤੇ ਟੈਕਸੀ ਦੇ ਸਵਾਰੀ ਨਾਲ ਆ ਮੈਂ ਬਸ ਤੁਹਾਨੂੰ ਵਧਾਈ ਦੇਣ ਲਈ ਫੋਨ ਕੀਤਾ ਭਾਈ ਧੰਨਵਾਦ
ਬਹੁਤ ਮਿਹਰਬਾਨੀ ਪਰ ਹਰਪ੍ਰੀਤ ਤੁਸੀਂ ਸੁਣਦੇ ਰਹੋ ਮੈਂ ਵੀ ਆਪਦਾ ਸੱਚ ਵੀ ਦੱਸਣਾ ਮੇਰਾ ਫਰਜ਼ ਬਣਦਾ ਕਿਉਂਕਿ ਤੁਸੀਂ ਮੈਨੂੰ ਕਹਿਤਾ
ਮੈਂ ਸੁਣਦਾ ਰਹੂੰਗਾ ਗੱਲ ਦੇ ਨਾਲ ਬਹੁਤ ਹੀ ਨਹੀਂ ਕਰ ਸਕਦਾ
ਪਲੀਜ਼
ਪਰ ਮੈਂ ਰੇਡੀਓ ਦੇ ਵਿੱਚ ਜਾਂ ਪੱਤਰਕਾਰੀ 'ਚ ਬਹੁਤ ਵੱਡੇ ਵੱਡੇ ਥੰਮ ਵੇਖੇ ਜਿਨ੍ਹਾਂ ਨੇ ਪੱਖਪਾਤ ਕਰਨਾ ਸ਼ੁਰੂ ਕਰਤਾ ਕਿ ਸਾਨੂੰ ਲੋਕੀ ਸੁਣ ਸਾਡੇ ਲੋਕੀ ਅਗੇਂਸਟ ਨਾ ਹੋ ਜਾਣ ਅਸੀਂ ਉਸ ਪਾਰਟੀ ਦਾ ਪੱਲਾ ਫੜ ਲਈਏ ਜਿਹਦੇ ਨਾਲ ਇੰਨਾ ਰਹੀ ਆ ਪਰ ਤੁਸੀਂ ਨਿਰਪੱਖ ਗੱਲ ਕੀਤੀ ਮੇਰੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਓਕੇ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਹਰਪ੍ਰੀਤ ਸੋ ਹਰਪ੍ਰੀਤ ਸਿੰਘ ਬੜੀ ਬਿਜ਼ੀ ਟਾਈਮ ਦੇ ਵਿੱਚੋਂ ਜੁੜੇ ਆ ਨਾਲ ਟੈਕਸੀ ਤੇ ਰਿਸਕ ਲਿਆ ਸਵਾਰੀ ਆ ਬਹੁਤ ਰਿਸਕੀ ਹੁੰਦਾ ਇਹ ਕੰਮ ਕਰਨਾ ਤੇ ਪਰ ਮੈਂ ਥੋੜੀ ਜਿਹੀ ਆਪਣਾ ਵੀ ਪੱਖ ਦੱਸਦਿਆਂ ਅਗਲੇ ਕਾਲਰ ਲੈਣ ਤੋਂ ਪਹਿਲਾਂ ਕਿਉਂਕਿ ਜੇ ਕੋਈ ਬੰਦੇ ਨੇ ਸਾਨੂੰ ਵਡਿਆਈ ਦੇਤੀ ਆ ਜਾਂ ਸਾਨੂੰ ਇਹ ਕਹਿਤਾ ਤਾਂ ਹੋ ਸਕਦਾ ਵੀ 100% ਸੱਚ ਉਹ ਨਾ ਹੋਵੇ ਤੇ ਜੇ ਮੈਂ ਐਵੇਂ ਹੁਣ ਆਪਦੀ ਹਿੱਕ ਥਾਪੜਨ ਲੱਗ ਜਾਂ ਜਾਂ ਅਸੀਂ ਪਿੱਠ ਥਾਪੜਨ ਲੱਗ ਜਾਈਏ ਆਪਦੀ ਉਹ ਵੀ ਕਿਤੇ ਜਾਇਜ਼ ਨਹੀਂ ਅੰਦਰ ਖਾਤੇ ਜੇ ਮੈਂ ਆਪਦੀ ਸੱਚਾਈ ਦੱਸਾਂ ਤਾਂ ਅੰਦਰ ਖਾਤੇ ਮੇਰੀ ਸੱਚਾਈ ਇੰਨੀ ਕੁ ਰਹੀ ਆ ਵੀ ਭਾਵੇਂ ਖੁੱਲ ਕੇ ਅਸੀਂ ਰੇਡੀਓ ਦੇ ਉੱਤੇ ਕੋਈ ਇਹ ਜਿਹਾ ਅਨਾਊਂਸਮੈਂਟ ਨਹੀਂ ਕੀਤੀ ਮੈਂ ਬਹੁਤ ਸਾਰੇ ਰੇਡੀਓ ਦੇਖੇ ਆ ਜਿਨ੍ਹਾਂ ਨੇ ਸਪੈਸ਼ਲ ਫੀਚਰ ਬਣਾ ਬਣਾ ਚਲਾ ਤੇ ਅੱਜ ਅਖੀਰੀ ਟਾਈਮ ਆ ਅੱਜ ਇਹ ਕਰੋ ਉਹ ਕਰੋ ਫਲਾਨਾ ਕਰੋ ਅਸੀਂ ਇਹ ਜਿਹਾ ਕੁਛ ਭਾਵੇਂ ਨਹੀਂ ਕਰਿਆ ਪਰ ਅੰਦਰ ਖਾਤੇ ਜੇ ਪਰਸਨਲ ਪੱਧਰ ਤੇ ਕਹੀਏ ਝੁਕਾ ਮੇਰਾ ਵੀ ਸੀਗਾ ਝੁਕਾ ਮੇਰਾ ਸੀ ਉਹ ਮੇਰਾ ਝੁਕਾ ਇੰਨਾ ਕੁ ਸੀ ਵੀ ਮੈਂ ਚਾਹੁੰਦਾ ਸੀਗਾ ਵੀ ਅਸੀਂ ਦੋ ਪਰਖ ਚੁੱਕੇ ਹਾਂ ਤੇ ਤੀਜੇ ਨੂੰ ਸਾਨੂੰ ਟਾਈਮ ਦੇਣਾ ਚਾਹੀਦਾ ਮੇਰਾ ਇੰਨਾ ਕੁ ਝੁਕਾ ਸੀ ਮੈਂ ਐਵੇਂ ਹੁਣ ਆਖੀ ਜਾਵਾਂ ਵੀ ਬਾਈ ਹਰਪ੍ਰੀਤ ਨੇ ਕਹਿਤਾ ਤੇ ਮੈਂ ਮੁਣਕਰ ਹੋ ਜਾਂ ਵੀ ਮੈਂ ਤਾਂ ਜਮਾ ਹੀ ਨਿਊਟਰਲ ਸੀ ਹਾਂ ਨਿਊਟਰਲ ਮੈਂ ਐਜ ਏ ਇੱਕ ਅਨਾਊਂਸਰ ਐਜ ਏ ਇੱਕ ਰੇਡੀਓ ਪ੍ਰੈਜੈਂਟਰ ਮੈਨੂੰ ਰਹਿਣਾ ਪੈਣਾ ਮੇਰੀ ਮਜਬੂਰੀ ਸੀ ਤੇ ਮੈਂ ਸੀ ਪਰ ਅੰਦਰੋਂ ਜੇ ਦੇਖਿਆ ਪਰਸਨਲ ਪੱਧਰ ਤੇ ਝੁਕਾ ਮੇਰਾ ਸੀਗਾ ਮੈਨੂੰ ਕੋਈ ਇਸ 'ਚ ਮੁਣਕਰ ਮੰਨਣ 'ਚ ਸ਼ਰਮ ਨਹੀਂ ਮੈਨੂੰ ਮਾੜਾ ਕਿਹਾ ਜਾਵੇ ਚੰਗਾ ਜਿਹਾ ਕਿਹਾ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਹਰਪ੍ਰੀਤ ਬਾਈ ਹੋਰਾਂ ਨੇ ਸਾਨੂੰ ਸ਼ਾਬਾਸ਼ ਦਿੱਤੀ ਹੈ ਅਸੀਂ ਜਿੰਨੇ ਕੁ ਖੜੇ ਉੱਤਰ ਸਕੇ ਨਿਊਟਰ ਰਹਿਣ 'ਚ ਉਨੇ ਕਰੇ ਉਨਾ ਕ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਸੋ ਮਨਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ
ਮੰਟੂ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਮੰਟੂ ਭਾਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾ ਵਧੀਆ ਜੀ ਮੈਂ ਪੱਪ ਤੋਂ ਬੋਲ ਰਿਹਾ ਜੀ
ਹਾਂਜੀ 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 ਕੀ ਹਾਲ ਹੈ
ਭਾਜੀ ਚਲੋ ਆਪਾਂ ਲੋਕੀ ਮੁੱਦਾ ਫੇਰ ਉਧਰ ਵੋਟਾਂ ਕਨੀ ਲੈ ਜਾਂਦੇ ਆ ਆਪਾਂ ਅੱਜ ਗੱਲ ਕਰਨੀ ਸੀ ਰਿਸ਼ਤਿਆਂ ਬਾਰੇ ਤੋਂ ਪਹਿਲਾਂ ਗੱਲ ਕੀਤੀ
ਬਸ ਮੈਂ ਤਾਂ ਦੇਖ ਲੂ ਐ ਕੀਤਾ ਸੀ
ਹਾਂ ਜੀ ਤੇ ਆਪਣੇ ਲੋਕ ਉੱਥੇ ਹੀ ਆ ਕੇ ਖੜ ਜਾਂਦੇ ਨੇ ਦੁਬਾਰਾ ਫੇਰ ਮਾਫੀ ਮੰਗਦਾ ਮੈਂ ਇਸ ਬਾਰੇ ਪਰ ਜੇ ਆਪਾਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਅੱਜ ਰਿਸ਼ਤੇ ਵਾਕਈ ਹੀ ਤਾਰ ਤਾਰ ਲੋਕਾਂ ਨੇ ਕਰ ਚੁੱਕੇ ਨੇ ਸਿਰਫ ਆਪਣੇ ਸਵਾਰਥ ਲਈ
ਠੀਕ ਹੈ ਜੀ ਬਿਲਕੁਲ
ਉਹ ਪਹਿਲਾਂ ਟਾਈਮ ਹੁੰਦੇ ਸੀ ਬੜੇ ਚੰਗੇ ਲੋਕ ਹੁੰਦੇ ਸੀਗੇ ਬੜੇ ਬਜ਼ੁਰਗ ਬੜੇ ਲੋਕਾਂ ਨੂੰ ਇੱਕ ਦੂਜੇ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਸੀਗੀਆਂ ਰਿਸ਼ਤੇ ਪਹਿਲਾਂ ਰੱਖਦੇ ਸੀਗੇ ਅੱਜ ਸਿਰਫ ਤੇ ਸਿਰਫ ਪੈਸਾ ਦੇ ਚੌਧਰ ਮੁੱਖ ਰਹਿ ਗਈ ਆ ਲੋਕਾਂ ਵਾਸਤੇ ਜੀ ਲੋਕਾਂ ਨੇ ਪਰਵਾਹ ਨੀ ਕਰਨੀ ਵੀ ਸਾਨੂੰ ਮੇਰਾ ਵੀਰ ਹੈ ਭਰਾ ਹੈ ਮੇਰਾ ਰਿਸ਼ਤੇਦਾਰ ਹੈ ਚਲੋ ਇਹ ਹੁਣ ਐਜ ਏ ਪਰਸਨਲ ਕਿ ਹਰ ਬੰਦਾ ਆਪਣੇ ਬਾਰੇ ਜੀ ਸੋਚੇ ਤਾਂ ਕਿਸੇ ਨਾ ਕਿਸੇ ਮੈਨੂੰ ਲੱਗਦਾ ਕੋਈ ਬੰਦਾ ਅੱਜ ਦੇ ਟਾਈਮ ਵਿੱਚ ਕੋਈ ਬਹੁਤ ਹੀ ਲੱਕੀ ਬੰਦਾ ਹੋਊਗਾ ਜਿਹਦੇ ਵਿੱਚ ਰਿਸ਼ਤਿਆਂ ਦੇ ਨਾਲ ਕਦੇ ਕੋਈ ਧੱਕਾ ਨਾ ਹੋਇਆ ਹੋਵੇ ਅੱਜ ਦੇ ਸਮੇਂ ਦੇ ਵਿੱਚ
ਘੱਟ ਜਾਣ ਸਾਹਿਬ
ਪੁਰਾਣੇ ਸਮੇਂ ਦੇ ਬਜ਼ੁਰਗ ਹਾਂਜੀ ਬੜਾ ਹੀ ਕੋਈ ਮੈਨੂੰ ਲੱਗਦਾ ਕਿ ਵੀਰ ਭਾਈ ਅੱਜ ਦੇ ਟਾਈਮ ਦੇ ਵਿੱਚ ਕੋਈ ਲੱਕੀ ਹੋਵੇ ਪਰ ਗੱਲ ਏਦਾਂ ਵੀ ਉਸ ਰਿਸ਼ਤੇ ਦੇ ਵਿੱਚ ਆਪਾਂ ਕਿੱਥੇ ਖੜਦੇ ਹਾਂਗੇ ਸਾਨੂੰ ਆਪਣਾ ਅੰਦਰਲਾ ਵੀ ਵਿਚਾਰਨਾ ਪੈਂਦਾ ਉਸ ਰਿਸ਼ਤਿਆਂ ਬਾਰੇ ਕਿ ਅਸੀਂ ਜਿਹੜੇ ਰਿਸ਼ਤੇ ਦੀ ਗੱਲ ਕਰਦੇ ਹਾਂ ਕਿਸੇ ਦੇ ਨਾਲ ਅਸੀਂ ਉਸ ਰਿਸ਼ਤੇ ਦੇ ਕਿੰਨਾ ਕੁ ਖੜੇ ਹਾਂਗੇ ਕਿੰਨਾ ਕੁ ਉਸ ਬੰਦੇ ਦੀ ਅਸੀਂ ਕਦਰ ਕੀਮਤ ਕਰਦੇ ਹਾਂਗੇ ਤੇ ਚਲੋ ਜੀ ਹੁਣ ਇਹ ਗੱਲ ਤਾਂ ਹੋ ਗਈ ਹਾਂਜੀ ਹੁਣ ਮੈਂ ਵੋਟਾਂ ਦੀ ਜੇ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਾਂ ਸਾਡੇ ਵੈਸਟਰਨ ਸਟੇਟ ਚ ਵੋਟਾਂ ਪਈਆਂ ਨੇ ਗੀਆਂ ਲੇਬਰ ਤੇ ਲਿਬਰਲ ਦੀਆਂ ਲੇਬਰ ਪਾਰਟੀ ਉੱਭਰ ਕੇ ਬਹੁਤ ਵੱਡੀ ਸਾਹਮਣੇ ਆਈ ਹੈਗੀ ਜਿੱਦਾਂ ਕਿ ਆਪਣੇ ਕਾਂਗਰਸ ਆਈ ਆ ਪਰ ਦੇਖੋ ਆਪਾਂ ਅੱਜ ਵੋਟਾਂ ਪਈਆਂ ਨੂੰ ਕਿੰਨੇ ਦਿਨ ਹੋ ਗਏ ਮਹੀਨਾ ਡੇਢ ਮਹੀਨਾ ਹੋ ਗਏ ਰਿਜ਼ਲਟ ਵੀ ਆ ਗਏ ਹਨਾ ਆਪਾਂ ਅੱਜ ਵੀ ਉੱਥੇ ਡੇਢ ਮਹੀਨਾ ਪਿੱਛੇ ਖੜੇ ਹਾਂਗੇ ਜਦੋਂ ਵੋਟਾਂ ਦੇ ਰਿਜ਼ਲਟ ਆਏ ਵੋਟਾਂ ਪੈਣੀਆਂ ਸੀਗੀਆਂ ਆਪਾਂ ਉਹ ਚੀਜ਼ ਨੂੰ ਕਿਉਂ ਨਾ ਛੱਡ ਕੇ ਅੱਗੇ ਦੀ ਤਰੱਕੀ ਬਾਰੇ ਸੋਚਿਆ ਜਾਵੇ ਇੱਥੇ ਵੋਟਾਂ ਪੈ ਗਈਆਂ ਲੋਕ ਭੁੱਲ ਗਏ ਵੋਟ ਪਈ ਲੇਬਰ ਸਰਕਾਰ ਆ ਗਈ ਲਿਬਰਲ ਗਈ ਲੋਕਾਂ ਨੇ ਲੇਬਰ ਨੂੰ ਕੰਮ ਕਰਨ ਲਈ ਜਿਹੜੇ ਮੁੱਦੇ ਦਿੱਤੇ ਸੀ ਉਹ ਮੈਂਡੇਟ ਦਿੱਤਾ ਲੋਕ ਹੁਣ ਉਸ ਵੇਟ ਕਰ ਰਹੇ ਨੇ ਵੀ ਉਹ ਸਰਕਾਰ ਉਸ ਨੂੰ ਮੁੱਦਿਆਂ ਤੇ ਕੰਮ ਕਰੂਗੀ ਜਾਂ ਨਹੀਂ ਕਰੂਗੀ ਲੈਟ ਇਟ ਗੋ ਕਮ ਟੂ ਅਨਦਰ ਵਨ ਨੈਕਸਟ ਟਾਈਮ
ਜੀ ਜੀ ਜੀ
ਠੀਕ ਹੈ ਨਾ ਜੀ ਬਾ ਜੀ ਮਿੰਟੂ ਬਰਾੜ ਜੀ ਇੰਨਾ ਹੀ ਕਹਿਣਾ ਸੀ ਜੀ ਧੰਨਵਾਦ
ਬਹੁਤ ਬਹੁਤ ਮਿਹਰਬਾਨੀ ਮਨਜਿੰਦਰ ਬਾਈ ਧੰਨਵਾਦ ਤੁਹਾਡਾ ਮੇਰੇ ਜਿਹੜੇ ਜਜ਼ਬਾਤ ਜਾਂ ਮੈਂ ਰਿਸ਼ਤਿਆਂ ਦੀ ਗੱਲ ਕਰਨੀ ਚਾਹੁੰਦਾ ਸੀ ਉਹਦੇ ਵਿੱਚ ਤੁਸੀਂ ਹਿੱਸਾ ਪਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਮਨਜਿੰਦਰ ਸਿੰਘ ਪਰਥ ਤੋਂ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਜਿਹੜਾ ਮੁੱਦੇ ਦੀ ਗੱਲ ਅੱਜ ਜਿਹੜਾ ਛੇੜਨ ਦੀ ਮੈਂ ਕੋਸ਼ਿਸ਼ ਕੀਤੀ ਸੀ
ਤੇ ਉਹ ਮੁੱਦਾ ਸਾਨੂੰ ਉਹਨਾਂ ਨੇ ਕੀਤਾ ਵਿੱਚ ਉਹਦੇ ਚ ਹਿੱਸਾ ਪਾਇਆ ਰਿਸ਼ਤਿਆਂ ਬਾਰੇ। ਸੋ ਬਹੁਤ ਬਹੁਤ ਧੰਨਵਾਦ ਆ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, ਜੀ 9475। ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਹੋ?
ਬਾਈ ਅੰਮ੍ਰਿਤ, ਅੰਮ੍ਰਿਤ ਬੋਲਦਾ ਸੀਗਾ ਜੀ ਸੇਡ
ਤੋਂ। ਜੀ ਜੀ ਅੰਮ੍ਰਿਤ ਬਾਈ, ਕਿੱਦਾਂ?
ਠੀਕ ਹੈ ਬਾਈ, ਵਧੀਆ ਜੀ। ਆਪਾਂ ਆਮ ਆਦਮੀ ਪਾਰਟੀ ਦੀ ਕੋਈ ਗੱਲ ਨੀ ਕਰਾਂਗੇ, ਆਪਾਂ ਰਿਸ਼ਤਿਆਂ ਦੀ ਗੱਲ ਕਰਾਂਗੇ ਭਾਜੀ। ਇਹ ਜਿਹੜੇ ਆਪਾਂ ਜਦੋਂ ਬਾਹਰ ਆਉਂਦੇ ਹਨਾ ਜੀ, ਜਿਹੜੇ ਬਾਹਰ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਹੁੰਦੇ, ਉਹ ਇੰਨੀ ਜਲਦੀ ਕਿਉਂ ਬਦਲ ਜਾਂਦੇ ਨੇ ਜੀ? ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਸ਼ਾਇਦ ਤੁਸੀਂ ਇਹਦਾ ਸਹੀ ਰੀਜ਼ਨ ਦੱਸੋ ਕਿ ਰਿਸ਼ਤੇਦਾਰ ਇੰਨੀ ਛੇਤੀ ਕਿਉਂ ਬਦਲਦੇ ਆ? ਮੈਂ ਕਹਿੰਦਾ ਚਲੋ ਬਦਲਣਾ, ਬਹੁਤ ਜਲਦੀ ਨਾ ਬਦਲਣ। ਇਹ ਬਾਹਰ ਮੌਸਮ ਕਰਕੇ ਬਦਲ ਜਾਂਦੇ ਕਿ ਇਹਨਾਂ ਦੀ ਖੁਰਾਕ ਵੀ ਏਦਾਂ ਦੀ ਹੋ ਜਾਂਦੀ ਹੈ ਜੀ?
ਨਹੀਂ, ਥੋੜਾ ਜਿਹਾ ਇੱਕ ਸਾਡਾ ਇੱਕ ਮਨੀ ਮਾਈਂਡਡ ਜਿਹੜਾ ਪੱਖ ਆ ਨਾ, ਨੰਬਰ ਇੱਕ ਤਾਂ ਇਹ ਆ ਜਾਂਦਾ ਆੜੇ, ਤੇ ਕਈ ਥਾਂ ਦੋ ਕਿਸਮ ਹੋ ਜਾਂਦੇ ਇੱਥੇ ਵਿਦੇਸ਼ ਦੇ ਵਿੱਚ। ਜਦੋਂ ਕੋਈ ਰਿਸ਼ਤੇ ਨਾਤਿਆਂ ਨੂੰ ਕੋਲੇ ਅਸੀਂ ਆਉਣੇ ਆ ਨਾ, ਤੇ ਰਿਸ਼ਤੇ ਨਾਤੇ ਦੋ ਕਿਸਮ ਨਾਲ ਤੁਹਾਡੇ ਨਾਲ ਟੁੱਟ ਜਾਂਦੇ ਆ। ਵੈਸੇ ਮੈਂ ਆਪਦਾ ਪਰਸਨਲ ਤੌਰ ਤੇ ਕਹਾਂ ਤਾਂ ਮੈਨੂੰ ਤਾਂ ਇਹ ਚੀਜ਼ਾਂ ਤੋਂ ਮੈਂ ਮੁਣਕਰ ਆ ਵੀ ਮੇਰੇ ਨਾਲ ਕੋਈ ਰਿਸ਼ਤੇਦਾਰ ਟੁੱਟ ਗਿਆ। ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਇੱਥੇ ਬੁਲਾਇਆ, ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਸਪੋਰਟ ਕੀਤੀ, ਮੈਨੂੰ ਉਹਨਾਂ ਨੇ ਦਿਲ ਖੋਲ ਕੇ ਉਹਦੇ ਤੋਂ ਲੈ ਕੇ ਅੱਜ ਤੱਕ ਸਪੋਰਟ ਕੀਤੀ। ਤੇ ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਮੈਂ 1.5-2 ਮਹੀਨੇ ਬਾਅਦ ਆਪਦਾ ਡੰਡਾ ਬਿਸਤਰਾ ਚੱਕਣ ਦੀ ਕੋਸ਼ਿਸ਼ ਕੀਤੀ ਨਾ ਵੀ ਮੈਂ ਤਾਂ ਚੱਲ ਕੇ ਘਰ ਲੈਣਾ ਆਪਦਾ, ਤਾਂ ਮੇਰੇ ਨਾਲ ਉਹ ਰਿਸ਼ਤੇ ਉਦੋਂ ਨਾਰਾਜ਼ ਹੋਏ ਵੀ ਤੂੰ ਕਿਉਂ ਉੱਠਦਾ, ਤੂੰ ਕਿਉਂ ਨੀ ਇੱਥੇ 6 ਮਹੀਨੇ ਬੈਠ ਕੇ ਆਪਦਾ ਘਰ ਬਾਰ ਲੈ ਲੈਂਦਾ। ਤਾਂ ਪਰ ਮੇਰੀ ਦਲੀਲ ਇਹ ਸੀਗੀ ਵੀ ਮੈਂ ਭਾਈ ਉੱਥੇ ਆਪਦੇ ਮਾਂ ਪਿਓ ਦੇ ਸਾਰੇ ਖਾਂਦਾ ਰਿਹਾ, ਤੇ ਇੱਥੇ ਜੇ ਤੁਹਾਡੇ ਸਾਰੇ ਖਾਂਦਾ ਰਿਹਾ ਤਾਂ ਮੈਂ ਕਦੋਂ ਆਪਦੇ ਪੈਰ ਲਾਊਂਗਾ? ਸੋ ਮੈਨੂੰ ਕੋਈ ਨੀ ਉੱਠਣ ਦਿਓ, ਤੇ ਜੇ 4 ਦਿਨਾਂ ਨੂੰ ਮੈਂ ਨਾ ਸੈੱਟ ਬੈਠ ਸਕਿਆ ਮੈਂ ਦੁਬਾਰਾ ਤੁਹਾਡੇ ਕੋਲ ਆ ਜਾਊਂਗਾ। ਸੋ ਇਸ ਕਰਕੇ ਮੈਨੂੰ ਇਹ ਜਿਹਾ ਕੋਈ ਐਕਸਪੀਰੀਅੰਸ ਰਿਸ਼ਤਿਆਂ ਤੋਂ ਨਹੀਂ ਮਾੜਾ ਹੋਇਆ, ਪਰ ਫਿਰ ਵੀ ਮੈਨੂੰ ਪਤਾ ਮੇਰੇ ਆਲੇ ਦੁਆਲੇ 'ਚ ਇਹ ਐਕਸਪੀਰੀਅੰਸ ਹੁੰਦਾ ਵੀ ਰਿਸ਼ਤੇ ਤੁਹਾਨੂੰ ਬੁਲਾਉਂਦੇ ਆ, ਉਦੋਂ ਬਾਅਦ ਛੇਤੀ ਮੁਨਕਰ ਹੋ ਜਾਂਦੇ ਆ। ਮੈਂ ਦੋ ਕਾਰਨ ਸਮਝਦਾ, ਇੱਕ ਕਾਰਨ ਤਾਂ ਇਹ ਆ ਵੀ ਤੁਹਾਡਾ ਜਿਹੜਾ ਨਾ ਸ਼ੁਰੂ 'ਚ ਤੁਸੀਂ ਅਗਲਿਆ ਸਪੋਰਟ ਕਰਦਾ ਤੇ ਜਿਹੜਾ ਆਉਣ ਵਾਲਾ ਬੰਦਾ ਹੁੰਦਾ ਉਹ ਓਨੇ ਪੱਧਰ ਦੇ ਉੱਤੇ ਐਕਟਿਵ ਹੋ ਕੇ ਆਪਦਾ ਬੋਝ ਰਿਸ਼ਤੇਦਾਰ ਤੋਂ ਘਟਾਉਂਦਾ ਨੀ, ਤੇ ਬੋਝ ਬਣਿਆ ਰਹਿੰਦਾ ਉਹਦੇ ਤੇ। ਫਰਜ਼ ਇਹ ਬਣਦਾ ਹੁੰਦਾ ਵੀ ਉਹ ਬੋਝ ਘਟਾਵੇ ਤੇ ਥੋੜਾ ਥੋੜਾ ਘਟਾ ਕੇ ਤੇ ਆਪਦੇ ਪੈਰਾਂ ਤੇ ਖੜਾ ਹੋ ਜੇ। ਜਦੋਂ ਉਹਨੂੰ ਰਿਸ਼ਤੇਦਾਰ ਤੁਹਾਨੂੰ ਕਿੱਕ ਆਊਟ ਕਰੇ ਜਾਂ ਕਹੇ ਜਾਂ ਕਵੇ, ਉਦੋਂ ਤੱਕ ਉਹ ਆਪ ਸਟੈਂਡ ਕਰ ਜੇ, ਤੇ ਜਿੰਨਾ ਕੁ ਉਹਨੇ ਸਪੋਰਟ ਕੀਤੀ ਉਨੇ ਦਾ ਹੀ ਧੰਨਵਾਦ ਕਰੇ। ਇੱਕ ਤਾਂ ਇਹ ਤਰੀਕਾ, ਦੂਜਾ ਤਰੀਕਾ ਇਹ ਆ ਵੀ ਕਈ ਵਾਰੀ ਨਾ ਕੀ ਹੁੰਦਾ ਵੀ ਜੈਲਸ ਫੈਕਟਰ ਆ ਜਾਂਦਾ। ਇੱਕ ਨਵੇਂ ਮੁੰਡੇ ਆਏ ਆ, ਜਿਹੜੇ ਨਵੇਂ ਮੁੰਡੇ ਕੁੜੀਆਂ ਅੱਜ ਕੱਲ੍ਹ ਉਹ ਪੜ੍ਹੇ ਲਿਖੇ ਆ, ਤੇ ਉਹ ਪੁਰਾਣੇ ਸੀ, ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ, ਉਹਨਾਂ ਨੇ $5 ਡਾਲਰ ਤੇ ਕੰਮ ਕੀਤਾ। ਤੇ ਕਈ ਵਾਰੀ ਨਵੇਂ ਮੁੰਡੇ ਕੁੜੀਆਂ ਆਉਂਦੇ ਆਉਣ ਸਾਰੀ, ਕੋਈ AN ਬਣ ਗਿਆ, ਕੋਈ RN ਬਣ ਗਿਆ, ਕੋਈ ਚੰਗੇ ਪੈਸੇ ਬਣਾਉਣ ਲੱਗ ਜਾਂਦਾ, ਤੇ ਉਦੋਂ ਵੀ ਜੈਲਸ ਆੜੇ ਆ ਜਾਂਦਾ ਵੀ ਯਾਰ ਕੱਲ ਆਇਆ ਸੀ, ਅਸੀਂ 100 ਬਣਾਉਣੇ, 200 ਬਣਾਉਂਦਾ। ਇਹ ਜਿਹੀਆਂ ਵੀ ਚੀਜ਼ਾਂ ਕਿਤੇ ਨਾ ਕਿਤੇ ਆੜੇ ਆਉਂਦੀਆਂ।
ਜੀ ਜੀ, ਇਹ ਫੈਕਟਰ ਆਉਂਦਾ ਨਾ ਭਾਜੀ, ਮੈਂ ਤੁਹਾਨੂੰ ਆਪਣੇ ਵਿਚਾਰ ਦੇ ਦਿਆਂ ਜੀ। ਜਦੋਂ ਇਹ ਫੈਕਟਰ ਆਉਂਦਾ ਨਾ ਭਾਜੀ, ਜਦੋਂ ਉਸ ਲਾਈਫ ਚ ਆਏ ਸੀ ਤਾਂ ਉਹਨਾਂ ਨੇ $4,400 ਪਰ ਫੀਸ ਭਰੀ ਹੋਊਗੀ, ਉਹ ਆਏ ਵੀ ਪਲੱਸ ਟੂ ਕਰਕੇ ਸੀਗੇ, ਹਨਾ ਜੀ। ਹੁਣ ਜਦੋਂ ਸਾਡੇ ਵਰਗੇ ਸਟੂਡੈਂਟ ਉਹ ਅਸੀਂ ਆਏ ਵੀ ਡਿਗਰੀਆਂ ਕਰਕੇ, ਅਸੀਂ ਉੱਥੇ ਵੀ 10-15 ਲੱਖ ਲਾ ਕੇ ਆਏ ਹਨਾ ਜੀ, ਡਿਗਰੀਆਂ ਡਿਪਲੋਮੇ ਕਰਕੇ, ਮਕੈਨੀਕਲ ਦੀਆਂ, ਇੱਥੇ ਹੌਸਲੇ ਸਾਡੀ ਇੱਥੇ ਵੀ ਫੀਸ $12,000-15,000 ਆਪਾਂ ਬਰਾਬਰ ਹੀ ਆ ਉਹਨਾਂ ਦੇ ਜੀ। ਬਟ ਜੀ ਕੁਛ ਜਿਹੜੇ ਪੁਰਾਣੇ ਨੇ ਉਹ ਏਦਾਂ ਸੋਚਦੇ, ਉਹ ਇੱਕ ਤਾਂ ਭਾਜੀ ਮੈਂ ਆਪਣਾ ਤਜਰਬਾ ਲਾ, ਇੱਕ ਤਾਂ ਜਿਹੜੇ ਆਪਣੇ ਆਉਂਦੇ ਨੇ ਨਾ ਜੀ ਬਾਹਰ ਲਈ ਪੁਰਾਣੇ ਇੱਥੇ ਵਾਲੇ, ਉਹ ਪਿਆਜ਼ ਦੋ ਤਰ੍ਹਾਂ ਦੇ ਆਉਂਦੇ, ਇੱਕ ਲਾਲ ਆਉਂਦੇ, ਇੱਕ ਦੂਜੇ ਆਉਂਦੇ। ਇੰਡੀਆ 'ਚ ਆਪਾਂ ਲਾਲ ਖਾਂਦੇ ਆ ਜੀ, ਇੱਥੇ ਉਹ ਦੂਜੇ ਖਾਣ ਲੱਗ ਗਏ ਚਿੱਟੇ ਜੇ ਜੀ, ਤੇ ਉਹ ਪਿਆਜ਼ਾਂ ਦਾ ਵੀ ਫਰਕ ਆ ਭਾਜੀ, ਉਹ ਬਦਲਦੇ।
ਦੇਖੋ ਕਈ ਚੀਜ਼ਾਂ ਦਾ ਫਰਕ ਆ ਜੀ,
ਜਿਹੜਾ ਨੀਲੇ ਢੱਕਣਾ ਦਾ ਦੁੱਧ ਪੀਂਦੇ ਨੇ ਜੀ, ਉਹਨਾਂ ਨੂੰ ਪੀਲੇ ਵਾਲਾ ਥੋੜਾ ਜਿਹਾ $5 ਆਉਂਦਾ ਜੀ, $5 ਦਾ ਮਹਿੰਗਾ ਆਉਂਦਾ, ਪਰ ਉਹ ਬੰਦੇ ਦੀ ਸੋਚ 'ਚ ਬੜਾ ਫਰਕ ਪਾਉਂਦਾ ਜੀ।
ਮੈਂ ਨਾ ਇੱਕ ਵਾਰੀ, ਮੈਨੂੰ ਕੋਈ ਮਿੱਤਰ ਮਿਲਿਆ ਸੀ ਟ੍ਰੇਨ ਦੇ ਵਿੱਚ, ਤੇ ਕੋਈ DSP ਰਿਟਾਇਰ ਸੀ, ਉਹਨੇ ਕਿਤਾਬ ਲਿਖੀ ਸੀ ਦੁੱਧ ਤੇ ਬੁੱਧ, ਕਹਿੰਦੇ ਦੁੱਧ ਦਾ ਬੁੱਧ ਨਾਲ ਬਹੁਤ ਅਸਰ ਪੈਂਦਾ, ਜਾਣੀ ਕਿ ਤੁਹਾਡੀ ਬੁੱਧੀ ਤੇ ਬਹੁਤ ਅਸਰ ਪਾਉਂਦੀ ਆ ਦੁੱਧ। ਸੋ ਇਹ ਗੱਲ ਤੁਹਾਡੀ ਵੀ ਮੰਨ ਲੈਂਦੇ ਆ ਵੀ ਪੀਲੇ ਢੱਕਣ ਵਾਲਾ ਦੁੱਧ ਪੀਆ ਕਰੋ ਜੀ, ਚਾਹੇ ਡਾਲਰ ਵੱਧ ਲੱਗ ਜੇ, ਪਰ ਬੁੱਧੀ ਤੁਹਾਡੀ ਵਧੀਆ ਸ਼ਾਰਪ ਕਰਦਾ ਤੇ ਰਿਸ਼ਤਿਆਂ ਦੇ ਨਾਤੇ ਚ ਸਮੂਥ ਕਰਦਾ, ਹਨਾ।
ਹਾਂਜੀ ਹਾਂਜੀ ਭਾਈ,
ਚਲੋ ਬਹੁਤ ਮਿਹਰਬਾਨੀ ਅੰਮ੍ਰਿਤ, ਬੜਾ ਚੰਗਾ ਲੱਗਿਆ ਲੀ ਤੋਂ ਹਟ ਕੇ ਗੱਲ ਕਰਨ ਦਾ, ਤੇ ਵਧੀਆ ਤੁਸੀਂ ਖੁੱਲ ਕੇ ਦਿਲ ਖੋਲ ਕੇ ਗੱਲ ਕੀਤੀ, ਬਹੁਤ ਚੰਗਾ ਲੱਗਿਆ ਅੰਮ੍ਰਿਤ।
ਜਜ਼ਬਾਤ ਤਾਂ ਆਮ ਆਦਮੀ ਪਾਰਟੀ ਦੀ ਭੜਕ ਰਹੇ ਆ, ਮੈਂ ਸੋਚਿਆ ਜੀ ਹੁਣ ਮੈਂ ਇਹ ਜਿਹੜੇ ਜਜ਼ਬਾਤ ਆ ਕਿਸੇ ਯਾਰ ਦੋਸਤ ਨੂੰ ਫੋਨ ਲਾ ਕੇ ਉਹ ਤੇ ਕੱਢੂੰਗਾ ਜੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਬੜਾ ਚੰਗਾ ਲੱਗਦਾ ਜਦੋਂ ਸਾਡੇ ਸਰੋਤੇ ਖੁੱਲ ਕੇ ਗੱਲ ਕਰਦੇ ਨਾ, ਦਿਲੋਂ ਗੱਲ ਕਰਦੇ ਆ, ਪਿਆਰ ਝਲਕਦਾ,
ਇੱਕ ਵੱਖਰੀ ਚੀਜ਼ ਹੁੰਦੀ ਆ। ਸੋ ਸਾਡੇ ਨਾਲ ਜੁੜੇ ਹੋਏ ਸਨ ਅਮਰਤ, ਬੜਾ ਵਧੀਆ ਗੱਲਬਾਤ ਕੀਤੀ। ਤੇ ਨੈਕਸਟ ਕਾਲਰ ਆਪਾਂ ਲੈਣੇ ਆ ਜੀ, ਸਾਡੇ ਨਾਲ ਨੈਕਸਟ ਕਾਲਰ ਜੁੜ ਚੁੱਕੇ ਆ ਜੀ, 5632 ਕੱਟ ਗਿਆ ਕਾਲ ਉਹਨਾਂ ਦੀ, 5632 ਦੀ ਕਾਲ ਲੈਂਦੇ, ਕਾਲ ਕੱਟ ਗਈ ਹੈ। ਤੇ ਨੈਕਸਟ ਕਾਲਰ ਜੀ ਜਤਿੰਦਰ ਬਾਲੀਆ, ਬਾਲੀਆ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਈ, ਕੀ ਹਾਲ ਚਾਲ ਨੇ ਜੀ?
ਮੈਂ ਚੜ੍ਹਦੀ ਕਲਾ ਦੇ ਚਾਹੇ ਪੂਰਾ
ਰਿਸ਼ਤੇਦਾਰਾਂ ਦਾ ਚੱਲ ਰਿਹਾ ਟੌਪਿਕ ਭਾਜੀ, ਮੈਨੂੰ ਤੇ ਭਾਜੀ ਵੋਟਾਂ ਵਾਲਾ ਤੇ ਰਿਸ਼ਤੇਦਾਰਾਂ ਵਾਲਾ ਦੋਵੇਂ ਟੌਪਿਕ ਸੇਮ ਸੇਮ ਦੇ ਹੀ ਲੱਗਦੇ ਆ। ਉਹ ਕਿਵੇਂ ਦੇਖੋ, ਅਸੀਂ ਸਾਰੇ ਬਾਹਰ ਆ ਹਨਾ, ਮਹਾਰਾਜ ਦੀ ਕਿਰਪਾ ਨਾਲ ਪੱਕੇ ਵੀ ਹੋ ਗਏ ਇੱਥੇ ਹਨਾ, ਸਾਨੂੰ ਉੱਥੋਂ ਦੇ ਸਿਸਟਮ ਨਾਲ ਵੈਸੇ ਕੋਈ ਫਰਕ ਨਹੀਂ ਪੈਣ ਵਾਲਾ, ਪਰ ਸਾਡੇ ਮਨ ਚ ਇਹ ਹੁੰਦਾ ਕਿ ਸਾਡਾ ਪੰਜਾਬ ਖੁਸ਼ਹਾਲ ਹੋਏ, ਸਾਡੇ ਰਿਸ਼ਤੇਦਾਰ ਉੱਥੇ ਜਿਹੜੇ ਰਹਿ ਰਹੇ ਨੇ ਉਹ ਖੁਸ਼ੀ ਨਾਲ ਰਹਿਣ, ਵਧੀਆ ਤਰੀਕੇ ਨਾਲ ਰਹਿਣ, ਹਨਾ ਭਾਜੀ?
ਜੀ 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 ਬਿਲਕੁਲ ਬਿਲਕੁਲ।
ਇਹ ਦੂਜੀ ਗੱਲ ਭਾਜੀ, ਅਸੀਂ ਹਰਟ ਜ਼ਿਆਦਾ ਪਤਾ ਕਿਉਂ ਹੁੰਦੇ ਆ, ਅੰਨੀ ਭਗਤੀ ਕਰਕੇ, ਅਸੀਂ ਬੜੀ ਅੰਨੀ ਭਗਤੀ ਕਰਦੇ ਆ। ਮੰਨ ਲਓ ਇੱਕ ਇੱਕ ਡੈਮੋ ਕ੍ਰਿਕਟ ਤੇ ਲੈਂਦੇ ਆ ਹਨਾ, ਕਿ ਕੋਹਲੀ ਨੇ ਹਰ ਹਰ ਮੈਚ 100-100 ਮਾਰਿਆ, ਜਦੋਂ ਇੰਪੋਰਟੈਂਟ ਮੈਚ ਹੀ ਹੋਗਾ ਵਿਚਾਰਾ ਜੇ ਜੀਰੋ ਤੇ ਆਊਟ ਹੋ ਗਿਆ ਤੇ ਸਾਡੇ ਵਰਗੇ ਬੰਦੇ ਜਾ ਕੇ ਉਹਦੇ ਘਰ ਵੱਟੇ ਮਾਰਦੇ ਨੇ, ਚੱਕਰ ਛੇੜਦੇ ਨੇ, ਇਹ ਅੰਨੀ ਭਗਤੀ ਕਰਕੇ ਭਾਜੀ ਸਾਨੂੰ ਜ਼ਿਆਦਾ ਹਰਟ ਹੁੰਦਾ। ਇਸ ਕਰਕੇ ਜੇ ਮੰਨ ਲਓ ਹੁਣ ਕਾਂਗਰਸ ਪਾਰਟੀ ਆਈ ਹੈ, ਉਹਦੇ ਵਿੱਚ ਕੁਝ ਚੰਗੇ ਬੰਦੇ ਵੀ ਨੇ ਜੋ ਵਧੀਆ ਕੰਮ ਕਰ ਰਹੇ ਨੇ, ਜਿਵੇਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਆਪਣੀਆਂ ਸਿਕਿਉਰਿਟੀ ਨਹੀਂ ਲੈਣੀ ਹੈ ਨਾ, ਗੱਡੀਆਂ ਨਹੀਂ ਲੈ ਰਹੀਆਂ ਜਿਹ ਚ ਖਰਚਾ ਬਚੂ, ਸਾਨੂੰ ਉਹਦੀ ਵੀ ਸਪੋਰਟ ਕਰਨੀ ਚਾਹੀਦੀ ਹੈ, ਨਾ ਕਿ ਬਸ ਹੁਣ ਇੱਕੋ ਪਿੱਛੇ ਪੈ ਜਾਓ। ਹਾਂ, ਆਮ ਆਦਮੀ ਪਾਰਟੀ ਚਲੋ ਨਾ, ਪਿਛਲੀ ਵਾਰੀ ਚਾਰ ਸੀਟਾਂ ਹੀ ਇਸ ਵੇਲੇ ਉਹਨਾਂ ਕੋਲ 22 ਨੇ ਹਨਾ, ਸਾਡੇ ਕੋਲ ਇੱਕ ਵਧੀਆ ਪਾਰਟੀ ਹੈ ਕਿ ਜੇ ਉਹ ਚੰਗੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਸ਼ਲਾਘਾ ਕਰੋ, ਜੇ ਮਾੜੇ ਕੰਮ ਕਰਦੇ ਨੇ ਤੇ ਉਹਨਾਂ ਦੀ ਭੰਡੀ ਕਰੋ ਹਨਾ। ਇਸ ਕਰਕੇ ਆਪਸ ਚ ਜੇ ਅਸੀਂ ਏਦਾਂ ਆਰਗਿਊ ਕਰਾਂਗੇ ਤੇ ਮੇਰੇ ਹਿਸਾਬ ਨਾਲ ਭਾਜੀ ਅਸੀਂ ਦੋਸਤੀ ਵਾਲਾ ਰਿਸ਼ਤਾ ਵੀ ਸਾਡਾ ਟੁੱਟਦਾ ਹੀ ਲੱਗਦਾ ਵਾ।
ਜੀ 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 ਬਿਲਕੁਲ, ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਜਿਵੇਂ ਮਨਜਿੰਦਰ ਬਾਈ ਹੋਰਾਂ ਨੇ ਕਿਹਾ ਸੀ, ਪਰਥ ਵੀ ਇਲੈਕਸ਼ਨ ਹੋ ਗਏ ਤੇ ਗੱਲ ਨਿਬੜ ਗਈ ਤੇ ਉਹਨੂੰ ਛੱਡ ਦਿਓ, ਹੁਣ ਅਗਲੇ ਮੁੱਦੇ ਨੂੰ ਦੇਖੋ। ਸੋ ਸਾਨੂੰ ਇਹ ਵੀ ਇੱਕ ਹੈ, ਪਰ ਪ੍ਰੋਬਲਮ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਇਹ ਕੀਤਾ ਜਾ ਸਕਦਾ ਕਿਉਂਕਿ ਇੱਥੇ ਇੱਕ ਸਿਸਟਮ ਹੋਰ ਆ, ਇੰਡੀਆ ਦੇ ਵਿੱਚ ਤਾਂ ਇਹ ਧੁਖਦਾ ਹੀ ਰਹਿੰਦਾ ਇਹ ਮਸਲੇ, ਇਹਨਾਂ 'ਚ ਪ੍ਰੋਬਲਮ ਹੈਗੀ। ਪਰ ਨਹੀਂ, ਬਹੁਤ ਵਧੀਆ ਲੱਗਿਆ ਬਾਲੀਆ ਸਾਹਿਬ, ਤੁਸੀਂ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਪਰੋ ਕੇ ਗੱਲ ਕੀਤੀ, ਚੰਗਾ ਲੱਗਿਆ।
ਥੈਂਕ ਯੂ ਵੀਰ ਜੀ, ਥੈਂਕ ਯੂ,
ਬਹੁਤ ਮਿਹਰਬਾਨੀ। ਸੋ ਜਤਿੰਦਰ ਸਿੰਘ ਵਾਲੀਆ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਰਿਸ਼ਤੇ ਤੇ ਵੋਟਾਂ ਨੂੰ ਬੜੇ ਵਧੀਆ ਆਪਸ ਵਿੱਚ ਮਿਲਾ ਕੇ ਗੱਲ ਕੀਤੀ ਹੈ ਤੇ ਚੰਗਾ ਲੱਗਿਆ। ਟਾਈਮ ਇੱਥੋਂ ਖਿਸਕਦਾ ਜਾਂਦਾ ਜੀ, ਤੇ ਸਿੱਖ ਖੇਡਾਂ ਦੀ ਅਪਡੇਟ ਵੀ ਤੁਹਾਨੂੰ ਦੇਣੀ ਸੀ, ਪਰ ਫਿਲਹਾਲ ਮੈਂ ਛੇਤੀ ਛੇਤੀ ਕੁਝ ਇੱਕ ਮੈਸੇਜ ਲੈਣਾ ਤੇ ਮੈਸੇਜਾਂ ਤੋਂ ਬਾਅਦ ਆਪਾਂ ਸਿੱਖ ਖੇਡਾਂ ਦੀ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਹਨ ਜੀ ਜਗਵੀਰ ਸਿੱਖ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਟਰੱਕ ਚਲਾ ਰਿਹਾ ਸੀ, ਹਾਜ਼ਰੀ ਪ੍ਰਵਾਨ ਕਰੋ ਜੀ, ਹਾਜ਼ਰੀ ਪ੍ਰਵਾਨ ਹੋਗੀ ਜੀ। ਕੁਲਵਿੰਦਰ ਢਿੱਲੋਂ ਸਾਡੇ ਨਾਲ ਜੁੜੇ ਆ, ਕਹਿੰਦੇ ਸੰਜੇ ਸਿੰਘ ਵਰਗੇ ਥੋੜੇ ਜਿਹੇ ਟਾਈਮ ਚ ਪੰਜਾਬ ਚ ਵਿਹਲੇ ਖਾ ਕੇ 10-10 ਕਿਲੋ ਭਾਰ ਵਧਾ ਕੇ ਹੋ ਗਏ। ਸੋ ਬਿਲਕੁਲ, ਇਹ ਵੀ ਇੱਕ ਸੋਚ ਤੇ ਵੀ ਇੱਕ ਕਾਰਨ ਹੈ। ਅਗਲੇ ਪਾਸੇ ਸਾਡੇ ਨਾਲ ਜੁੜੇ ਆ ਜੀ ਮਧੂਸੂਦਨ ਜੀ, ਦੈਟਸ ਅਨਦਰ ਥਿੰਗ ਥਰਡ ਫੋਰ ਪਾਰਟੀ ਫਿਰ ਜੋ ਇਹਨਾਂ ਨੇ ਅੱਗੇ ਮੈਸੇਜ, ਅੱਛਾ ਸੋਰੀ ਮੈਂ ਮੈਸੇਜ ਅੱਧ ਵਿਚਾਲੋ ਪੜ ਬੈਠਾ। ਸਰ ਮਾਈ ਵਿਊਜ਼ ਇਜ ਐਜੂਕੇਟਡ ਪੀਪਲ ਡਜ਼ ਨਾਟ ਵਾਂਟ ਭਗਵੰਤ ਮਾਨ ਐਜ਼ ਸੀਐਮ, ਦੈਟਸ ਅਨਦਰ ਥਿੰਗ, ਹੀ ਵਰਕਸ ਹਾਰਡ ਫਾਰ ਪਾਰਟੀ। ਬਿਲਕੁਲ ਸਹੀ ਕਿਹਾ ਜੀ, ਮੈਂ ਇਹ ਗੱਲ ਜਦੋਂ ਪਹਿਲੇ ਦੌਰੇ ਤੇ ਗਿਆ ਸੀ ਤੇ ਮੈਂ ਇਹ ਗੱਲ ਆ ਕੇ ਇੱਥੇ ਰੇਡੀਓ ਤੇ ਡਿਸਕਸ ਕੀਤੀ ਸੀ ਵੀ ਜਿਹੜਾ ਬੁੱਧੀਜੀਵੀ ਵਰਗ ਆ ਉਹ ਕਿਤੇ ਨਾ ਕਿਤੇ ਡਿਸਪੁਆਇੰਟਡ ਆ ਵੀ ਉਹਨਾਂ ਨੂੰ ਕੋਈ ਵਧੀਆ ਜਿਹੜਾ ਲੀਡਰ ਚਾਹੀਦਾ ਸੀ ਜਿਹੜਾ ਕਿ ਭਗਵੰਤ ਮਾਨ ਦੇ ਵਿੱਚ ਨਹੀਂ ਸੀ। ਉਹ ਗੱਲ, ਉਹ ਇੱਕ ਸਟਾਰ ਪ੍ਰਚਾਰਕ ਸੀ, ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਉਹ ਇੱਕ ਸਟਾਰ ਪ੍ਰਚਾਰਕ ਆ, ਪਰ ਉਹ ਇੱਕ ਲੀਡਰ ਨਹੀਂ ਸੀਗਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਵਾਕਈ ਇਹ ਚੀਜ਼ ਹੋਣੀ ਚਾਹੀਦੀ ਆ, ਚਾਹੀਦੀ ਸੀ ਤੇ ਇਸ ਬਾਰੇ ਸੋਚਣਾ ਚਾਹੀਦਾ। ਤੇ ਅਗਲਾ ਸਾਡੇ ਕੋਲ ਮੈਸੇਜ ਆਇਆ ਜੀ ਜਸਪ੍ਰੀਤ ਸਿੰਘ ਬੈਂਸ ਹੋਰਾਂ ਦਾ। ਜਸਪ੍ਰੀਤ ਸਿੰਘ ਬੈਂਸ, ਪੰਜਾਬ ਕਾਂਗਰਸ ਬੀਆਈਪੀ ਸੱਭਿਆਚਾਰ ਖਤਮ ਕਰੇਗੀ ਜਾਂ ਕੀ ਇਹ ਇੱਕ ਹੋਰ ਜਨਤਕ ਸਟੰਟ ਹੈ? ਕੀ ਆਪ ਪਾਰਟੀ ਦੀ ਮੰਗ ਤੇ ਵੀ ਈਵੀਐਮ ਮਸ਼ੀਨ ਨਾਲ ਛੇੜਛਾੜ ਕਾਰਨ ਵੋਟਰ ਧੋਖਾਧੜੀ ਬਾਰੇ ਕੋਈ ਵੀ ਪੜਤਾਲ ਹੋਵੇਗੀ? ਇਹ ਦੋਸ਼ ਹੈ ਕਿ ਦਿੱਲੀ ਦੇ ਆਮ ਪਾਰਟੀ ਦੇ ਵਲੰਟੀਅਰ ਨੇ ਪੰਜਾਬੀ ਮਹਿਲਾ ਨਾਲ ਦੁਰਵਰਤੋਂ ਕੀਤੀ, ਇਸ ਤੇ ਵੀ ਕੋਈ ਟਿੱਪਣੀ? FIR ਦਿੱਲੀ ਆਪ ਵਲੰਟੀਅਰ ਦੇ ਖਿਲਾਫ਼ ਜਿਨਸੀ ਸ਼ੋਸ਼ਣ ਸਿਲਸਿਲੇ ਕਾਰਨ ਹੁਣ ਤੱਕ ਦਰਜ ਹੋ ਗਈਆਂ ਹਨ, ਇਹ ਸਾਰੀਆਂ ਦੱਸੋ ਜੀ। ਸੋ ਜਸਪ੍ਰੀਤ ਸਿੰਘ ਬੈਂਸ ਹੋਰਾਂ ਨੇ ਇਹ ਬੜੇ ਅਹਿਮ ਸਵਾਲ ਕੀਤੇ ਆ ਅਮਰੀਕਾ ਤੋਂ। ਬਿਲਕੁਲ ਜੀ, ਸਵਾਲ ਤੁਹਾਡੇ ਸਾਰੇ ਵਿਚਾਰਨਯੋਗ ਆ, ਤੇ ਪਰ ਮੈਨੂੰ ਲੱਗਦਾ ਵੀ ਮੈਨੂੰ ਟਾਈਮ ਥੋੜਾ ਰਹਿਣ ਕਰਕੇ ਛੇਤੀ ਮੈਨੂੰ ਜਾਣਾ ਪੈਣਾ ਤੇ ਮੈਂ ਦੂਜੇ ਮੈਸੇਜ ਵੀ ਲੈਣੇ ਆ, ਪਰ ਮੈਂ ਥੋੜੀ ਜਿਹੀ ਬਰੀਫ ਚ ਦੱਸ ਦਿਆਂ ਵੀ ਵਾਕਈ ਦਿੱਲੀ ਦੇ ਉੱਤੋਂ ਜਿਹੜੀਆਂ ਇੱਕ ਅਬਜ਼ਰਵਰ ਲਾਏ ਸਕਦੇ ਹੁੰਦੇ ਨਾ, ਹਰ ਸੀਟ ਤੇ ਅਬਜ਼ਰਵਰ ਲਾਏ ਜਾਂਦੇ ਸੀ, ਦੋ ਦੋ ਚਾਰ ਚਾਰ ਤਿੰਨ ਤਿੰਨ। ਮੈਂ ਦੋ ਸੀਟਾਂ ਤੋਂ ਮੈਨੂੰ ਪਤਾ ਲੱਗਿਆ ਵੀ ਦਿੱਲੀ ਤੋਂ ਅਬਜ਼ਰਵਰ ਆਏ ਸੀ ਤੇ ਉਹ ਸਾਰਾ ਟਾਈਮ ਹੋਟਲਾਂ 'ਚ ਬੈਠੇ ਖਾਣਾ ਪਾਣਾ ਐਸ਼ ਮਸਤੀ ਕਰਦੇ ਰਹੇ, ਪਰ ਮੈਂ ਉੱਥੇ ਜਿਨਸੀ ਦੋਸ਼ਾਂ ਬਾਰੇ ਜਾਂ ਇਹ ਜੀ ਗੱਲ ਬਾਰੇ ਨਹੀਂ ਮੈਂ ਗੱਲ ਕਰ ਸਕਦਾ, ਕਿਉਂਕਿ ਇਸ ਬਾਰੇ ਮੈਨੂੰ ਕੋਈ ਨਹੀਂ ਪੱਕਾ ਪਤਾ ਵੀ ਇਹ ਚੀਜ਼ਾਂ, ਕਿਉਂਕਿ ਜਿਨ੍ਹਾਂ 'ਚ ਨਹੀਂ ਕੋਈ ਸਾਹਮਣੇ ਆਉਂਦਾ ਆਪਾਂ ਨਹੀਂ ਦੋਸ਼ ਲਾ ਸਕਦੇ, ਪਰ ਇੰਨਾ ਕੁ ਮੈਨੂੰ ਪਤਾ ਵੀ ਹੋਟਲਾਂ 'ਚ ਬੈਠ ਕੇ ਉਹਨਾਂ ਨੇ ਬਹੁਤ ਕੁਛ ਉੱਥੇ ਐਸ਼ ਮਸਤੀ ਕਰਦੇ ਰਹੇ ਆ, ਬੈਠ ਕੇ ਖਾਂਦੇ ਪੀਂਦੇ ਰਹੇ ਆ, ਇਹ ਚੀਜ਼ ਦਾ ਦੋਸ਼ ਕਈ ਥਾਂ ਤੋਂ ਲੱਗ ਚੁੱਕਿਆ। ਉਸ ਤੋਂ ਬਾਅਦ ਸਾਡੇ ਨਾਲ ਮੈਨੀ ਸਿੰਘ ਜੁੜੇ ਆ ਜੀ, ਉਹਨਾਂ ਨੇ ਇੱਕ ਖੂਬਸੂਰਤ ਫੋਟੋ ਭੇਜੀ ਆ ਜੀ, ਸਾਡੇ ਨਾਲ ਗੁੱਡ ਮਾਰਨਿੰਗ ਬੁਲਾਉਂਦੀ ਜ਼ਰੂਰ ਹੈ, ਅਸੀਂ ਸਾਂਝੀ ਕਰਾਂਗੇ ਜੀ। ਉਸ ਤੋਂ ਬਾਅਦ ਜੋਧਾ ਸਿੰਘ ਧਾਲੀਵਾਲ ਮਲਦੂਰਾ ਤੋਂ ਜੁੜੇ ਆ ਜੀ, ਉਹਨਾਂ ਨੇ ਵੀ ਸਾਨੂੰ ਇੱਕ ਰਚਨਾ ਭੇਜੀ ਹੈ ਜੀ, ਬਹੁਤ ਬਰੀਕ ਰਚਨਾ, ਪੜ੍ਹੀ ਨਹੀਂ ਜਾ ਸਕਦੀ, ਫੋਟੋ ਦੇ ਜ਼ਰੀਏ ਟਾਈਪ ਕਰਕੇ ਭੇਜੋ ਜੀ ਗਾਹ ਨੂੰ। ਮਹਿੰਦਰ ਸਿੰਘ ਹਾਂਸ ਬੜਾ ਖੂਬਸੂਰਤ ਲਿਖਦੇ ਆ ਜੀ, ਜੋਧਾ ਮੈਲਬਨ ਵਾਲੇ, ਇੱਕ ਜ਼ਰੂਰ ਸੁਣਾਵਾਂਗੇ ਇਹਨਾਂ ਦੀ ਰਚਨਾ। ਮਹਿੰਦਰ ਸਿੰਘ ਹਾਂਸ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਵੈਰੀ ਗੁੱਡ ਚੱਲ ਰਿਹਾ ਜੀ, ਯੂ ਆਰ ਦਿੱਲੀ ਡਿਡ ਟੂ ਮੱਚ ਇੰਟਰਫੇਰੈਂਸ, ਕਹਿੰਦੇ ਦਿੱਲੀ ਨੇ ਜ਼ਿਆਦਾ ਇੰਟਰਫੇਰੈਂਸ ਕੀਤਾ ਜਿਹਦੇ ਨਤੀਜੇ। ਧਨੀ ਸਾਹਿਬ ਜੁੜਿਆ ਜੀ, ਬਿਲਕੁਲ ਸੱਚ ਬੋਲ ਰਿਹਾ ਜੀ ਵਿਕਰਮਵੀਰ, ਮੈਨੂੰ ਬਹੁਤ ਵਧੀਆ ਲੱਗਿਆ, ਮੈਨੂੰ ਇਹਨਾਂ ਬੰਦਿਆਂ ਤੇ ਹਾਸਾ ਆਉਣ ਦਾ ਦਲ ਬਦਲੂਆਂ ਤੇ। ਸੋ ਧਨੀ ਸਿੰਘ ਔਰ ਧਨੀ ਸਾਹਿਬ ਨੇ ਇਹ ਗੱਲ ਕਹੀ ਹੈ ਤੇ ਸੋ ਕੋਈ ਗੱਲ ਨਹੀਂ ਜੀ, ਹਰ ਬੰਦੇ ਦੇ ਆਪਦੇ ਰਾਈਟ ਆ ਜੇ ਕੋਈ ਬਦਲਦਾ। ਆਪਾਂ ਰੇਡੀਓ ਦੇ ਉੱਤੇ ਜੇ ਪ੍ਰੋਗਰਾਮ ਕਰਦੇ ਹਾਂ ਨਾ, ਆਪਾਂ ਇਸੇ ਲਈ ਕਰਦੇ ਹਾਂ ਵੀ ਅਸੀਂ ਬਦਲਾਅ ਲਿਆ ਸਕੀਏ, ਤੇ ਬਦਲਾਅ ਇਕੱਲਾ ਸਰਕਾਰਾਂ 'ਚ ਨਹੀਂ ਹੁੰਦਾ, ਬਦਲਾਅ ਇਕੱਲੀਆਂ ਪਾਰਟੀਆਂ 'ਚ ਨਹੀਂ ਹੁੰਦਾ, ਬਦਲਾਅ ਸੋਚ 'ਚ ਵੀ ਹੋਣਾ ਚਾਹੀਦਾ। ਤੇ ਜੇ ਕੋਈ ਬਦਲ ਰਿਹਾ ਤੇ ਉਹਨੂੰ ਅਸੀਂ ਤਾਨੇ ਮਿਹਣੇ ਨਾ ਮਾਰੀਏ, ਜਾਂ ਉਹਨੂੰ ਅਸੀਂ ਇਹ ਨੱਕ ਕੇ ਵੀ ਹੁਣ ਉਹਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰੀਏ, ਤਾਂ ਉਹਦਾ ਸਵਾਗਤ ਕਰੀਏ, ਸ਼ਾਬਾਸ਼, ਦੇਰ ਆਏ ਦਰੁਸਤ ਆਏ, ਬਦਲਤਾ ਰਹੇ ਨਾ। ਥੋੜਾ ਜਿਹਾ ਸਖ਼ਤ ਮੈਸੇਜ ਅਗਲਾ ਲਿਖਿਆ ਧਨੀ ਸਾਹਿਬ ਨੇ, ਕੋਈ ਨਹੀਂ ਮੈਂ ਜ਼ਰੂਰ, ਪਰ ਮੈਂ ਤੁਹਾਡਾ ਮੈਸੇਜ ਪਹੁੰਚਦਾ ਕਰ ਦੂੰ, ਪਰ ਮੈਂ ਰੇਡੀਓ ਤੇ ਪੜ੍ਹਨਾ ਮੇਰੇ ਲਈ ਮੁਸ਼ਕਲ ਆ ਥੋੜਾ ਜਿਹਾ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ ਜੀ, ਉਹਨਾਂ ਨੇ ਆਪਣੀ ਇੱਕ ਕਹਿੰਦੇ ਮਿੰਟੂ ਜੀ, ਬਾਦਲ ਲਾਣਾ ਲੋੜ ਤੋਂ ਵੱਧ ਸਿਕਿਉਰਿਟੀ ਤੇ ਹੈਲੀਕਾਪਟਰ ਦੀ ਵਰਤੋਂ ਕਰਦਾ ਸੀ, ਇਹ ਤਾਂ ਇਹਨਾਂ ਨੇ ਕੱਲ ਭੇਜਿਆ ਕਿ ਅੱਜ ਹੀ ਭੇਜਿਆ। ਠੀਕ ਹੈ ਮਿੰਟੂ ਜੀ, ਕੀ ਤੁਹਾਨੂੰ ਲੱਗਦਾ ਕਿ ਪਿਛਲੀ ਸਰਕਾਰ ਨੇ ਜੋ ਬਿਨਾਂ ਵਜ੍ਹਾ ਖਰਚੇ ਕੀਤੇ ਜਿਵੇਂ ਪਾਣੀ ਵਾਲੀ ਬੱਸ, ਹਵਾਈ ਜਹਾਜ਼ ਖਰਚੇ ਬਾਰੇ ਕੋਈ ਲੇਖਾ ਜੋਖਾ ਹੋਵੇਗਾ, ਕੀ ਪਾਰਟੀਆਂ ਦਾ ਮੈਨੀਫੈਸਟੋ ਲੀਗਲ ਡਾਕੂਮੈਂਟ ਨੂੰ ਬਣਨਾ ਚਾਹੀਦਾ? ਬਿਲਕੁਲ ਜੀ, ਪਾਰਟੀਆਂ ਦਾ ਜਿਹੜਾ ਮੈਨੀਫੈਸਟੋ ਆ, ਜਿੱਦਣ ਇਹਦੇ ਤੇ ਸਕੰਜਾ ਕਸ ਗਿਆ ਨਾ ਸਾਡੇ ਸੰਵਿਧਾਨ ਦੇ ਵਿੱਚ ਵੀ ਇਹ ਲੀਗਲ ਹੋਵੇ, ਉਦੋਂ ਬਾਅਦ ਇਹ ਸਾਰੀਆਂ ਗੱਲਾਂ ਦਾ ਤੋੜ, ਬਹੁਤ ਸਾਰੀਆਂ ਗੱਲਾਂ ਦੇ ਤੋੜ ਨਿਕਲ ਜਾਣਗੇ। ਬਾਕੀ ਜ਼ਰੂਰ ਹੋਊਗਾ ਜੀ, ਜਿਹੜਾ ਆਡਿਟ ਆ ਉਹ ਤਾਂ ਹੋਣਾ ਹੀ ਹੋਣਾ, ਹਰੇਕ ਡਿਪਾਰਟਮੈਂਟ ਦਾ ਹੋਊਗਾ, ਇਹ ਤਾਂ ਤੁਸੀਂ ਧਿਆਨ ਰੱਖਿਓ, ਆਉਣ ਵਾਲੇ ਦਿਨਾਂ 'ਚ ਆਡਿਟ 'ਚ ਬਹੁਤ ਕੁਛ ਨਿਕਲ ਕੇ ਸਾਹਮਣੇ ਆਊਗਾ। ਅਗਰ ਜ਼ਿੰਦਗੀ ਨੂੰ ਸ਼ਾਂਤਮਈ ਢੰਗ ਨਾਲ ਜਿਉਣਾ ਹੈ ਤਾਂ ਦੂਸਰਿਆਂ ਤੇ ਉਮੀਦਾਂ ਦੀ ਲਿਸਟ ਛੋਟੀ ਰੱਖੋ, ਇਹ ਵੀ ਇੱਕ ਵਿਚਾਰ ਉਹਨਾਂ ਨੇ ਭੇਜਿਆ ਜੀ, ਬਹੁਤ ਮਿਹਰਬਾਨੀ ਜਗਤਾਰ ਬਾਈ, ਤੁਸੀਂ ਇਹ ਵਿਚਾਰ ਭੇਜਿਆ। ਤੇ ਪ੍ਰਦੀਪ ਸਿੰਘ ਧੂਰ ਫ੍ਰਿਜਨੋ ਤੋਂ ਜੁੜੇ ਆ, ਉਹਨਾਂ ਨੇ ਕਾਲ ਵੀ ਕੀਤੀ ਸੀ ਸਾਡੇ, ਅਸੀਂ ਕਾਲ ਨਹੀਂ ਲੈ ਪਾਏ, ਪਰ ਬਹੁਤ ਧੰਨਵਾਦੀ ਆ ਉਹਨਾਂ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ। ਤੇ ਉਹਨਾਂ ਨੇ ਕਿਹਾ ਜੀ, ਹਰਮਨ ਰੇਡੀਓ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਧੰਨਵਾਦ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਰੇਡੀਓ 'ਚ ਆਪਦੇ ਅਮੈਰੀਕਾ ਤੋਂ ਬੈਠੇ ਵੀ ਸਹਿਯੋਗ ਪਾਉਣੇ ਹੋ, ਅੱਜ ਦਾ ਪ੍ਰੋਗਰਾਮ ਸਪੋਂਸਰ ਕਰਦੇ ਹੋ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਧੰਨਵਾਦ ਉਹਨਾਂ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਅੱਜ ਤੇ ਸਾਂਝ ਪਾਈ। ਜਾਂਦਾ ਜਾਂਦਾ ਮੈਂ ਸਿੱਖ ਖੇਡਾਂ ਦੀ ਅਪਡੇਟ ਦੇ ਜਾਂ ਜੀ, ਵੀ ਸਿੱਖ ਖੇਡਾਂ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ, ਹੁਣ ਉਹਨੂੰ ਪਾਲਿਸ਼ਿੰਗ ਜਾਰੀ ਆ। ਤੁਸੀਂ ਵੀ ਕੋਈ ਸਹਿਯੋਗ ਦੇ ਸਕਦੇ ਹੋ ਕਿਸੇ ਵੀ ਰੂਪ 'ਚ, ਤਾਂ ਵਲੰਟੀਅਰਸ ਦੀ ਲਿਸਟ ਬਣ ਰਹੀ ਆ ਜੀ, ਤੇ 27 ਤਰੀਕ ਨੂੰ ਵਲੰਟੀਅਰ ਦੀ ਇੱਕ ਅਸੀਂ ਮੀਟਿੰਗ ਰੱਖੀ ਆ ਸ਼ਾਮ ਨੂੰ 6 ਵਜੇ ਦੀ, ਜਿਹਦੇ 'ਚ ਕਿ ਸਾਰੇ ਵਲੰਟੀਅਰਸ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ। ਜੇ ਤੁਸੀਂ ਵਲੰਟੀਅਰ ਬਣਨਾ ਚਾਹੁੰਦੇ ਹੋ ਸਾਡੀ ਟੀਮ 'ਚ, ਕਿਸੇ ਵੀ ਬੰਦੇ ਨੂੰ ਤੁਸੀਂ ਕਾਲ ਕਰਕੇ, ਸਾਰਿਆਂ ਦੇ ਨੰਬਰ ਆਨਲਾਈਨ ਮਿਲ ਜਾਣਗੇ, ਸੰਪਰਕ ਕਰੋ ਤਾਂ ਕਿ ਅਸੀਂ ਤੁਹਾਨੂੰ ਉਸ ਵਲੰਟੀਅਰ ਗਰੁੱਪ ਦੇ ਵਿੱਚ ਪਾ ਦਈਏ। ਤੇ ਬਹੁਤ ਸਾਰੀਆਂ ਡਿਊਟੀਆਂ ਜਿਹੜੀਆਂ ਵੱਲ ਵੱਖਰੋ ਵੱਖਰੇ ਤਰੀਕੇ ਨਾਲ ਤੁਸੀਂ ਚੱਕ ਸਕਦੇ ਹੋ। ਤੇ ਇੱਕ ਗੱਲ ਧਿਆਨ 'ਚ ਰੱਖਿਓ, ਡਰਦੇ ਕਿਤੇ ਵਲੰਟੀਅਰ 'ਚ ਨਾ ਪਵਾਓ ਵੀ ਮੈਂ ਖੇਡਾਂ ਕਿਵੇਂ ਦੇਖੂ, ਮੈਂ ਫਸ ਜੂ, ਫਸਣਾ ਫੁਸਣਾ ਕੁਛ ਨਹੀਂ ਜੀ, ਤੁਹਾਨੂੰ ਮਾਣ ਸਤਿਕਾਰ ਵਲੰਟੀਅਰ ਦਾ ਤਾਂ ਮਿਲੂਗਾ, ਤੁਹਾਨੂੰ ਬਕਾਇਦਾ ਅਸੀਂ ਆਪਦੇ ਟੈਗ ਦੇਵਾਂਗੇ, ਪਰ ਨਾਲ ਤੁਹਾਨੂੰ ਅਸੀਂ ਇੱਦਾਂ ਬਾਉਂਡ ਵੀ ਨਹੀਂ ਕਰਦੇ, ਤੁਹਾਡੇ ਕਹੇ ਮੁਤਾਬਕ ਤੁਹਾਡੀਆਂ ਡਿਊਟੀਆਂ ਲਾਵਾਂਗੇ, ਜਿੱਥੇ ਤੁਸੀਂ ਲਾਉਣੀਆਂ ਚਾਹੋ, ਜਿੰਨੀਆਂ ਕੁ ਲਾਉਣੀਆਂ ਚਾਹੋ ਉਨੀਆਂ ਕੁ ਡਿਊਟੀਆਂ ਅਸੀਂ ਲਾਵਾਂਗੇ। ਸੋ ਇਸ ਕਰਕੇ ਉਮੀਦ ਆ ਜੀ, ਤੁਸੀਂ ਸਾਡੇ ਨਾਲ ਸਾਂਝ ਪਾਓਗੇ ਤੇ ਦੱਸੋਗੇ ਸਾਨੂੰ ਵੀ ਕਿੱਥੇ ਤੇ ਕੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ। ਤੁਸੀਂ ਟਰੱਕ ਚਲਾਉਣੇ ਹੋ ਤਾਂ ਤੁਹਾਡੇ ਕੋਲ ਟਰੱਕ ਦੀ ਵੀ ਥੋੜੀ ਬਹੁਤ ਜੌਬ ਹੈਗੀ, ਤੁਸੀਂ ਬੱਸ ਚਲਾ ਸਕਦੇ ਹੋ ਤਾਂ ਅਸੀਂ ਬੱਸਾਂ ਲਈ ਵੀ ਥੋੜਾ ਬਹੁਤ ਤੁਹਾਨੂੰ ਯੂਜ਼ ਕਰ ਸਕਦੇ ਹਾਂ। ਤੁਸੀਂ ਲੰਗਰ ਦੇ ਵਿੱਚ ਆ ਕੇ ਹੱਥ ਬਣਾਉਣਾ ਚਾਹੁੰਦੇ ਹੋ, ਅਸੀਂ ਉੱਥੇ ਵੀ ਤੁਹਾਨੂੰ ਕਹਾਂਗੇ। ਤੁਸੀਂ ਟੈਕਨੀਕਲੋਂ ਕੰਪਿਊਟਰ ਦਾ ਕੰਮ ਕਰ ਸਕਦੇ ਹੋ, ਉਹ ਵੀ ਕਰ ਸਕਦੇ ਹੋ। ਤੁਸੀਂ ਮੇਰੇ ਵਰਗੇ ਕੋਲੇ ਕੋਈ ਵੀ ਗੁਣ ਨਹੀਂ ਤੇ ਕੁਰਸੀਆਂ 'ਚ ਤਾਂ ਡਾਹ ਸਕਦੇ ਹੋ। ਹੁਣ ਮੈਂ ਤਾਂ ਅੱਗੇ ਕਿਹਾ ਡਿਊਟੀ ਵੀ ਮੇਰੀ ਭਾਈ ਕੁਰਸੀਆਂ ਤੇ ਲਾ ਦਿਓ, ਮੈਂ 4 ਸਵੇਰੇ ਕੁਰਸੀਆਂ ਡਾਹੂੰਗਾ, ਤੜਕੇ ਦੁਰਵਿਹਾਰ ਹੋਊਗਾ, ਤੁਸੀਂ ਮੇਜ਼ਬਾਨ ਹੋ। ਸੋ ਜੇ ਤੁਸੀਂ ਮੇਜ਼ਬਾਨ ਹੋ ਨਾ ਤਾਂ ਤਿੰਨ ਦਿਨ ਇੱਕ ਠੋਕ ਕੇ ਆਇਓ, ਆਪੋ ਆਪਣੇ ਰਿਸ਼ਤੇਦਾਰ ਭੈਣਾਂ ਨੂੰ ਵੀਰਾਂ ਨੂੰ ਨਾਤਿਆਂ ਨੂੰ ਘੁਮਾਇਓ ਦਿਖਾਇਓ, ਜਿੱਥੇ ਵੀ ਕੰਮ ਕਰ ਸਕਦੇ ਹੋ ਕੰਮ ਕਰਿਓ। ਸੋ ਇਸੇ ਆਸ ਨਾਲ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਮੈਂ ਚਿੱਠੀ ਲੰਡਨੋਂ ਲਿਖਦਾ